ਚੇਤੇ ਰੱਖੀਏ ਕੀ ਸੁਣੀਏ ਸੁਣਾਈਏ ਆਓ ਰਲ ਮਿਲੇ ਇਸ ਮਿੱਟੀ ਤੇ ਇੱਕ ਪੰਜਾਬ ਵਸਾਈਏ ਇਸ ਜਜ਼ਬੇ ਤੇ ਜਜ਼ਬਾਤ ਨਾਲ ਮੈਂ ਸੁਖਪ੍ਰੀਤ ਤੁਹਾਨੂੰ ਸਭ ਨੂੰ ਸੱਦਾ ਦਿੰਦੀ ਹਾਂ ਹਰਮਨ ਰੇਡੀਓ ਦੇ ਵਿਹੜੇ ਲਹਿਰਾਂ ਲਾਉਣ ਲਈ ਪ੍ਰੋਗਰਾਮ ਲਹਿਰਾਂ ਵਿੱਚ ਜਿੱਥੇ ਸਾਂਝੇ ਕਰਾਂਗੇ ਆਪਣੇ ਜਜ਼ਬਾਤ ਗੀਤ ਸੰਗੀਤ ਤੁਹਾਡੀ ਤੇ ਮੇਰੀ ਪਸੰਦ ਦਾ ਕੁਝ ਮੁੱਦੇ ਤੇ ਤਾਜ਼ਾ ਤਰੀਨ ਖਬਰਾਂ ਤੇ ਨਾਲ ਹੀ ਕਰਾਂਗੇ ਸਫ਼ਰ ਉਹਨਾਂ ਯਾਦਾਂ ਦਾ ਜਿਨ੍ਹਾਂ ਨੂੰ ਯਾਦ ਕਰਦਿਆਂ ਅੱਖਾਂ ਕਦੇ ਨਮ ਹੋ ਜਾਂਦੀਆਂ ਨੇ ਤੇ ਕਦੇ ਚਿਹਰੇ ਖਿੜ ਉੱਠਦੇ ਨੇ ਹਰ ਬੁੱਧਵਾਰ ਸਵੇਰੇ 8 to 10 ਹਰਮਨ ਰੇਡੀਓ ਤੇ ਸੁਖਪ੍ਰੀਤ ਨਾਲ ਲਹਿਰਾਂ ਹਰਮਨ ਰੇਡੀਓ ਤੇ ਉਹਦੇ ਸਭ ਸਰੋਤਿਆਂ ਦੀ ਸੁੱਖ ਮੰਗਦੀ ਮੈਂ ਸੁਖਪ੍ਰੀਤ ਹਾਜ਼ਰ ਹਾਂ ਜੀ ਪ੍ਰੋਗਰਾਮ ਲਹਿਰਾਂ ਦੇ ਨਾਲ ਸੋ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਆਦਾਬ ਨਮਸਤੇ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ ਉਮੀਦ ਤੇ ਅਰਦਾਸ ਕਰਦੀ ਹਾਂ ਸਭ ਰਾਜੀ ਖੁਸ਼ੀ ਆਪਣੇ ਪਰਿਵਾਰਾਂ ਦੇ ਵਿੱਚ ਹੱਸਦੇ ਖੇਡਦੇ ਹੋਵੋਗੇ ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰੀਏ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਜੀ ਉਸ ਪਰਮਾਤਮਾ ਦੀ ਯਾਦ ਦੇ ਨਾਲ ਔਰ ਅਰਦਾਸ ਕਰਦੇ ਹਾਂ ਦੁਆ ਕਰਦੇ ਹਾਂ ਕਿ ਪ੍ਰੋਗਰਾਮ ਵਧੀਆ ਸੁੱਖ ਸ਼ਾਂਤੀ ਦੇ ਨਾਲ ਨਿਬੜੇ ਕੋਈ ਵੀ ਗੱਲ ਮੂੰਹ ਚੋਂ ਇਹੋ ਜਿਹੀ ਨਾ ਨਿਕਲੇ ਜੋ ਕਿਸੇ ਦੇ ਦਿਲ ਨੂੰ ਬੁਰੀ ਲੱਗੇ ਸੋ ਆਓ ਰਲ ਮਿਲ ਕੇ 2 ਘੰਟੇ ਲਹਿਰਾਂ ਲਾਉਂਦੇ ਹਾਂ ਹਰਮਨ ਰੇਡੀਓ ਤੇ ਸੋ ਸਰਬਜੀਤ ਭਾਜੀ ਹਮੇਸ਼ਾ ਦੀ ਤਰ੍ਹਾਂ ਮੇਰੇ ਨਾਲ ਪਟਿਆਲਾ ਸਟੂਡੀਓ ਤੋਂ ਬਣੇ ਹੋਏ ਆ ਤਕਨੀਕੀ ਦੇਖ ਰੇਖ ਦੇ ਲਈ ਔਰ ਉਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਅੱਜ ਬੁੱਧਵਾਰ ਦਾ ਪ੍ਰੋਗਰਾਮ ਹੈ ਜੀ ਸੋ ਬੁੱਧਵਾਰ ਦੇ ਪ੍ਰੋਗਰਾਮ ਵਿੱਚ ਹਮੇਸ਼ਾ ਦੀ ਤਰ੍ਹਾਂ ਕੁਝ ਯਾਦਾਂ ਕੁਝ ਗੱਲਾਂ ਵੇਹਲੀਆਂ ਕੁਝ ਗੱਲਾਂ ਅੱਜ ਦੀਆਂ ਕੁਝ ਬੀਤੇ ਹੋਏ ਕੱਲ ਦੀਆਂ ਤੇ ਕੁਝ ਆਉਣ ਵਾਲੇ ਕੱਲ ਦੀਆਂ ਕੁਝ ਸਵਾਲ ਕੁਝ ਜਵਾਬ ਆਓ ਰਲ ਮਿਲ ਪ੍ਰੋਗਰਾਮ ਦੇ ਵਿੱਚ ਕੁਝ ਇਹੋ ਜਿਹੀ ਗੱਲ ਕਰੀਏ ਜਿਹਦੇ ਨਾਲ ਜ਼ਿੰਦਗੀ ਨੂੰ ਕੁਝ ਸਵਾਲ ਸਕੀਏ ਸੋ ਪ੍ਰੋਗਰਾਮ ਦੇ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਤਰੀਕ ਦੱਸ ਦਵਾਂ ਵੀ ਅੱਜ ਹੋ ਗਈ ਹੈ ਜੀ 5 ਫਰਵਰੀ 2020 ਹੈ ਨਾ 5 ਫਰਵਰੀ ਸੋ ਫਰਵਰੀ ਦੇ 5 ਦਿਨ ਲੰਘ ਗਏ ਤੇ ਜਨਵਰੀ ਦਾ ਪੂਰਾ ਮਹੀਨਾ ਨਿਕਲ ਚੁੱਕਾ ਹੈ ਜੀ ਸਾਲ 2020 ਜਿਹੜਾ ਵਧੀਆ ਨਿਕਲਦਾ ਜਾ ਰਿਹਾ ਆ ਔਰ ਉਮੀਦ ਤੇ ਅਰਦਾਸ ਕਰਦੇ ਹਾਂ ਕਿ ਆਉਣ ਵਾਲਾ ਸਮਾਂ ਵੀ ਜਿਹੜਾ ਚੰਗਾ ਹੀ ਹੋਊਗਾ ਸੋ ਇਸ ਵੇਲੇ ਸਮਾਂ ਜਿਹੜਾ ਆ ਉਹ ਐਡੀਲੇਡ ਦੀਆਂ ਘੜੀਆਂ ਦੇ ਉੱਤੇ ਜੇ ਮੈਂ ਨਜ਼ਰ ਮਾਰਾਂ ਤੇ 7:33 ਹੋ ਚੁੱਕੇ ਆ ਸੋ ਸਿਡਨੀ ਸਮੇਂ ਮੁਤਾਬਿਕ ਇਸ ਵੇਲੇ 8:03 ਜਿਹੜੇ ਹੋ ਚੁੱਕੇ ਆ ਇਹੀ ਸਮਾਂ ਮੈਲਬਰਨ ਦੀਆਂ ਘੜੀਆਂ ਉੱਤੇ ਦਿਖ ਰਿਹਾ ਹੈ ਉਸ ਤੋਂ ਬਾਅਦ ਜੇ ਗੁਆਂਢੀ ਦੇਸ਼ ਨਿਊਜ਼ੀਲੈਂਡ ਦੀ ਗੱਲ ਕਰੀਏ ਤੇ ਆਕਲੈਂਡ ਦੇ ਵਿੱਚ ਇਸ ਵੇਲੇ 10:03 ਹੋ ਚੁੱਕੇ ਨੇ ਔਰ ਆਸਟ੍ਰੇਲੀਆ ਦੇ ਵਿੱਚ ਪਰਥ 5:03 ਔਰ ਇਹੀ ਸਮਾਂ ਹਾਂਗਕਾਂਗ ਚੱਲ ਰਿਹਾ ਹੈ ਸੋ ਪੰਜਾਬ ਦੇ ਵਿੱਚ ਇਸ ਵੇਲੇ ਵੱਡਾ ਤੜਕਾ ਚੱਲ ਰਿਹਾ ਹੈ ਜੀ ਤੇ ਸਮੇਂ ਦੇ ਬਾਰੇ ਅਸੀਂ ਬੜੀਆਂ ਗੱਲਾਂ ਸੁਣੀਆਂ ਹੋਈਆਂ ਨਾ ਜੀ ਬਚਪਨ ਤੋਂ ਸਮਾਂ ਬੜਾ ਬਲਵਾਨ ਹੁੰਦਾ ਆ ਸਮੇਂ ਦੀ ਕਦਰ ਕਰੋ ਸਮਾਂ 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 ਐਕਚੁਅਲ ਚ ਹੈ ਕੀ ਹੈ ਨਾ ਜੋ ਅੱਜ ਜੀ ਰਹੇ ਆ ਉਹੀ ਸਮਾਂ ਆ ਔਰ ਜੋ ਨਿਕਲ ਜਾਂਦਾ ਆ ਉਹ ਭੂਤਕਾਲ ਬਣ ਜਾਂਦਾ ਆ ਔਰ ਅੱਜ ਜਿਹੜਾ ਹੁੰਦਾ ਅੱਜ ਸਾਨੂੰ ਆਉਣ ਵਾਲੇ ਕੱਲ ਦੀ ਫਿਕਰ ਜ਼ਿਆਦਾ ਰਹਿੰਦੀ ਹੈ ਪਰ ਸਮਾਂ ਉਹੀ ਹੁੰਦਾ ਜੋ ਤੁਸੀਂ ਉਸ ਪਲ ਚ ਗੁਜ਼ਾਰ ਲਿਆ ਉਸ ਪਲ ਨੂੰ ਹੰਡਾ ਲਿਆ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਮੇਂ ਦੇ ਨਾਲ ਰਿਲੇਟਡ ਵੀ ਕੁਝ ਗੱਲਾਂ ਕਰਾਂਗੇ ਸਮੇਂ ਦੇ ਵਕਤ ਔਰ ਸਮੇਂ ਦੇ ਨਾਲ ਜੁੜੇ ਹੋਏ ਕੁਝ ਗੀਤ ਵੀ ਸੁਣਾਂਗੇ ਸੋ ਕੋਈ ਗੀਤ ਤੁਸੀਂ ਪ੍ਰੋਗਰਾਮ ਦੇ ਵਿੱਚ ਸੁਣਨਾ ਚਾਹੁੰਦੇ ਹੋ ਤਾਂ ਜ਼ਰੂਰ ਲਿਖ ਭੇਜੋ ਸੋ ਦਿਨ ਬਾਰੇ ਮੈਂ ਤੁਹਾਨੂੰ ਦੱਸ ਦਿੱਤਾ ਜੀ ਅੱਜ 5 ਫਰਵਰੀ ਹੋ ਸਕੀ ਹੈ ਸੋ ਅੱਜ ਦਾ ਦਿਨ ਆਪਣੇ ਨਾਲ ਖੁਸ਼ੀਆਂ ਦੀ ਵਾਛੜ ਹਾਸਿਆਂ ਦੀ ਹਨੇਰੀ ਪਿਆਰ ਮੁਹੱਬਤ ਦੀ ਕੋਸੀ ਕੋਸੀ ਧੁੱਪ ਤੁਹਾਡੇ ਸਾਰਿਆਂ ਲਈ ਲੈ ਕੇ ਆਵੇ ਦੁਨੀਆਂ ਦੇ ਜਿਸ ਵੀ ਕੋਨੇ ਜਿਸ ਵੀ ਦੇਸ਼ ਸ਼ਹਿਰ ਵਿੱਚ ਜਿਸ ਵੀ ਮੌਸਮ ਨੂੰ ਮਾਣ ਰਹੇ ਹੋ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਰੱਖੋ ਤੇ ਚਲੋ ਜੀ ਫਿਰ ਸਰਬੱਤ ਤੇ ਭਲੇ ਦੀ ਅਰਦਾਸ ਦੇ ਨਾਲ ਅੱਜ ਦਾ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਲੈ ਕੇ ਆਉਂਦੇ ਹਾਂ ਚਿਹਰਿਆਂ ਤੇ ਇੱਕ ਵੱਡੀ ਵਾਲੀ ਸਮਾਈਲ ਔਰ ਉਸ ਸਮਾਈਲ ਦੇ ਨਾਲ ਉਸ ਮੁਸਕੁਰਾਹਟ ਦੇ ਨਾਲ ਦਿਲ ਵਿੱਚ ਲਿਆਉਂਦੇ ਹਾਂ ਸਰਬੱਤ ਦੇ ਭਲੇ ਦੀ ਅਰਦਾਸ ਤੇ ਪਰਮਾਤਮਾ ਦਾ ਸ਼ੁਕਰਾਨਾ ਆਓ ਰਲ ਕੇ ਗੁਰਫਤਿਹ ਸਾਂਝੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪ੍ਰੋਗਰਾਮ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਇੱਕ ਧਾਰਮਿਕ ਗੀਤ ਸੁਣਦੇ ਹਾਂ ਔਰ ਉਸ ਤੋਂ ਬਾਅਦ ਆਪਣੀਆਂ ਗੱਲਾਂ ਜਾਰੀ ਰਹਿਣੀਆਂ। 2 ਘੰਟੇ ਦਾ ਸਫ਼ਰ ਤੁਹਾਡੇ ਨਾਲ, ਪ੍ਰੋਗਰਾਮ ਸਿਡਨੀ ਸਮੇਂ ਮੁਤਾਬਿਕ 8 ਤੋਂ 10 ਜਿਹੜਾ ਲਹਿਰਾ ਚੱਲਦਾ। ਸੋ ਪ੍ਰੋਗਰਾਮ ਦੀ ਸ਼ੁਰੂਆਤ ਸੁਣਦੇ ਹਾਂ ਗੀਤ ਤੇ ਉਸ ਤੋਂ ਬਾਅਦ ਗੱਲਾਂ ਬਾਤਾਂ ਤੇ ਹੋਰ ਬਹੁਤ ਕੁਝ ਜੀ। ਜੀ ਹਰਜੀਤ ਹਰਮਨ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ। ਹਰਜੀਤ ਹਰਮਨ ਦੇ ਸਾਰੇ ਗੀਤ ਹੀ ਬੜੇ ਪਿਆਰੇ ਜਿਹੇ ਹੁੰਦੇ ਆ, ਹਨਾ, ਬਹੁਤ ਹੀ ਪਰਿਵਾਰਕ ਜਿਹੇ ਗੀਤ ਜਿਹੜੇ ਹਰਜੀਤ ਹਰਮਨ ਗਾਉਂਦੇ ਆ। ਸੋ ਅਸੀਂ ਉਹ ਨਹੀਂ ਜੋ ਸਮਝ ਰਹੇ, ਜਦੋਂ ਵਕਤ ਆਊ ਤਾਂ ਦੱਸਾਂਗੇ। ਸੋ ਵਕਤ ਸਮਾਂ, ਸੋ ਸਮਾਂ ਜੀ ਕੁਦਰਤ ਦਾ ਇੱਕ ਅਜਿਹਾ ਸੂਲ ਹੈ ਜਿਸ ਵਿੱਚ ਨਾ ਸਿਰਫ ਇਨਸਾਨ ਬਲਕਿ ਸਾਰੀ ਪ੍ਰਕਿਰਤੀ, ਚੰਦ, ਤਾਰੇ, ਸੂਰਜ ਬੱਝੇ ਹੋਏ ਨੇ। ਉਸ ਅਕਾਲ ਪੁਰਖ, ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਵੀ ਕਾਲ ਦੇ ਇਸ ਚੱਕਰ ਤੋਂ ਅਛੂਤਾ ਨਹੀਂ। ਸੋ ਜੀ ਸਮਾਂ, ਵਕਤ, ਟਾਈਮ, ਉਹ ਅਣਮੁੱਲੀ ਚੀਜ਼ ਹੈ ਜਿਸ ਨੂੰ ਅਸੀਂ ਸਾਰੇ ਬਹੁਤੀ ਵਾਰ ਅਜਾਈ ਗੁਆ ਦਿੰਦੇ ਹਾਂ। ਸੋ ਮੈਂ ਜੀ ਹੁਣ ਬਿਨਾਂ ਕੋਈ ਟਾਈਮ ਗੁਆਏ ਸਭ ਤੋਂ ਪਹਿਲਾਂ ਤੁਹਾਨੂੰ ਪ੍ਰੋਗਰਾਮ ਨਾਲ ਸਾਂਝ ਪਾਉਣ ਦਾ ਜਿਹੜਾ ਪਤਾ ਆ ਉਹ ਦੱਸ ਦੇਵਾਂ, ਤਾਂ ਕਿ ਤੁਹਾਡੇ ਸੁਨੇਹੇ ਆਉਣ ਤੇ ਗੱਲਾਂ ਅੱਗੇ ਤੁਰਨ। ਸੋ ਬਿਲਕੁਲ ਪ੍ਰੋਗਰਾਮ ਦੇ ਵਿੱਚ ਸਾਂਝ ਬਣਾ ਸਕਦੇ ਹੋ ਤੁਸੀਂ ਈਮੇਲ ਦੇ ਜ਼ਰੀਏ ਜਾਂ ਫਿਰ ਟੈਲੀਗ੍ਰਾਮ ਦੇ ਰਾਹੀਂ, ਪਤਾ ਤੁਹਾਨੂੰ ਪਤਾ ਹੈ ਪਰ ਮੈਂ ਇੱਕ ਵਾਰੀ ਫੇਰ ਦੱਸ ਦਿੰਦੀ ਹਾਂ, request@harmanradio.com ਈਮੇਲ ਦਾ ਪਤਾ ਹੈ ਤੇ @harmanradio ਰਾਹੀਂ ਟੈਲੀਗ੍ਰਾਮ ਤੇ ਤੁਸੀਂ ਆਪਣੇ ਸੁੱਖ ਸੁਨੇਹੇ, ਆਪਣੇ ਵਿਚਾਰ ਜਿਹੜੇ ਆ ਉਹ ਸਾਡੇ ਤੱਕ ਪਹੁੰਚਾ ਸਕਦੇ ਹੋ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਵਿੱਚ ਕਾਲ ਵੀ ਕਰ ਸਕਦੇ ਹੋ 02-85-99-28-11 ਤੇ। ਸੋ ਇਹ ਸਟੂਡੀਓ ਦਾ ਨੰਬਰ ਹੈ। ਸੋ ਰਾਜਨਦੀਪ ਸਿੰਘ ਹੁਣਾਂ ਨੇ ਕੈਨਬਰਾ ਤੋਂ ਸਤਿ ਸ੍ਰੀ ਅਕਾਲ ਬੁਲਾਈ ਹੈ। ਸਤਿ ਸ੍ਰੀ ਅਕਾਲ ਜੀ, ਸਾਡੇ ਵੱਲੋਂ ਵੀ ਪਿਆਰ ਭਰੀ, ਹੋਰ ਵੀਰ ਜੀ ਕੀ ਹਾਲ ਚਾਲ ਹੈ। ਤੇ ਪ੍ਰੋਗਰਾਮ ਦੇ ਵਿੱਚ ਗੱਲ ਕਰਾਂ ਜੀ ਮੈਂ ਮੌਸਮ ਦੀ, ਤੇ ਮੌਸਮ ਅੱਜ ਕੱਲ ਬਸ ਵੈਸੇ ਤੇ ਆਸਟ੍ਰੇਲੀਆ ਦਾ ਮੌਸਮ ਏਦਾਂ ਹੀ ਹੁੰਦਾ ਹੈ, ਇਹਦੇ ਮਿਜਾਜ ਦਾ ਕੁਛ ਪਤਾ ਨਹੀਂ ਹੁੰਦਾ, ਕਦੀ ਧੁੱਪ ਤੇ ਕਦੀ ਛਾਂ, ਕਦੀ ਮੀਂਹ, ਕਦੀ ਬੱਦਲ, ਹੈ ਨਾ। ਔਰ ਇੱਕ ਦਿਨ ਚੰਗੀ ਗਰਮੀ ਹੋ ਜਾਂਦੀ ਹੈ, ਦੂਜੇ ਦਿਨ ਠੰਡ ਲੱਗਣ ਲੱਗ ਜਾਂਦੀ ਹੈ। ਸੋ ਇਹੋ ਜਿਹੇ ਮੌਸਮ ਕੁਝ ਅੱਜ ਕੱਲ ਐਡੀਲੇਡ ਦੇ ਵਿੱਚ ਵੀ ਬਣਿਆ ਹੋਇਆ ਹੈ, ਕਦੀ ਠੰਡ ਹੋ ਜਾਂਦੀ ਹੈ ਤੇ ਕਦੀ ਗਰਮੀ ਹੋ ਜਾਂਦੀ ਹੈ। ਕੱਲ ਕੀ ਹੈ, ਹੁਣ ਗਰਮੀ ਦਾ ਮੌਸਮ ਖਤਮ ਹੋਇਆ ਤੇ ਕਰਵਟ ਬਦਲਣੀ ਹੈ ਹੁਣ ਮੌਸਮ ਨੇ। ਸੋ ਅੱਜ ਐਡੀਲੇਡ ਦੇ ਵਿੱਚ 27 degrees ਵੱਧ ਤੋਂ ਵੱਧ ਤਾਪਮਾਨ ਰਹਿਣਾ ਹੈ ਜੀ, ਤੇ ਮੌਸਮ ਬਿਲਕੁਲ ਸਾਫ਼ ਹੈ, ਧੁੱਪ ਚੜੀ ਰਹਿਣੀ ਹੈ। ਮੈਲਬਰਨ ਦੇ ਵਿੱਚ ਹਲਕੇ ਬੱਦਲ ਦਿਖਣਗੇ ਅੱਜ ਤੇ ਨਾਲ ਵੱਧ ਤੋਂ ਵੱਧ ਤਾਪਮਾਨ 21 degrees ਤੱਕ ਹੀ ਜਾਏਗਾ। ਸਿਡਨੀ ਦੇ ਵਿੱਚ ਵੀ ਹਲਕੀ ਬੱਦਲਵਾਹੀ ਦੇ ਨਾਲ ਤਾਪਮਾਨ 24 degrees ਤੱਕ ਪਹੁੰਚਣਾ ਹੈ ਅੱਜ। ਬ੍ਰਿਸਬੇਨ ਦੇ ਵਿੱਚ ਤਾਪਮਾਨ ਅੱਜ 25 degrees ਹੈ ਤੇ ਨਾਲ ਬੱਦਲਵਾਹੀ ਜਿਹੜੀ ਹੈ ਬਣੀ ਰਹੇਗੀ। ਪਰਥ ਦੇ ਵਿੱਚ ਮੌਸਮ ਸਾਫ਼ ਹੈ ਤੇ ਤਾਪਮਾਨ 34 degrees ਤੱਕ ਰਹਿਣਾ ਤੇ ਉਸ ਤੋਂ ਅੱਗੇ ਜੇ ਮੈਂ ਹਾਂਗਕਾਂਗ ਦੀ ਗੱਲ ਕਰਾਂ ਤੇ 18 degrees ਤਾਪਮਾਨ ਦੇ ਨਾਲ ਹਲਕੀ ਬੱਦਲਵਾਹੀ ਅੱਜ ਹਾਂਗਕਾਂਗ ਤੇ ਬਣੀ ਰਹਿਣੀ ਹੈ ਤੇ ਪੰਜਾਬ ਦੇ ਵਿੱਚ ਵੀ ਕੁਝ ਇੰਨਾ ਕੀ ਤਾਪਮਾਨ ਜਿਹੜਾ ਰਹਿਣਾ ਹੈ 18 degrees ਵੱਧ ਤੋਂ ਵੱਧ ਤਾਪਮਾਨ ਤੇ ਮੌਸਮ ਨਾਲ ਸਾਫ਼ ਦਿਖ ਰਿਹਾ ਹੈ। ਸੋ ਬਿਲਕੁਲ ਜੀ ਪੰਜਾਬ ਦੇ ਵਿੱਚ ਹੁਣ ਸਰਦੀਆਂ ਤੋਂ ਗਰਮੀਆਂ ਵੱਲ ਜਾਣਾ ਤੇ ਅਸੀਂ ਹੁਣ ਗਰਮੀਆਂ ਤੋਂ ਠੰਡ ਵੱਲ ਆਸਟ੍ਰੇਲੀਆ ਦੇ ਵਿੱਚ ਵਧਣਾ ਸ਼ੁਰੂ ਕਰ ਦੇਣਾ। ਸੋ ਆਪਣਾ ਧਿਆਨ ਰੱਖੋ ਜੀ, ਮੌਸਮ ਵੀ ਬਦਲ ਰਿਹਾ ਔਰ ਮੌਸਮ ਬਦਲਣ ਤੋਂ ਇਲਾਵਾ ਜੋ ਆਲੇ ਦੁਆਲੇ ਉਹ ਖਬਰਾਂ ਆ ਰਹੀਆਂ ਜੋ ਵਾਇਰਸ, ਜੋ ਕੋਰੋਨਾ ਵਾਇਰਸ ਅੱਜ ਕੱਲ ਫੈਲਿਆ ਹੋਇਆ ਉਹਦੇ ਰਿਗਾਰਡਿੰਗ ਇੱਕ ਬੜੀ ਦਹਿਸ਼ਤ ਜਿਹੀ ਦਾ ਮਾਹੌਲ ਬਣਿਆ ਹੋਇਆ ਹੈ। ਸੋ ਆਪਣੇ ਆਪ ਨੂੰ, ਆਪਣੀ ਸਿਹਤ ਦਾ ਤੇ ਆਪਣਾ ਖਿਆਲ ਰੱਖੋ। ਸੋ ਜੋ ਵੀ ਪ੍ਰੀਕੋਸ਼ਨਸ ਡਾਕਟਰ ਦੱਸਦੇ ਆ ਉਹਨਾਂ ਨੂੰ ਜ਼ਰੂਰ ਫੋਲੋ ਕਰੋ। ਵੀਕਐਂਡ ਤੇ ਹੀ ਡਾਕਟਰ ਵਿਕਾਸ ਦੇ ਨਾਲ ਹਰਮਨ ਰੇਡੀਓ ਤੇ ਮਨਦੀਪ ਹੁਣਾਂ ਨੇ ਇੰਟਰਵਿਊ ਕੀਤੀ ਸੀ। ਸੋ ਤੁਸੀਂ ਜੇ ਉਹ ਇੰਟਰਵਿਊ ਸੁਣੀ ਆ ਤੇ ਤੁਸੀਂ ਉਹ ਟਿਪਸ ਜਾਣ ਲਏ ਹੋਣੇ ਆ, ਜੇ ਨਹੀਂ ਤੇ ਤੁਸੀਂ ਪੋਡਕਾਸਟ ਤੇ ਫੇਰ ਤੋਂ ਉਹ ਇੰਟਰਵਿਊ ਸੁਣ ਸਕਦੇ ਹੋ। ਸੋ ਡਾਕਟਰ ਵਿਕਾਸ ਗੁਪਤਾ ਹੁਣਾਂ ਨੇ ਬਹੁਤ ਸਾਰੇ ਟਿਪਸ ਦੱਸੇ ਸੀਗੇ ਸਾਨੂੰ, ਉਹ ਆਪ ਹੋਮਿਓਪੈਥੀ ਦੇ ਬੜੇ ਮਾਹਰ ਜਿਹੜੇ ਡਾਕਟਰ ਹੈਗੇ ਆ। ਸੋ ਕੋਸ਼ਿਸ਼ ਕਰੀਦੀ ਆ ਕਿ ਪ੍ਰੋਗਰਾਮ ਦੇ ਵਿੱਚ ਕੁਝ ਗੱਲਾਂ ਬਾਤਾਂ ਵੀ ਹੋਣ, ਕੁਝ ਸਿਹਤ ਸੰਬੰਧੀ ਗੱਲ ਹੋਵੇ, ਕੁਝ ਦੁਨੀਆਂ ਦੀਆਂ ਗੱਲਾਂ ਹੋਣ, ਕੁਝ ਆਪਣੀਆਂ ਗੱਲਾਂ ਹੋਣ। ਬਾਕੀ ਬੁੱਧਵਾਰ ਦਾ ਪ੍ਰੋਗਰਾਮ ਤੇ ਯਾਦਾਂ ਤੇ ਰਹਿੰਦਾ, ਮੇਰਾ ਕੁਝ ਖਬਰਾਂ ਦੇ ਵਿੱਚ ਹੱਥ ਟਾਈਟ ਹੀ ਹੈ, ਤੁਹਾਨੂੰ ਪਤਾ ਜਿਹੜੇ ਮੈਨੂੰ ਸ਼ੁਰੂ ਤੋਂ ਸੁਣ ਰਹੇ ਆ। ਸੋ ਮੇਰੀਆਂ ਗੱਲਾਂ ਤਾਂ ਜੀ ਆਪ ਬੀਤੀਆਂ ਹੀ ਹੁੰਦੀਆਂ ਆ, ਜੱਗ ਬੀਤੀਆਂ ਘੱਟ ਹੁੰਦੀਆਂ, ਹੈ ਨਾ। ਸੋ ਤੁਸੀਂ ਫਿਰ ਵੀ ਦੱਸ ਸਕਦੇ ਹੋ ਕਿ ਕਿਹੋ ਜਿਹੀਆਂ ਗੱਲਾਂ ਪ੍ਰੋਗਰਾਮ ਦੇ ਵਿੱਚ ਕਰਨਾ ਸੁਣਨਾ ਚਾਹੁੰਦੇ ਹੋ, ਤੁਹਾਡੇ ਜਿਹੜੇ ਸੁਝਾਅ ਆ, ਤੁਹਾਡੇ ਵਿਚਾਰ ਆ, ਪ੍ਰੋਗਰਾਮ ਦਾ ਅਹਿਮ ਹਿੱਸਾ ਹੁੰਦੇ ਆ। ਸੋ ਲੋ ਜੀ ਪ੍ਰੋਗਰਾਮ ਦੇ ਵਿੱਚ ਇੱਕ ਗੀਤ ਹੋਰ ਸੁਣਦੇ ਆ ਔਰ ਉਸ ਤੋਂ ਬਾਅਦ ਗੱਲਾਂ ਬਾਤਾਂ ਅੱਗੇ ਤੋਰਦੇ ਆ। ਮਿਲਦੇ ਆ ਜੀ ਇਸ ਗੀਤ ਤੋਂ ਬਾਅਦ।
ਥੱਲੇ ਕਣੀਆਂ ਦੀ ਟਿਕ ਟਿਕ ਮੇਰੇ ਹੱਕ ਵਿੱਚ ਬੋਲੇ ਨਾ, ਥੱਲੇ ਕਣੀਆਂ ਦੀ ਟਿਕ ਟਿਕ ਮੇਰੇ ਹੱਕ ਵਿੱਚ ਬੋਲੇ ਨਾ, ਜ਼ਰਾ ਪੈਰਾਂ ਹੇਠਾਂ ਅੰਬਰਾਂ ਦਾ ਕਰ ਚੰਨ ਲੈਣ ਦੇ, ਇੱਕ ਦਿਨ ਤਪਦਾ ਸੂਰਜ ਵੀ ਮੈਂ ਠੰਡਾ ਕਰ ਦਊਂਗਾ, ਇੱਕ ਦਿਨ ਤਪਦਾ ਸੂਰਜ ਵੀ ਮੈਂ ਕਿਲੇ ਦੇ ਨਾਲ ਬੰਨ।
ਚੰਗਾ ਵਕਤ ਆਉਣ ਦੇ ਚਿੱਟੇ ਬਦਲ ਨਿਚੋੜ ਦਊ ਵਗਦੇ ਦਰਿਆਵਾਂ ਦੇ ਵੀ ਮੈਂ ਮੂੰਹ ਮੋੜ ਦਊ ਇੱਕ ਦਿਨ ਚੱਖੜਾਂ ਨੂੰ ਵੀ ਮੁੱਠੀਆਂ ਦੇ ਵਿੱਚ ਕਰ ਲਊਂਗਾ ਇੱਕ ਦਿਨ ਚੱਖੜਾਂ ਨੂੰ ਵੀ ਮੁੱਠੀਆਂ ਦੇ ਵਿੱਚ ਕਰ ਲਊਂਗਾ ਹਾਲੇ ਬੁੱਲਿਆਂ ਨੂੰ ਵੀ ਹੱਸ ਹੱਸ ਕੋਲੋਂ ਲੰਘ ਲੈਣ ਦੇ
ਲਓ ਜੀ ਇੱਕ ਦਿਨ ਤਪਦਾ ਸੂਰਜ ਪੈਰਾਂ ਥੱਲੇ ਕਰ ਲੂੰਗਾ ਹਾਲੇ ਕਿਸਮਤ ਆਪਣੇ ਕਿੱਲੇ ਦੇ ਨਾਲ ਬੰਨ ਲੈਣ ਦੇ ਪ੍ਰੀਤ ਹਰਪਾਲ ਦੀ ਆਵਾਜ਼ ਵਿੱਚ ਸੁਣ ਰਹੇ ਸੀ ਜੀ ਗੀਤ ਵਕਤ ਕਹਿੰਦੇ ਨੇ ਵਕਤ ਸਾਰੀ ਜ਼ਿੰਦਗੀ ਮੇ ਦੋ ਹੀ ਗੁਜ਼ਰੇ ਹੈ ਕਠਿਨ ਵਕਤ ਸਾਰੀ ਜ਼ਿੰਦਗੀ ਮੇ ਦੋ ਹੀ ਗੁਜ਼ਰੇ ਹੈ ਕਠਿਨ ਇੱਕ ਤੇਰੇ ਆਨੇ ਸੇ ਪਹਿਲੇ ਇੱਕ ਤੇਰੇ ਜਾਣੇ ਕੇ ਬਾਅਦ ਸੋ ਵਕਤ ਜ਼ਿੰਦਗੀ ਨਾਲ ਜੁੜਿਆ ਉਹ ਪਹਿਲੂ ਹੈ ਜਿਸ ਤੇ ਵੱਖ ਵੱਖ ਸ਼ਾਇਰਾਂ ਫਿਲਾਸਫਰਾਂ ਗੁਰੂਆਂ ਪੀਰਾਂ ਨੇ ਬਹੁਤ ਕੁਝ ਆਪਣੀ ਆਪਣੀ ਸੋਚ ਮੁਤਾਬਕ ਲਿਖਿਆ ਹੈ ਸੋ ਸਮੇਂ ਦੇ ਬਾਰੇ ਅਸੀਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸੋ ਸਮੇਂ ਦੀ ਕਦਰ ਕਰਨ ਦੇ ਲਈ ਵੀ ਬੜੇ ਟਿਪਸ ਜਿਹੜੇ ਦਿੱਤੇ ਜਾਂਦੇ ਆ ਸੋ ਸਮਾਂ ਕੀ ਹੈ ਤੁਹਾਨੂੰ ਕੀ ਲੱਗਦਾ ਸਮੇਂ ਨੂੰ ਅਸੀਂ ਕਿੱਦਾਂ ਬਚਾ ਸਕਦੇ ਹਾਂ ਕਿੱਥੇ ਇਹਨੂੰ ਬਚਾ ਸਕਦੇ ਆ ਕਿੱਥੇ ਕਿੱਥੇ ਅਸੀਂ ਇਹਨੂੰ ਵਧੀਆ ਤਰੀਕੇ ਨਾਲ ਯੂਜ਼ ਕਰਨਾ ਚਾਹੁੰਦੇ ਹਾਂ ਕੋਈ ਵੀ ਗੱਲ ਜਾਂ ਕੋਈ ਵੀ ਸ਼ਾਇਰੀ ਤੁਹਾਡੇ ਕੋਲ ਅੱਜ ਸਮੇਂ ਦੇ ਨਾਲ ਰਿਲੇਟਡ ਹੋਵੇ ਤਾਂ ਤੁਸੀਂ ਮੈਨੂੰ ਜ਼ਰੂਰ ਲਿਖ ਕੇ ਭੇਜੋ ਸੋ ਸਮੇਂ ਬਾਰੇ ਇੱਕ ਗੱਲ ਇਹ ਹੈ ਕਿ ਇਹ ਆਪਣੀ ਰਫਤਾਰ ਦੇ ਨਾਲ ਬੀਤ ਜਾਂਦਾ ਹੈ ਬੰਨ ਕੇ ਇਹਨੂੰ ਕੋਈ ਨਹੀਂ ਰੱਖ ਸਕਿਆ ਵਕਤ ਚੰਗਾ ਹੋਵੇ ਜਾਂ ਬੁਰਾ ਕਦੇ ਰੁਕਦਾ ਨਹੀਂ ਸੋ ਜੀ ਜੋ ਵੀ ਸਮਾਂ ਚੱਲ ਰਿਹਾ ਹੈ ਜਿਹੜੇ ਵੀ ਵਕਤ ਦੇ ਰੰਗ ਨੂੰ ਮਾਣ ਰਹੇ ਹੋ ਜੀ ਭਰ ਕੇ ਜੀ ਲਓ ਕਿਉਂਕਿ ਜੀ ਹੱਥੋਂ ਨਿਕਲਿਆ ਸਮਾਂ ਮੁੜ ਕੇ ਨਹੀਂ ਆਉਣਾ ਇਹ ਸਵੇਰ ਜੋ ਅੱਜ ਚੜੀ ਹੈ ਇਹਦੀ ਖੂਬਸੂਰਤੀ ਨੂੰ ਉਹ ਰਿਸ਼ਤੇ ਜੋ ਅੱਜ ਜ਼ਿੰਦਗੀ ਵਿੱਚ ਨੇ ਉਹਨਾਂ ਨੂੰ ਪਰਮਾਤਮਾ ਦੀਆਂ ਬਖਸ਼ੀਆਂ ਹੋਈਆਂ ਹੋਰ ਕਈ ਜਿਹੜੀਆਂ ਅਣਮੁੱਲੀਆਂ ਦਾਤਾਂ ਉਹਨਾਂ ਨੂੰ ਜੀ ਭਰ ਕੇ ਮਾਣੀਏ ਸੋ ਹੈ ਨਾ ਕਈ ਵਾਰੀ ਇਹ ਹੁੰਦਾ ਬਹੁਤੀ ਵਾਰੀ ਏਦਾਂ ਹੁੰਦਾ ਕਿ ਅਸੀਂ ਆਉਣ ਵਾਲੇ ਸਮੇਂ ਦੀ ਉਡੀਕ ਦੇ ਵਿੱਚ ਜਿਹੜਾ ਅੱਜ ਆ ਉਹਨੂੰ ਗਵਾ ਦਿੰਦੇ ਹਾਂ ਇੱਕ ਗੱਲ ਇਹ ਕਿ ਜੇ ਅਸੀਂ ਕਿਸੇ ਜਰਨੀ ਤੇ ਤੁਰੇ ਹੋਏ ਹਾਂ ਜੇ ਅਸੀਂ ਕਿਤੇ ਪਹੁੰਚਣਾ ਆ ਤੇ ਬਸ ਅਸੀਂ ਉੱਥੇ ਜਿਹੜਾ ਰਸਤਾ ਆ ਉਹ ਤੈਅ ਕਰ ਰਹੇ ਹਾਂ ਉਹਨੂੰ ਨਹੀਂ ਮਾਣਦੇ ਬਸ ਸਿਰਫ ਇਹ ਹੁੰਦਾ ਕਿ ਉਸ ਮੰਜ਼ਿਲ ਤੇ ਪਹੁੰਚੇ ਹਾਂ ਬਸ ਉੱਥੇ ਖੜੇ ਹੋ ਕੇ ਤਸਵੀਰਾਂ ਲਈਆਂ ਤੇ ਚਲੋ ਮੈਂ ਤੁਹਾਨੂੰ ਆਪਣੀ ਦੱਸਦੀ ਹਾਂ ਪਿੱਛੇ ਜੇ ਜਦੋਂ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਰਿਲੇਟਿਵਸ ਆਏ ਹੋਏ ਸੀ ਔਰ ਘੁੰਮਣ ਗਏ ਹੋਏ ਸੀਗੇ ਬੱਚੇ ਸੀਗੇ ਯਾਗੋਰ ਉਹਨਾਂ ਨੂੰ ਵੀ ਸੀ ਵੀ ਹਾਂ ਆਏ ਸੀ ਬਾਹਰੋਂ ਤੇ ਅਸੀਂ ਸਾਰਾ ਆਸਟ੍ਰੇਲੀਆ ਘੁੰਮਣਾ ਤੇ ਉਹਨਾਂ ਨੇ ਮੈਨੂੰ ਪਹਿਲਾਂ ਹੀ ਕਿਹਾ ਹੋਇਆ ਸੀਗਾ ਵੀ ਅਸੀਂ ਆਹ ਚੀਜ਼ਾਂ ਦੇਖਣੀਆਂ ਸਾਰਾ ਕੁਛ ਕਵਰ ਕਰਨਾ ਯਾਨੀ 10 ਦਿਨ ਦੇ ਵਿੱਚ ਪੂਰਾ ਆਸਟ੍ਰੇਲੀਆ ਕਵਰ ਕਰਨ ਦੀ ਜਿਹੜੀ ਇੱਕ ਉਹਨਾਂ ਨੂੰ ਸੀ ਵੀ ਅਸੀਂ ਦੇਖ ਲਈਏ ਔਰ ਆਪਣੇ ਕੈਮਰੇ ਦੇ ਵਿੱਚ ਆ ਜਾਵੇ ਵੀ ਅਸੀਂ ਆਹ ਸਾਰਾ ਕੁਛ ਦੇਖ ਆਏ ਹਾਂ ਜਾ ਕੇ ਦਿਖਾ ਸਕੀਏ। ਸੋ ਉਹਨਾਂ ਦੇ ਨਾਲ ਦੌੜਦਿਆਂ ਮੈਨੂੰ ਇਹ ਚੀਜ਼ ਦਾ ਅਹਿਸਾਸ ਹੋਇਆ ਕਿ ਅਸੀਂ ਸਿਰਫ ਉਸ ਡੈਸਟੀਨੇਸ਼ਨ ਤੱਕ ਜਾਣਾ ਹੀ ਸਾਡਾ ਮਕਸਦ ਰਹਿ ਗਿਆ ਆ। ਉਹ ਜਿਹੜਾ ਰਸਤਾ ਆ ਜੋ ਅਸੀਂ ਸਫ਼ਰ ਤੈਅ ਕਰ ਰਹੇ ਹਾਂ, ਜੇ ਅਸੀਂ 6 ਘੰਟੇ ਕਿਸੇ ਜਗ੍ਹਾ ਤੇ ਪਹੁੰਚਣ ਲਈ ਲਾਉਂਦੇ ਹਾਂ ਤੇ ਉਸ ਜਗ੍ਹਾ ਤੇ ਪਹੁੰਚ ਕੇ ਅਸੀਂ 6 ਮਿੰਟ ਸਿਰਫ ਸਪੈਂਡ ਕਰਦੇ ਹਾਂ, ਸੋ ਉਹ 6 ਮਿੰਟ ਦੇ ਲਈ ਅਸੀਂ 6 ਘੰਟਿਆਂ ਨੂੰ ਐਵੇਂ ਵੇਸਟ ਕਰ ਦਿੰਦੇ ਹਾਂ। ਸੋ ਉਹ ਵੇਸਟੇਜ ਵੀ ਨਹੀਂ ਹੁੰਦੀ, ਪਰ ਜੇ ਉਸ ਸਮੇਂ ਨੂੰ ਉਸ ਰਸਤੇ ਨੂੰ ਵੀ ਅਸੀਂ ਉਨਾ ਮਾਣੀਏ, ਉਸ ਟਾਈਮ ਨੂੰ ਵੀ ਇੱਕ ਕੁਆਲਿਟੀ ਟਾਈਮ ਜਿਹੜਾ ਬਣਾ ਲਈਏ ਤੇ ਕਿੱਦਾਂ ਰਹੇ। ਸੋ ਉਹੀ ਚੀਜ਼ ਹੈ, ਸਮਾਂ ਸਾਡੇ ਤੋਂ ਉਹੀ ਹੈ, ਇੱਕ ਦਿਨ ਚ 24 ਘੰਟੇ ਹੁੰਦੇ ਆ, ਉਹਦੇ ਵਿੱਚ ਅਸੀਂ ਕੰਮਾਂ ਕਾਰਾਂ ਤੇ ਵੀ ਜਾਣਾ ਹੁੰਦਾ, ਉਹਦੇ ਵਿੱਚ ਅਸੀਂ ਘਰ ਦੇ ਕੰਮ ਵੀ ਕਰਨੇ ਹੁੰਦੇ ਆ, ਉਹਦੇ ਵਿੱਚੋਂ ਸਮਾਂ ਅਸੀਂ ਬੱਚਿਆਂ ਨੂੰ ਵੀ ਦੇਣਾ ਹੁੰਦਾ, ਉਹਦੇ ਵਿੱਚੋਂ ਸਮਾਂ ਅਸੀਂ ਆਪਣੇ ਲਈ ਵੀ ਕੱਢਣਾ ਹੁੰਦਾ। ਸੋ ਇਹ ਸੂਝ ਬੂਝ ਸਾਡੀ ਆਪਣੀ ਹੈ ਕਿ ਅਸੀਂ ਕਿੰਨਾ ਕਿੰਨਾ ਸਮਾਂ ਕਿੱਥੇ ਕਿੱਥੇ ਦਿੰਨੇ ਆ। ਮੈਨੂੰ ਯਾਦ ਆ ਬਚਪਨ ਚ ਸਾਡੇ ਡੈਡੀ ਸਾਨੂੰ ਹਮੇਸ਼ਾ ਨਾ ਇੱਕ ਰੂਟੀਨ ਜ਼ਰੂਰ ਟਾਈਮ ਟੇਬਲ ਜਿਹੜਾ ਹਮੇਸ਼ਾ ਬਣਾਉਣ ਨੂੰ ਕਹਿੰਦੇ ਹੁੰਦੇ ਸੀ। ਉਹਨਾਂ ਨੇ ਕਹਿਣਾ ਆਪਣਾ ਟਾਈਮ ਟੇਬਲ ਬਣਾਓ, ਫਿਰ ਅਸੀਂ ਸਵੇਰ ਤੋਂ ਲਿਖਣਾ ਸ਼ੁਰੂ ਕਰ ਦੇਣਾ ਵੀ ਉੱਠਣਾ ਇੰਨੇ ਵਜੇ, 5 ਵਜੇ ਉੱਠਣਾ, ਫਿਰ ਨਹਾਉਣਾ, ਫਿਰ ਤਿਆਰ ਹੋਣਾ ਸਕੂਲ ਲਈ, ਫਿਰ ਸਕੂਲ ਜਾਣਾ, ਸਕੂਲ ਤੋਂ ਵਾਪਸ ਆਉਣਾ। ਮੈਨੂੰ ਯਾਦ ਆ ਵੀ ਇਹ ਸਾਰੀਆਂ ਹੈਡਲਾਈਨਸ ਅਸੀਂ ਅੱਗੇ ਲਿਖ ਲਿਖ ਕੇ ਨਾ ਉਹਦੇ ਅੱਗੇ ਸਮਾਂ ਜਿਹੜਾ ਲਿਖਿਆ ਹੁੰਦਾ ਸੀ ਵੀ ਇੰਨੇ ਤੋਂ ਇੰਨੇ ਆਹ ਕਰਨਾ, ਇੰਨੇ ਤੋਂ ਇੰਨੇ ਆਹ ਕਰਨਾ, ਇੰਨੇ ਤੋਂ ਇੰਨੇ ਪੜ੍ਹਨਾ, ਇੰਨੇ ਤੋਂ ਇੰਨੇ ਖੇਡਣਾ, ਫਿਰ ਰਾਤ ਤੱਕ ਸੌਣ ਤੱਕ ਉਹ ਪੂਰੀ ਲਿਸਟ ਤਿਆਰ ਹੁੰਦੀ ਸੀ। ਫਿਰ ਡੈਡੀ ਨੇ ਉਹ ਹੀ ਜਿਹੜੀਆਂ ਅਸੀਂ ਬਣਾਈਆਂ ਹੁੰਦੀਆਂ ਸੀ ਨਾ, ਉਹਨਾਂ ਨੂੰ ਸਾਡੀ ਜਿਹੜੀ ਅਲਮਾਰੀ ਹੁੰਦੀ ਸੀਗੀ ਕੋਈ ਆ ਜਿੱਥੇ ਸਾਨੂੰ ਦਿਸਦਾ ਰਹੇ ਉੱਥੇ ਲਗਾ ਦੇਣਾ, ਸੋਨਾ ਅਲਮਾਰੀਆਂ ਤੇ ਲਗਾ ਦੇਣਾ, ਤਾਂ ਕਿ ਤੁਹਾਨੂੰ ਯਾਦ ਰਹੇ ਕਿ ਸਮੇਂ ਨੂੰ ਤੁਸੀਂ ਆਪ ਇਹ ਸਮਾਂ ਚੂਜ਼ ਕੀਤਾ ਔਰ ਇਹਦੇ ਅਕੋਰਡਿੰਗ ਰਹਿਣਾ ਆ। ਸੋ ਇਹ ਨਹੀਂ ਕਹਿੰਦੀ ਵੀ ਬਿਲਕੁਲ ਓਦਾਂ ਹੀ ਰਹੀਦਾ ਹੁੰਦਾ ਸੀਗਾ, ਥੋੜੇ ਦਿਨ ਰਹੀਦਾ ਸੀ ਫੇਰ ਮੁੜ ਕੇ ਉੱਥੇ ਆ ਜਾਂਦੀ ਸੂਈ, ਪਰ ਫੇਰ ਵੀ ਜਦੋਂ ਇੱਕ ਚੀਜ਼ ਨੂੰ ਰਿਮਾਇੰਡ ਕਰਾਉਂਦੇ ਰਹੋ, ਇੱਕ ਚੀਜ਼ ਤੇ ਗੱਲ ਕਰਦੇ ਰਹੋ, ਉਹਦੇ ਬਾਰੇ ਦੱਸਦੇ ਰਹੋ ਤੇ ਉਹਨਾਂ ਨੂੰ ਟਰੈਕ ਤੇ ਰੱਖੋ ਤੇ ਹੋ ਜਾਂਦੀ ਆ। ਸੋ ਉਹ ਚੀਜ਼ ਕਿ ਬਚਪਨ ਚ ਪੇਰੈਂਟਸ ਕਿੱਦਾਂ ਉਹ ਚੀਜ਼ ਕਰਦੇ ਹੁੰਦੇ ਸੀ, ਉਹ ਤੁਹਾਡੇ ਨਾਲ ਗੱਲਾਂ ਕਰਦੇ, ਮੈਨੂੰ ਯਾਦ ਆਈ ਜਦੋਂ ਸਮੇਂ ਦੀ ਗੱਲ ਚੱਲੀ ਤਾਂ। ਸੋ ਗੱਲ ਉਹੀ ਹੁੰਦੀ ਹੈ ਕਿ ਅਸੀਂ ਕੋਈ ਵੀ ਚੀਜ਼ ਆ, ਚਾਹੇ ਉਹ ਆਪਣੀ ਡਾਇਟ ਨੂੰ ਲੈ ਕੇ ਹੋ ਜਾਓ, ਚਾਹੇ ਸਮੇਂ ਦੀ ਕਦਰ ਕਰਨ ਨੂੰ ਲੈ ਕੇ ਹੋ ਜਾਓ, ਕੋਈ ਵੀ ਚੰਗੀਆਂ ਆਦਤਾਂ ਜਿਹੜੀਆਂ ਆ ਉਹਨਾਂ ਨੂੰ ਅਪਣਾਉਣਾ ਇੰਨਾ ਸੌਖਾ ਨਹੀਂ ਹੁੰਦਾ, ਪਰ ਸ਼ੁਰੂ ਕਰਨਾ ਜ਼ਰੂਰੀ ਹੁੰਦਾ। ਜਦੋਂ ਅਸੀਂ ਉਹ ਸ਼ੁਰੂ ਕਰਕੇ ਤੁਰਨਾ ਸ਼ੁਰੂ ਕਰ ਦਿੰਨੇ ਆ ਤੇ ਥੋੜੀ ਦੇਰ ਬਾਅਦ ਅਸੀਂ ਫਿਰ ਡਿਸਟਰੈਕਟ ਹੁੰਨੇ ਆ, ਪਰ ਫਿਰ ਆਪਣੇ ਆਪ ਨੂੰ ਰਿਮਾਇੰਡ ਕਰਾਓ ਵੀ ਨਹੀਂ ਅਸੀਂ ਉਸ ਰਸਤੇ ਨਹੀਂ, ਅਸੀਂ ਇਸ ਰਸਤੇ ਤੇ ਤੁਰੇ ਹੋਏ ਆ। ਸੋ ਆਪਣੇ ਆਪ ਨੂੰ ਯਾਦ ਕਰਾਉਂਦੇ ਰਹਿਣਾ ਉਹ ਵੱਡੀ ਚੀਜ਼ ਹੈ। ਸੋ ਪ੍ਰੋਗਰਾਮ ਦੇ ਵਿੱਚ ਘੁੰਮਣ ਅੰਕਲ ਨੇ ਵੀ ਮੈਸੇਜ ਕਰ ਦਿੱਤਾ, ਸੋ ਬਹੁਤ ਬਹੁਤ ਸ਼ੁਕਰੀਆ ਘੁੰਮਣ ਅੰਕਲ। ਸਵੇਰੇ ਸਵੇਰੇ ਤੁਸੀਂ ਇੰਡੀਆ ਤੋਂ ਉੱਠ ਕੇ ਪੰਜਾਬ ਤੋਂ ਪ੍ਰੋਗਰਾਮ ਸੁਣਦੇ ਹੋ ਔਰ ਆਪਣੀ ਸਾਂਝ ਬਣਾਉਂਦੇ ਹੋ। ਸਤਿ ਸ਼੍ਰੀ ਅਕਾਲ ਬੁਲਾਈਏ ਜੀ, ਕਹਿੰਦੇ ਸਮਾਂ ਹੱਥ ਨਹੀਂ ਆਉਣਾ ਜੋ ਇੱਕ ਵਾਰ ਗਵਾਚ ਗਿਆ, ਜੋਬਨ ਨਹੀਂ ਮੁੜਦਾ ਜੋ ਪੱਤਣਾ ਪਾਣੀ ਦਰਿਆ ਦੇ ਜਿਹੜੇ ਪੱਤਣ ਚੋ ਵਹਿ ਗਏ ਵਾਪਸ ਨਹੀਂ ਆਉਣਾ, ਸਿਆਣੇ ਕਹਿ ਗਏ। ਸੋ ਬਿਲਕੁਲ ਜੀ, ਸਿਆਣਿਆਂ ਦੀਆਂ ਗੱਲਾਂ ਸਿਆਣੀਆਂ ਹੀ ਹੁੰਦੀਆਂ, ਜੋ ਬਜ਼ੁਰਗਾਂ ਨੇ ਤੱਤ ਕੱਢੇ ਹੋਏ ਆ ਉਹ ਭਾਵੇਂ ਪੰਜਾਬੀ ਦੀਆਂ ਕਿਤਾਬਾਂ ਚ ਪੜ੍ਹਦੇ ਹੁੰਦੇ ਸੀ, ਮੁਹਾਵਰਿਆਂ ਅਖਾਣਾਂ ਦੇ ਵਿੱਚ ਪੜ੍ਹਦੇ ਸੁਣਦੇ ਹੁੰਦੇ ਸੀ, ਪਰ ਜ਼ਿੰਦਗੀ ਦੇ ਤਜ਼ਰਬਿਆਂ ਦੇ ਨਾਲ ਹੁਣ ਉਹਨਾਂ ਦਾ ਮਾਇਨਾ ਜਿਹੜਾ ਉਹ ਸਮਝ ਆਉਣ ਲੱਗਾ ਆ। ਤੇ ਸੁਖਵਿੰਦਰ ਸਵਾਂਧ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ। ਸੋ ਸਤਿ ਸ਼੍ਰੀ ਅਕਾਲ ਭਾਜੀ, ਕੀ ਹਾਲ ਚਾਲ ਹੈ। ਸੋ ਏਦਾਂ ਹੀ ਗੱਲਾਂ ਪ੍ਰੋਗਰਾਮ ਚ ਚੱਲਦੀਆਂ ਰਹਿਣੀਆਂ, ਕੁਝ ਯਾਦਾਂ ਵੀ ਯਾਦ ਕਰਨੀਆਂ ਤੇ ਇੱਕ ਅੱਜ ਮੁਲਾਕਾਤ ਅਸੀਂ ਕਰਨੀ ਹੈ ਡਾਕਟਰ ਸੁਮੀਤ ਹੁਣਾਂ ਨਾਲ। ਬਹੁਤ ਦੇਰ ਹੋ ਗਈ, ਉਹਨਾਂ ਨਾਲ ਵੀ ਕੋਈ ਗੱਲਬਾਤ ਨਹੀਂ ਹੋਈ ਸੀ। ਸੋ ਆਯੁਰਵੈਦਿਕ ਦੇ ਮਾਹਿਰ ਨੇ ਉਹ, ਔਰ ਅੱਜ ਉਹਨਾਂ ਦੇ ਨਾਲ ਕੋਰੋਨਾ ਵਾਇਰਸ ਤੇ ਗੱਲ ਕਰਾਂਗੇ ਕਿ ਕੋਰੋਨਾ ਵਾਇਰਸ ਤੇ ਕਿਵੇਂ ਇਹਨੂੰ ਰੋਕਿਆ ਜਾ ਸਕਦਾ, ਕੀ ਪ੍ਰੀਵੈਂਸ਼ਨਸ ਨੇ। ਜੋਗਿੰਦਰ ਸਿੰਘ ਸੋਹੀ ਹੁਣੀ ਵੀ ਆ ਗਏ ਆ ਤੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ, ਤੇ ਨਾਲ ਉਹਨਾਂ ਨੇ ਲਿਖਿਆ, ਕਹਿੰਦੇ ਉਹ ਬੰਦਾ ਹਮੇਸ਼ਾ ਖੁਸ਼ ਰਹਿੰਦਾ ਜੋ ਆਪਣੀਆਂ ਗਲਤੀਆਂ ਦੇਖਦਾ ਹੈ, ਉਹ ਬੰਦਾ ਹਮੇਸ਼ਾ ਦੁਖੀ ਰਹਿੰਦਾ ਜੋ ਦੂਸਰੇ ਦੀਆਂ ਗਲਤੀਆਂ ਦੇਖਦਾ। ਬਿਲਕੁਲ ਸਹੀ ਕਿਹਾ ਤੁਸੀਂ ਸੋਹੀ ਭਾਜੀ। ਗੱਲ ਇਹ ਆ ਕਿ ਇਹ ਜਿਹੜੇ ਛੋਟੇ ਛੋਟੇ ਵਿਚਾਰ ਹੈ ਨਾ, ਜਿਹੜੀਆਂ ਛੋਟੀਆਂ ਛੋਟੀਆਂ ਗੱਲਾਂ, ਇਹਨਾਂ ਨੂੰ ਅਸੀਂ ਜਦੋਂ ਵੀ ਸਾਡੇ ਕੋਈ ਵਿਚਾਰ ਪਹੁੰਚਦਾ ਤੇ ਉਹਨੂੰ ਸਿਰਫ ਅਸੀਂ ਅੱਗੇ ਫਾਰਵਰਡ ਨਾ ਕਰੀਏ, ਉਹਦੇ ਉੱਤੇ ਬੈਠ ਕੇ ਕੁਛ ਸੋਚੀਏ। ਕੋਈ ਇੱਕ ਦੋ ਵਿਚਾਰ ਹੀ ਜੇ ਅਸੀਂ ਉਸ ਦਿਨ ਚੁੱਕ ਲਈਏ ਔਰ ਉਹਨਾਂ ਨੂੰ ਪੂਰਾ ਦਿਨ ਸੋਚੀਏ ਵੀ ਅੱਜ ਅਸੀਂ ਇਹਦੇ ਉੱਤੇ ਅਮਲ ਕਰਨਾ ਆ, ਤਾਂ ਦੇਖੋ ਤੁਹਾਨੂੰ ਆਪਣੇ ਅੰਦਰ ਹੀ ਇੱਕ ਚੇਂਜ ਜਿਹੜੀ ਉਹ ਆਉਣੀ ਸ਼ੁਰੂ ਹੋ ਜਾਂਦੀ ਆ। ਸੋ ਉਹ ਬੰਦਾ ਜੋ ਹਮੇਸ਼ਾ ਖੁਸ਼ ਉਹ ਬੰਦਾ ਹਮੇਸ਼ਾ ਖੁਸ਼ ਰਹਿੰਦਾ ਜੋ ਆਪਣੀਆਂ ਗਲਤੀਆਂ ਦੇਖਦਾ। ਗੱਲ ਇਹ ਹੋਈ ਸੀ ਕਿ ਹਮਨੇ ਹੀ ਚੰਗੇ ਬੁਰਾ ਨਹੀਂ ਕੋਏ। ਸੋ ਜ਼ਿੰਦਗੀ ਚ ਬਹੁਤ ਬਦਲਾਅ ਆ ਸਕਦਾ ਜੇ ਅਸੀਂ ਇਸ ਗੱਲ ਤੇ ਰਹੀਏ ਕਿ ਆਪਣੀਆਂ ਕਮੀਆਂ ਤੇ ਦੂਸਰੇ ਦੀਆਂ ਜਿਹੜੀਆਂ ਚੰਗਿਆਈਆਂ ਆ ਉਹਨਾਂ ਨੂੰ ਦੇਖਣਾ ਸ਼ੁਰੂ ਕਰ ਦੇਈਏ। ਕਿਉਂਕਿ ਕੋਈ ਵੀ ਪਰਫੈਕਟ ਨਹੀਂ ਹੁੰਦਾ, ਹਰ ਕਿਸੇ ਦੇ ਵਿੱਚ ਕਮੀਆਂ ਹੁੰਦੀਆਂ ਹੀ ਆ, ਚਾਹੇ ਮੈਂ ਆ ਤੁਸੀਂ ਆ। ਹਾਂ ਇਹ ਹੋ ਸਕਦਾ ਕਿ ਕੋਈ ਆਪਣੀ ਸਮਝ ਦੇ ਅਕੋਰਡਿੰਗਲੀ ਕਿਸੇ ਚ ਜ਼ਿਆਦਾ ਚੰਗੀਆਂ ਕਿਸੇ ਚ ਥੋੜੀਆਂ, ਪਰ ਚੰਗਾ ਹਰ ਕਿਸੇ ਦੇ ਵਿੱਚ ਹੁੰਦਾ ਔਰ ਮਾੜੇ ਵੀ ਹਰ ਕਿਸੇ ਦੇ ਵਿੱਚ ਗੁਣ ਹੁੰਦੇ ਆ। ਸੋ ਉਹ ਸਾਡੇ ਤੇ ਡਿਪੈਂਡ ਕਰਦਾ ਅਸੀਂ ਕਿਸੇ ਤੋਂ ਕੀ ਚੰਗਾ ਲੈਣਾ ਔਰ ਕਿਸੇ ਦਾ ਕੀ ਮਾੜਾ ਨਹੀਂ ਦੇਖਣਾ। ਸੋ ਲਿਖ ਰਹੇ ਗੁੱਡ ਮਾਰਨਿੰਗ ਸੁਖਪ੍ਰੀਤ ਐਂਡ ਟੂ ਆਲ ਲਿਸਨਰਸ ਇੰਜੋਇੰਗ ਯੂਰ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ ਭਾਜੀ। ਔਰ ਇਸ ਤੋਂ ਬਾਅਦ ਮੇਜਰ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਜੀ ਸਿਡਨੀ ਤੋਂ। ਸੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਡੇ ਵੱਲੋਂ ਵੀ। ਤੇ ਲਓ ਜੀ ਇੱਕ ਗੀਤ ਸੁਣਦੇ ਆ ਪ੍ਰੋਗਰਾਮ ਦੇ ਵਿੱਚ, ਗੱਲਾਂ ਫੇਰ ਮਾਰਦੇ ਆ, ਰੌਣਕਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਰਮਨ ਪਰਿਵਾਰ ਦੇ ਵਿਹੜੇ ਵਿੱਚ। ਸੋ ਗੱਲਬਾਤ ਅੱਗੇ ਤੋਰਦੇ ਆ, ਉਸ ਤੋਂ ਪਹਿਲਾਂ ਸੁਣਦੇ ਆ ਇਹ ਗੀਤ।
ਵਕਤ ਨੇ ਜਿਨ੍ਹਾਂ ਨੂੰ ਰੋਟੀ ਨਹੀਂ ਦਿੱਤੀ ਮੈਂ ਉਹ ਲੋਕ ਵੇਖੇ ਨੇ, ਤੇ ਜਿਨ੍ਹਾਂ ਨੂੰ ਰੋਟੀ ਖਾਣ ਦਾ ਵਕਤ ਨਹੀਂ ਮਿਲਦਾ ਮੈਂ ਉਹਨਾਂ ਲੋਕਾਂ ਨੂੰ ਵੀ ਜਾਣਦਾ। ਵਿਚਾਰ ਨਰਿੰਦਰ ਸਿੰਘ ਕਪੂਰ। ਸੋਹਣੇ ਵਿਚਾਰਾਂ ਲਈ ਜੁੜੇ ਰਹੋ ਹਰਮਨ ਰੇਡੀਓ ਨਾਲ।
प्रोग्राम दी जानकारी रेडियो दी हर गतिविधि ते नजर ज्वाइन करो साडा फेसबुक पेज facebook.com/harmanradioaustralia जा जुड़ो टेलीग्राम ते telegram.me/harmaninfo वधेरे जानकारी लई विजिट करो साडी वेबसाइट harmanradio.com
जी निकाह मूवी चो गीत सुन रहे सी सलमान का दी आवाज दे विच ਇਹ ਗੀਤ ਮੈਨੂੰ ਬੜਾ ਪਿਆਰਾ ਲੱਗਦਾ ਬੜਾ ਹੀ ਹਲਕਾ ਹਲਕਾ ਜਿਹਾ ਔਰ ਸਮੇਂ ਦੇ ਨਾਲ ਜੁੜਿਆ ਹੋਇਆ ਇੱਦਾਂ ਲੱਗਦਾ ਹੁੰਦਾ ਵੀ ਬਸ ਤਿਆਰਾਂ ਜਿਹੀਆਂ ਚੱਲ ਰਹੀਆਂ ਸਮੁੰਦਰ ਦੀਆਂ ਔਰ ਇਹ ਗੀਤ ਚੱਲ ਰਿਹਾ ਬਹੁਤ ਹੀ ਪਿਆਰਾ ਗੀਤ ਉਮੀਦ ਕਰਦੀ ਹਾਂ ਤੁਸੀਂ ਵੀ ਪਸੰਦ ਕੀਤਾ ਹੋਣਾ ਜੀ ਸੋ ਜਗਤਾਰ ਗਿੱਲ ਭਾਜੀ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ ਔਰ ਬਹੁਤ ਹੀ ਪਿਆਰਾ ਜਿਹਾ ਮੈਸੇਜ ਇਹਨਾਂ ਨੇ ਭੇਜਿਆ ਕਹਿੰਦੇ ਉਹਨਾਂ ਲੋਕਾਂ ਦੀ ਦੇਖਭਾਲ ਕਰਨਾ ਜਿਨ੍ਹਾਂ ਕਦੇ ਆਪਣੀ ਦੇਖਭਾਲ ਕੀਤੀ ਹੋਵੇ ਉਹਨਾਂ ਲੋਕਾਂ ਦੀ ਦੇਖਭਾਲ ਕਰਨਾ ਜਿਨ੍ਹਾਂ ਕਦੇ ਆਪਣੀ ਦੇਖਭਾਲ ਕੀਤੀ ਹੋਵੇ ਸਰਵ ਉੱਚ ਸਨਮਾਨ ਹੈ ਉਹ ਉਹਨਾਂ ਲੋਕਾਂ ਦੀ ਦੇਖਭਾਲ ਕਰਨਾ ਜਿਨ੍ਹਾਂ ਕਦੇ ਆਪਣੀ ਦੇਖਭਾਲ ਜਿਨ੍ਹਾਂ ਨੇ ਕਦੇ ਆਪਣੀ ਦੇਖਭਾਲ ਕੀਤੀ ਹੋਵੇ ਮੈਨੂੰ ਜਗਤਾਰ ਭਾਜੀ ਨਹੀਂ ਸਮਝ ਲੱਗੀ ਥੋੜਾ ਜਿਹਾ ਮੈਨੂੰ ਦੁਬਾਰਾ ਲਿਖ ਕੇ ਭੇਜਿਓ ਮੈਂ ਐਵੇਂ ਨਹੀਂ ਕਹਿਣਾ ਚਾਹੁੰਦੀ ਵੀ ਹਾਂ ਬਹੁਤ ਵਧੀਆ ਮੈਸੇਜ ਹੈ ਪਰ ਹੋ ਸਕਦਾ ਬੜਾ ਡੂੰਘਾ ਵਿਚਾਰ ਹੋਵੇ ਪਰ ਮੇਰੇ ਪੱਲੇ ਨਾ ਪਿਆ ਹੋਵੇ ਹਨਾ ਮੈਨੂੰ ਥੋੜਾ ਜਿਹਾ ਜ਼ਰੂਰ ਲਿਖ ਕੇ ਭੇਜਿਓ ਪਰ ਤੁਹਾਡੀ ਫੋਟੋ ਬਹੁਤ ਸੋਹਣੀ ਹੈ ਬੱਦਲਵਾਈ ਹੋਈ ਹੋਈ ਹੈ ਹਲਕੀ ਹਲਕੀ ਜਿਹੀ ਔਰ ਸਵੇਰ ਅਜੇ ਚਾਨਣ ਜਿਹਾ ਹੀ ਲੱਗਾ ਹੈ ਤੇ ਹਜੇ ਤੱਕ ਸੂਰਜ ਨਹੀਂ ਨਿਕਲਿਆ ਹੋਇਆ ਹਾਂਗਕਾਂਗ ਦੇ ਵਿੱਚ ਸੋ ਬਹੁਤ ਬਹੁਤ ਸ਼ੁਕਰੀਆ ਉਸ ਤੋਂ ਬਾਅਦ ਹਰਜਿੰਦਰ ਘੁੰਮਣ ਅੰਕਲ ਹੁਣਾਂ ਨੇ ਕਿਹਾ ਹੈ ਕਿ ਸੁਪ੍ਰੀਤ ਜੀ ਤੁਸੀਂ ਆਪਣੇ ਬੱਚਿਆਂ ਨੂੰ ਘੁਮਾ ਕੇ ਲਿਆਏ ਹੋ ਮੇਰਾ ਬੇਟਾ ਕਹਿੰਦਾ ਪਾਪਾ ਘੁਮਾ ਕੇ ਲਿਆਵਾਂ ਮੈਂ ਕਿਹਾ ਪੁੱਤਰ ਆਪਾਂ ਪਹਿਲਾਂ ਹੀ ਘੁੰਮਣਿਆ ਸਹੀ ਗੱਲ ਆ ਜੀ ਤੁਸੀਂ ਤਾਂ ਘੁੰਮਣਿਆ ਆਪ ਹੀ ਹੈ ਨਾ ਬਹੁਤ ਵਧੀਆ ਸੋ ਅੰਕਲ ਦਾ ਸੈਂਸ ਆਫ ਹਿਊਮਰ ਬਹੁਤ ਵਧੀਆ ਹੈ ਸੋ ਪ੍ਰੋਗਰਾਮ ਦੇ ਵਿੱਚ ਗੱਲ ਕਰ ਰਹੇ ਹਾਂ ਜੀ ਅਸੀਂ ਸਮੇਂ ਬਾਰੇ ਹੈ ਨਾ ਸਮੇਂ ਦੀ ਗੱਲ ਕਰੀਏ ਅੱਛਾ ਸਮੇਂ ਦੇ ਬਾਰੇ ਇੱਕ ਗੱਲ ਇਹ ਹੈ ਕਿ ਅਸੀਂ ਸਾਰੇ ਪੰਜਾਬੀ ਵੈਸੇ ਤਾਂ ਅਸੀਂ ਬਹੁਤੀ ਵਾਰੀ ਇਹ ਗੱਲ ਹੁੰਦੀ ਹੈ ਵੀ ਅਸੀਂ ਲੇਟ ਹੋਣ 'ਚ ਆਪਣੀ ਸ਼ੇਖੀ ਸਮਝਦੇ ਹਾਂ ਹਨਾ ਅਕਸਰ ਹੀ ਵਿਆਹ ਸ਼ਾਦੀਆਂ ਹੁੰਦੀਆਂ ਜਾਂ ਹੋਰ ਪ੍ਰੋਗਰਾਮ ਹੁੰਦੇ ਆ ਤੇ ਅਸੀਂ ਸਮੇਂ ਤੋਂ ਘੰਟੇ ਦੋ ਘੰਟੇ ਲੇਟ ਹੀ ਪਹੁੰਚਦੇ ਹੁੰਦੇ ਹਾਂ ਹਨਾ ਯਾਨੀ ਲੇਟ ਪਹੁੰਚਣ ਚ ਹਿਚਕ ਕਿਸੇ ਨੂੰ ਨੀ ਹੁੰਦੀ ਇਹ ਨੀ ਹੁੰਦਾ ਵੀ ਹਾਂ ਜਿੰਨੇ ਵਜੇ ਕਿਹਾ ਉਨੇ ਵਜੇ ਅਸੀਂ ਪਹੁੰਚਣਾ ਤੇ ਸਗੋਂ ਜੇ ਕੋਈ ਵਿਚਾਰਾ ਟਾਈਮ ਤੇ ਪਹੁੰਚ ਆਏ ਤਾਂ ਕਈ ਵਾਰੀ ਫਿਰ ਉਹਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਵੀ ਟਾਈਮ ਤੇ ਪਹੁੰਚ ਗਿਆ ਤੇ ਅੱਗੇ ਹਜੇ ਤੱਕ ਕੋਈ ਅਰੇਂਜਮੈਂਟਸ ਜਿਹੜੇ ਆ ਹੁੰਦੇ ਨੀ ਪਰ ਇੱਥੇ ਬਾਹਰਲੇ ਮੁਲਕਾਂ ਚ ਆ ਕੇ ਜਿਹੜਾ ਵਕਤ ਦੇ ਨਾਲ ਚੱਲਣਾ ਜਾਂ ਸਮੇਂ ਦੀ ਕਦਰ ਕਰਨਾ ਕਾਫੀ ਹੱਦ ਤੱਕ ਸਿੱਖ ਲਿਆ ਸੀ ਕੰਮਾਂ ਕਾਰਾਂ ਤੇ ਲੇਟ ਹੋਣ ਦਾ ਇੱਥੇ ਸਵਾਲ ਹੀ ਨੀ ਹੈਗਾ ਜੀ ਤੁਹਾਨੂੰ ਵੀ ਪਤਾ ਆ ਵੀ ਜੇ 7 ਵਜੇ ਪਹੁੰਚਣਾ ਤੇ 7 ਵਜੇ ਦਾ ਮਤਲਬ 7 ਵਜੇ ਹੀ ਹੈ ਤੇ ਆਪਣੇ ਪਰ ਫਿਰ ਵੀ ਕਿਸੇ ਪੰਜਾਬੀ ਦੋਸਤਾਂ ਦੇ ਫੰਕਸ਼ਨ ਤੇ ਜਾਣਾ ਹੋਵੇ ਤਾਂ ਜੇ ਕਦੀ ਲੇਟ ਲੂਟ ਹੋ ਜਾਵੋ ਨਾ ਤੇ ਉਹ ਵੈਸੇ ਤਾਂ ਲੇਟ ਹੋ ਹੀ ਜਾਂਦੇ ਸਾਰੇ ਔਰ ਜੇ ਕੋਈ ਕਹਿ ਵੀ ਦੇਵੇ ਤਾਂ ਫਿਰ ਇਹ ਹੀ ਉਹਨੂੰ ਕਹਿ ਦੇਈਦਾ ਵੀ ਤੂੰ ਕਿਹੜਾ ਦੱਸਿਆ ਭਾਈ ਵੀ ਆਸਟ੍ਰੇਲੀਅਨ ਟਾਈਮ ਦੱਸਿਆ ਸੀਗਾ ਜਾਂ ਇੰਡੀਅਨ ਟਾਈਮ ਦੱਸਿਆ ਸੀਗਾ ਹੈਨਾ ਸੋ ਇਹ ਕਹਿ ਕੇ ਅਸੀਂ ਆਪਣਾ ਪਿੱਛਾ ਛੁਡਾ ਲੈਂਦੇ ਹਾਂ ਸੋ ਸਮਾਂ ਜਿਹੜਾ ਜੀ ਸਿਰਫ ਆਪਣੇ ਲਈ ਹੀ ਅਨਮੋਲ ਨਹੀਂ ਹੁੰਦਾ ਬਲਕਿ ਕਿਸੇ ਨੂੰ ਵੀ ਜੇ ਅਸੀਂ ਗੱਲ ਕਰੀਏ ਕਿ ਜਿਹੜਾ ਸਮਾਂ ਸਾਡੇ ਲਈ ਹੀ ਅਸੀਂ ਹੀ ਸਮੇਂ ਦੀ ਕਦਰ ਕਰਨੀ ਆ ਪਰ ਇੱਕ ਗੱਲ ਇਹ ਵੀ ਹੁੰਦੀ ਹੈ ਭਈ ਜੇ ਸਮਾਂ ਜਿਹੜਾ ਤੁਸੀਂ ਸਭ ਤੋਂ ਜ਼ਿਆਦਾ ਜੇ ਕਿਸੇ ਨੂੰ ਅਨਮੋਲ ਤੋਹਫਾ ਦੇਣਾ ਨਾ ਤੇ ਉਹ ਹੈਗਾ ਜੀ ਤੁਹਾਡਾ ਟਾਈਮ ਤੁਹਾਡਾ ਸਮਾਂ ਤੇ ਤੁਹਾਡੇ ਵਕਤ ਤੋਂ ਜ਼ਿਆਦਾ ਵਧੀਆ ਤੋਹਫਾ ਹੋਰ ਕੋਈ ਨਹੀਂ ਹੋ ਸਕਦਾ ਸਮਾਂ ਹੀ ਨਹੀਂ ਇੱਕ ਟਾਈਮ ਹੀ ਨਹੀਂ ਬਲਕਿ ਕੁਆਲਿਟੀ ਟਾਈਮ ਜਿਹੜਾ ਤੁਸੀਂ ਕਿਸੇ ਨਾਲ ਬਿਤਾਉਂਦੇ ਹੋ ਉਹ ਤੁਹਾਡੀ ਜ਼ਿੰਦਗੀ ਦਾ ਇੱਕ ਹਿੱਸਾ ਬਣ ਜਾਂਦਾ ਹੈ ਉਵੇਂ ਜਿਵੇਂ ਅਸੀਂ ਆਪਣੇ ਬਚਪਨ ਚ ਆਪਣੇ ਦੋਸਤਾਂ ਆਪਣੇ ਪਰਿਵਾਰਾਂ ਦੇ ਨਾਲ ਜਿਹੜਾ ਸਮਾਂ ਬਿਤਾਇਆ ਹੋਇਆ ਸੀ ਉਹ ਅੱਜ ਵੀ ਯਾਦ ਕਰਦੇ ਹਾਂ ਤੇ ਉਹ ਯਾਦ ਕਰਕੇ ਵੀ ਚਿਹਰੇ ਤੇ ਸਮਾਈਲ ਆ ਜਾਂਦੀ ਆ ਅਸੀਂ ਖੁਸ਼ ਹੋ ਜਾਂਦੇ ਹਾਂ ਜੇ ਅੱਜ ਮੈਂ ਬਚਪਨ ਦੀਆਂ ਗੱਲਾਂ ਯਾਦ ਕਰਦੀ ਹਾਂ ਜਾਂ ਉਹੀ ਸਮਾਂ ਯਾਦ ਆ ਜਿਹੜਾ ਕੁਆਲਿਟੀ ਟਾਈਮ ਸੀ ਜਿਹੜਾ ਰੂਹ ਨਾਲ ਜੀਆ ਹੋਇਆ ਸੀਗਾ ਜਦੋਂ ਕੋਈ ਰੌਲਾ ਨਹੀਂ ਸੀ ਕੋਈ ਖੱਪ ਨਹੀਂ ਸੀ ਆਪਣੇ ਆਪ ਲਈ ਜਿਉਂਦੇ ਸੀ ਆਪਣੀ ਤਰ੍ਹਾਂ ਜਿਉਂਦੇ ਸੀ ਹੈਨਾ ਸੋ ਸਮੇਂ ਨੂੰ ਅੱਜ ਦੇ ਟਾਈਮ ਚ ਵੀ ਉਦਾਂ ਹੀ ਰੱਖੀਏ ਇਹਨੂੰ ਜ਼ਿਆਦਾ ਖੱਪ ਚ ਨਾ ਉਲਝੀਏ ਅਸੀਂ ਆਪਣੇ ਆਪ ਨੂੰ ਪੁੱਛੀਏ ਕਿ ਅਸੀਂ ਕੀ ਚਾਹੁੰਦੇ ਹਾਂ ਅਸੀਂ ਜਿਹੜਾ ਸਮਾਂ ਸਾਡੇ ਹੱਥਾਂ ਚ ਹੈਗਾ ਆ ਇਹ ਜ਼ਿੰਦਗੀ ਜਿਹੜੀ ਆ ਇਹਨੂੰ ਅਸੀਂ ਕਿੱਦਾਂ ਜਿਉਣਾ ਆ ਇਸ ਸਮੇਂ ਨੂੰ ਅਸੀਂ ਕਿੱਦਾਂ ਹੰਡਾਉਣਾ ਆ, ਇਹਦੇ ਚ ਕੀ ਕਰਨਾ ਚਾਹੁੰਦੇ ਆ। ਮੈਂ ਪਿਛਲੇ ਪ੍ਰੋਗਰਾਮ ਦੇ ਵਿਚ ਵੀ ਗੱਲ ਕੀਤੀ ਸੀ ਵੀ ਅਸੀਂ ਆਪ ਜੋ ਚਾਹੁੰਦੇ ਹੁੰਦੇ ਆ ਉਹ ਜ਼ਿੰਦਗੀ ਚ ਬਹੁਤ ਪਿੱਛੇ ਛੱਡ ਦਿੰਦੇ ਆ, ਔਰ ਪਰ ਫਿਰ ਵੀ ਉਹ ਆਵਾਜ਼ ਅੰਦਰ ਅੰਦਰ ਚੱਲਦੀ ਰਹਿੰਦੀ ਆ ਵੀ ਮੈਂ ਆਹ ਕਰਨਾ ਮੈਂ ਆਹ ਕਰਨਾ। ਜਿੱਦਾਂ ਅੰਦਰ ਇੱਕ ਬੱਚਾ ਬੈਠਾ ਰੋਂਦਾ ਨੀ ਹੁੰਦਾ ਵੀ ਮੇਰੀ ਵੀ ਸੁਣ ਲਓ ਮੈਂ ਵੀ ਕੁਛ ਕਹਿਣਾ ਆ, ਪਰ ਬਾਹਰਲੇ ਕੰਮ ਬਾਹਰਲੀਆਂ ਚੀਜ਼ਾਂ ਸਾਨੂੰ ਸੁਣਨ ਹੀ ਨਹੀਂ ਦਿੰਦੀਆਂ। ਜੇ ਸੁਣ ਵੀ ਪੈਂਦੇ ਤਾਂ ਉਹਨੂੰ ਅਸੀਂ ਚੁੱਪ ਕਰਕੇ ਬਿਠਾ ਦਿੰਦੇ, ਚੁੱਪ ਕਰਕੇ ਬੈਠ ਜਾ ਜੇ ਟਾਈਮ ਨਹੀਂ ਹੈਗਾ, ਕੋਈ ਗੱਲ ਨਹੀਂ ਕੋਈ ਗੱਲ ਨਹੀਂ। ਉਹ ਨਿਆਣਾ ਅੰਦਰ ਵਿਚਾਰਾ ਆਵਾਜ਼ਾਂ ਹੀ ਮਾਰਦਾ ਰਹਿ ਜਾਂਦਾ ਮੈਂ ਵੀ ਕਰਨਾ ਮੈਂ ਆਹ ਕਰਨਾ ਆ, ਪਰ ਅਸੀਂ ਉਹਨੂੰ ਸੁਣਦੇ ਨਹੀਂ ਔਰ ਸਮਾਂ ਜਿਹੜਾ ਆ ਉਹ ਲੰਘ ਜਾਂਦਾ ਆ। ਚਾਹੇ ਉਹ ਸਾਡੇ ਬਚਪਨ ਚ ਵੀ ਹੋਵੇ ਚਾਹੇ ਜਵਾਨੀ ਚ ਹੋਵੇ, ਤੁਸੀਂ ਕੁਛ ਕਰਨਾ ਚਾਹੁੰਦੇ ਹੁੰਦੇ ਸੀਗੇ ਮੈਂ ਆਹ ਬਣਨਾ ਮੈਂ ਆਹ ਕਰਨਾ, ਪਰ ਟਾਈਮ ਨਹੀਂ ਲੱਗਾ। ਅਕਸਰ ਹੀ ਅੱਜ ਵੀ ਜਦੋਂ ਕਦੀ ਕਿਸੇ ਨਾਲ ਬੈਠਦੀ ਆ ਜਾਂ ਕੋਈ ਘਰ ਆਉਂਦਾ ਜਾਂ ਕਿਸੇ ਦੇ ਜਾਓ ਤੇ ਮੈਂ ਇਹ ਚੀਜ਼ ਅਬਜ਼ਰਵ ਕਰਦੀ ਹੁੰਦੀ, ਉਹਨਾਂ ਵਿੱਚੋਂ ਬਹੁਤੇ ਹੁੰਦੇ ਆ ਜਿਹੜੇ ਇਹ ਕਹਿੰਦੇ ਹੁੰਦੇ ਆ ਵੀ ਮੈਂ ਨਾ ਆਹ ਕਰਨਾ ਚਾਹੁੰਦਾ ਆ, ਮੈਂ ਆਹ ਕਰਨਾ ਆ। ਔਰ ਉਸ ਤੋਂ ਬਾਅਦ ਭਾਵੇਂ ਮੈਂ ਉਹਨਾਂ ਨੂੰ ਸਾਲ ਬਾਅਦ ਮਿਲਾ, 6 ਮਹੀਨਿਆਂ ਬਾਅਦ ਮਿਲਾ, ਉਦੋਂ ਵੀ ਉਹਨਾਂ ਦੇ ਮੂੰਹੋਂ ਉਹ ਗੱਲ ਜ਼ਰੂਰ ਨਿਕਲੂਗੀ ਵੀ ਮੈਂ ਆਹ ਕਰਨਾ, ਮੇਰਾ ਟਾਈਮ ਨਹੀਂ ਲੱਗਦਾ। ਇਹ ਟਾਈਮ ਤਾਂ ਜੀ ਓਨਾ ਹੀ ਆ ਸਾਰਿਆਂ ਕੋਲ, ਉਹੀ 24 ਘੰਟੇ ਦਿਨ ਦੇ ਸਾਰਿਆਂ ਕੋਲ ਹੁੰਦੇ ਆ, ਪਰ ਕੋਈ ਉਹਨਾਂ ਦੇ ਵਿੱਚੋਂ 24 ਘੰਟਿਆਂ ਚੋਂ ਬਹੁਤ ਕੁਝ ਕੱਢ ਲੈਂਦਾ ਆ ਤੇ ਕੋਈ ਮੇਰੇ ਵਰਗੇ ਬਸ ਐਵੇਂ ਗੱਲਾਂ ਮਾਰ ਕੇ ਸਾਰ ਲੈਂਦੇ ਆ, ਹੈ ਨਾ। ਸੋ ਬਿਲਕੁਲ ਜੀ, ਸਮਾਂ ਕਈ ਵਾਰੀ ਅਸੀਂ ਚੰਗੇ ਸਮੇਂ ਦੀ ਖਾਹਿਸ਼ ਚ ਆਪਣਾ ਜਿਹੜਾ ਬਹੁਤਾ ਸਮਾਂ ਗਵਾ ਲੈਂਦੇ ਆ। ਇਸ ਦੀ ਇੰਤਜ਼ਾਰ ਇਹਨੂੰ ਕਹਿ ਲਓ, ਇਹਨੂੰ ਉਡੀਕ ਕਹਿ ਲਓ, ਉਡੀਕ ਕਿਸੇ ਚੀਜ਼ ਦੀ ਹੋ ਸਕਦੀ ਹੈ, ਕਿਸੇ ਪਿਆਰੇ ਦੀ ਉਡੀਕ, ਆਪਣੇ ਦੀ ਉਡੀਕ, ਕਿਸੇ ਚੀਜ਼ ਦੀ ਉਡੀਕ, ਕਿਸੇ ਖਾਸ ਦਿਨ ਜਾਂ ਸਮੇਂ ਦੀ ਉਡੀਕ। ਉਡੀਕ ਜ਼ਿੰਦਗੀ ਨਾਲ ਜੁੜਿਆ ਇੱਕ ਜਜ਼ਬਾਤ ਹੈ, ਪਰ ਕਿਸੇ ਦੀ ਉਡੀਕ ਵਿੱਚ ਜੋ ਅੱਜ ਹੈ ਉਹਨੂੰ ਨਾ ਭੁੱਲੀਏ। ਜਿੰਨੀ ਵੀ ਜ਼ਿੰਦਗੀ ਹੈ ਉਹਦਾ ਪਲ ਪਲ ਰੱਜ ਕੇ ਮਾਣੀਏ ਤੇ ਹਰ ਲਮਹੇ ਨੂੰ ਇੰਜੋਏ ਕਰੀਏ। ਸੋ ਚਲੋ ਜੀ, ਇਹਨਾਂ ਜਜ਼ਬਾਤਾਂ ਨਾਲ ਜੁੜਿਆ ਇੱਕ ਗੀਤ ਸੁਣਦੇ ਹਾਂ ਹੋਰ, ਤੇ ਉਸ ਤੋਂ ਬਾਅਦ ਹੋਰ ਗੱਲਾਂ ਜੀ। ਬਹੁਤ ਹੀ ਪਿਆਰਾ ਗੀਤ। ਅੱਛਾ ਚਲੋ ਹੁਣ ਮੈਂ ਇਹ ਨੀ ਦੱਸਣਾ ਇਹ ਕਿਹੜੀ ਮੂਵੀ ਚੋਂ ਆ, ਤੁਸੀਂ ਮੈਨੂੰ ਦੱਸੋ ਵੀ ਇਹ ਕਿਹੜੀ ਮੂਵੀ ਦਾ ਗੀਤ ਸੀਗਾ, ਯਾਦ ਆ ਕਿਸੇ ਨੂੰ? ਦੇਖਦੇ ਆ। ਇੰਨਾ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਵੀ ਨੰਦਾ ਤੇ ਪਿਕਚਰਾਈਜ਼ ਗੀਤ ਹੈਗਾ ਇਹ, ਔਰ ਇਹਦੇ ਵਿੱਚ ਸ਼ੰਮੀ ਕਪੂਰ ਸੀ ਨੰਦਾ ਦੇ ਨਾਲ, ਬਹੁਤ ਹੀ ਪਿਆਰੀ ਜਿਹੀ ਫਿਲਮ ਸੀ ਇਹ, ਔਰ ਇਹਦੇ ਵਿੱਚ ਬਹੁਤ ਹੀ ਪਿਆਰੇ ਪਿਆਰੇ ਗੀਤ ਸੀਗੇ। ਜਲਦੀ ਦੱਸੋ, ਚੀਟਿੰਗ ਕਿਸੇ ਨੇ ਨੀ ਕਰਨੀ, ਦੇਖ ਕੇ ਕਿਸੇ ਨੇ ਨੀ ਦੱਸਣਾ, ਜੇ ਕਿਸੇ ਨੂੰ ਯਾਦ ਆ ਤਾਂ ਮੈਨੂੰ ਜ਼ਰੂਰ ਦੱਸਿਓ। ਘੁੰਮਣਾ ਗੱਲ ਕਰ ਰਹੇ ਨੇ ਸੁਖਪ੍ਰੀਤ ਜੀ, ਤੁਸੀਂ ਮੇਰਾ ਇੱਕ ਸੁਨੇਹਾ ਨਹੀਂ ਪੜਿਆ ਜੀ, ਤੁਹਾਡੇ ਮਾਤਾ ਪਿਤਾ ਨੇ ਕਦੋਂ ਪੰਜਾਬ ਆਉਣਾ ਹੈ, ਮੇਰੀ ਸਤਿ ਸ਼੍ਰੀ ਅਕਾਲ ਕਹਿਣਾ। ਜ਼ਰੂਰ ਜੀ ਜ਼ਰੂਰ, ਤੁਹਾਡੀ ਸਤਿ ਸ਼੍ਰੀ ਅਕਾਲ, ਮੈਂ ਹਰ ਵਾਰੀ ਉਹਨਾਂ ਤੱਕ ਪਹੁੰਚਾ ਦਿੰਦੀ ਹੁੰਦੀ ਆ ਤੇ ਉਹਨਾਂ ਨੇ ਵੀ ਸਤਿ ਸ਼੍ਰੀ ਅਕਾਲ ਹਮੇਸ਼ਾ ਤੁਹਾਨੂੰ ਕਹਿੰਦੇ ਆ, ਤੁਹਾਡਾ ਗੀਤ ਤੁਹਾਡਾ ਮੈਸੇਜ ਮੇਰੇ ਤੋਂ ਕੋਈ ਨਹੀਂ ਪੜ ਗਿਆ ਤੇ ਹਾਂਜੀ ਤੁਸੀਂ ਮੈਸੇਜ ਕੀਤਾ ਸੀ ਜੀ, ਵਕਤ ਕਿਸੇ ਤੇ ਪਵੇ ਨਾ, ਸੱਚ ਸਿਆਣੇ ਕਹਿੰਦੇ ਹਨ ਵਕਤ ਪੈਣ ਪੰਛੀਆਂ ਵੀ ਆਲਣੇ ਛੱਡਣੇ ਪੈਂਦੇ ਆ, ਵਕਤ ਪੈਣ ਮਹਿਲਾਂ ਵਾਲੇ ਝੁੱਗੀਆਂ ਚ ਆ ਰਹਿੰਦੇ ਆ, ਵਕਤ ਪੈਣ ਪੰਛੀਆਂ ਨੂੰ ਆਲਣੇ ਛੱਡਣੇ ਪੈਂਦੇ ਆ। ਬਿਲਕੁਲ ਸਹੀ ਕਿਹਾ ਤੁਸੀਂ, ਜਿਹੜਾ ਵਕਤ ਹੁੰਦਾ ਆ ਉਹਦੇ ਅੱਗੇ ਸਾਰਿਆਂ ਨੂੰ ਝੁਕਣਾ ਪੈਂਦਾ ਜੀ। ਗੱਲ ਇਹ ਆ ਵੀ ਦੇਖ ਲਓ, ਸਾਡੇ ਉਹ ਇੱਕ ਸਮਾਂ ਹੁੰਦਾ ਜਦੋਂ ਅਸੀਂ ਜਨਮ ਲਿਆ ਹੁੰਦਾ, ਇਸ ਧਰਤੀ ਤੇ ਆਏ ਹੁੰਨੇ ਆ, ਉਦੋਂ ਹੀ ਪਤਾ ਹੁੰਦਾ ਵੀ ਇੱਕ ਸਮਾਂ ਤੈਅ ਆ ਜਦੋਂ ਅਸੀਂ ਇਸ ਧਰਤੀ ਤੋਂ ਜਾਣਾ ਆ, ਪਰ ਨਹੀਂ ਭੁੱਲ ਜਾਂਦੇ ਆ ਅਸੀਂ, ਸਾਨੂੰ ਲੱਗਦਾ ਵੀ ਨਾ ਬਾਕੀ ਸਾਰੇ ਜਾਈ ਜਾਂਦੇ ਆ, ਬਾਕੀ ਤੁਰੀ ਜਾਂਦੇ ਆ, ਅਸੀਂ ਥੋੜੀ ਜਾਣਾ ਆ, ਸਾਡੇ ਨਾਲ ਥੋੜੀ ਹੋਣਾ ਆ, ਔਰ ਉਸੇ ਸੋਚ ਨਾਲ ਉਸੇ ਲੈਅ ਦੇ ਵਿੱਚ ਉਸੇ ਮਸਤੀ ਦੇ ਵਿੱਚ ਬਸ ਜ਼ਿੰਦਗੀ ਜਿਉਂਦੇ ਰਹਿੰਦੇ ਆ, ਇਹ ਨਹੀਂ ਯਾਦ ਵੀ ਅਸੀਂ ਇਹਨੂੰ ਛੱਡ ਕੇ ਵੀ ਜਾਣਾ। ਅੱਛਾ ਗੱਲ ਇਹ ਆ ਕਿ ਜੇ ਅਸੀਂ ਇਸ ਚੀਜ਼ ਨੂੰ ਯਾਦ ਰੱਖੀਏ ਨਾ ਵੀ ਅਸੀਂ ਜਾਣਾ ਆ, ਉਹ ਕੋਈ ਵੀ ਸਮਾਂ ਹੋ ਸਕਦਾ ਆ, ਹੁਣ ਤੋਂ 5 ਮਿੰਟ ਬਾਅਦ ਦਾ ਵੀ ਹੋ ਸਕਦਾ ਆ, ਸਾਲ ਬਾਅਦ ਦਾ ਹੋ ਸਕਦਾ, 10-25 ਸਾਲਾਂ ਬਾਅਦ, ਜਦੋਂ ਵੀ ਉਹ ਸਮਾਂ ਆਉਣਾ ਆ ਅਸੀਂ ਇਸ ਧਰਤੀ ਨੂੰ ਛੱਡ ਕੇ ਜਾਣਾ ਆ, ਫੇਰ ਜਿਹੜੇ ਸਾਡੇ ਕਨਫਲਿਕਟਸ ਆ ਜਾਂ ਝਗੜੇ ਆ ਜਾਂ ਕਹਿ ਲਓ ਬਿਨਾਂ ਮਤਲਬ ਦੀਆਂ ਫਾਲਤੂ ਦੀਆਂ ਟੈਨਸ਼ਨਸ ਆ, ਉਹ ਕਿਤੇ ਨਾ ਕਿਤੇ ਆਪਣੇ ਆਪ ਥੱਲੇ ਹੋ ਜਾਂਦੀਆਂ ਆ, ਕਿਉਂਕਿ ਫੇਰ ਲੱਗਦਾ ਹੈ ਵੀ ਨਹੀਂ ਜ਼ਿੰਦਗੀ ਜੀਣ ਲਈ ਬਹੁਤ ਥੋੜੀ ਆ, ਚੀਜ਼ਾਂ ਬਹੁਤ ਕੁਛ ਹੈ ਇਸ ਜ਼ਿੰਦਗੀ ਚ ਕਰਨ ਦੇ ਲਈ, ਬਹੁਤ ਕੁਝ ਦੇਖਣ ਵਾਲਾ ਹੈ, ਬਹੁਤ ਚੰਗਾ ਸੁਣਨ ਵਾਲਾ ਹੈ, ਬਹੁਤ ਚੰਗਾ ਕਰਨ ਵਾਲਾ ਹੈ। ਸੋ ਜਿੱਦਾਂ ਤੁਹਾਡੀ ਰੂਹ ਕਹਿੰਦੀ ਹੈ, ਜੋ ਤੁਹਾਡੀ ਆਤਮਾ ਕਹਿੰਦੀ, ਉਹਨੂੰ ਜ਼ਰੂਰ ਸੁਣਿਆ ਕਰੋ, ਔਰ ਉਸ ਵਹਿਣ ਚ ਵਹਿਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ। ਸੋ ਬਾਕੀ ਇਹ ਹੈ ਕਿ ਸਮਾਂ ਜਿਹੜਾ ਉਹਨੂੰ ਬੰਨਣ ਦੇ ਕਈ ਪੈਰਾਮੀਟਰ, ਕਈ ਪੈਮਾਨੇ ਬਣਾਏ ਗਏ ਆ, ਹਨਾ, ਯੋਗਿਆ, ਸਦੀਆ, ਦਹਾਕਾ, ਸਾਲ, ਮਹੀਨਾ, ਹਫ਼ਤਾ, ਦਿਨ, ਘੰਟੇ, ਮਿੰਟ, ਸਕਿੰਟ, ਪਹਿਰ ਹੋ ਗਿਆ, ਦਿਨ ਹੋ ਗਿਆ, ਰਾਤ ਹੋ ਗਈ, ਹਨਾ, ਅੱਗੋ ਦਿਨ ਦੇ ਵੱਖਰੇ ਵੱਖਰੇ ਪਹਿਰ ਜਿੱਦਾਂ ਹੁੰਦੇ ਆ ਦਿਨਾਂ ਦੇ ਵੀ, ਔਰ ਉਸ ਜਿਹੜੇ ਇਹ ਕਹਿ ਲੋ ਵੀ ਸਾਨੂੰ ਇਹ ਨੀ ਪਤਾ ਹੁੰਦਾ ਵੀ ਸਾਡੀ ਉਮਰ ਕਿੰਨੀ ਆ, ਸਾਡੀ ਉਮਰ ਯਾਨੀ ਅਸੀਂ ਯੁੱਗਾਂ ਦੀਆਂ ਗੱਲਾਂ ਕਰਦੇ ਹਾਂ, ਅਸੀਂ ਸਦੀਆਂ ਦੀਆਂ ਗੱਲਾਂ ਕਰਦੇ ਹਾਂ, ਪਰ ਗੱਲਾਂ ਸਿਰਫ ਓਨੀਆਂ ਹੁੰਦੀਆਂ, ਗੱਲ ਸਿਰਫ ਓਨੀ ਹੁੰਦੀ ਹੈ ਜਦੋਂ ਅਸੀਂ ਜਨਮ ਲਿਆ ਹੁੰਦਾ, ਜਦੋਂ ਅਸੀਂ ਤੁਰ ਜਾਣਾ, ਬਸ ਉਸ ਸਮੇਂ ਦੇ ਵਿੱਚ ਅਸੀਂ ਕੀ ਖੱਟ ਕੇ ਚੱਲੇ ਹਾਂ, ਇੱਥੋਂ ਇਸ ਦੁਨੀਆਂ ਤੋਂ ਕੀ ਲੈ ਕੇ ਜਾਣਾ ਆ, ਉਹੀ ਜਿਹੜਾ ਵੱਡੀ ਚੀਜ਼ ਹੈ, ਉਹੀ ਜ਼ਿਆਦਾ ਮਾਇਨੇ ਰੱਖਦਾ। ਸੋ ਗੱਲ ਕਰਨੀ ਸੀ ਜੀ ਇਹੀ ਗੱਲ ਕਿ ਸਮੇਂ ਨਾਲ ਆਉਂਦੇ ਆ, ਸਮੇਂ ਨਾਲ ਤੁਰ ਜਾਂਦੇ ਆ, ਕਈ ਤਾਂ ਮੇਰੇ ਵਰਗੇ ਐਵੇਂ ਆ ਕੇ ਵਕਤੀ ਆ ਜਾਈ ਗੁਆ ਕੇ ਜਾਂਦੇ ਆ, ਤੇ ਕਈ ਹੁੰਦੇ ਆ ਜਿਹੜੇ ਬਹੁਤ ਕੁਝ ਆਪਣੇ ਦੇ ਵੀ ਕਰਕੇ ਜਾਂਦੇ ਆ, ਔਰ ਇਸ ਦੁਨੀਆਂ ਦੇ ਲਈ ਵੀ ਕਰਕੇ ਜਾਂਦੇ ਆ। ਸੋ ਇਹੋ ਜਿਹੀਆਂ ਦੋ ਮਹਾਨ ਸ਼ਖਸੀਅਤਾਂ ਸਰਦਾਰ ਜਸਵੰਤ ਸਿੰਘ ਕੰਵਲ ਹੁਣੀ ਤੇ ਦਲੀਪ ਕੌਰ ਟਿਵਾਣਾ, ਜਿਹੜੇ ਪੰਜਾਬੀ ਸਾਹਿਤ ਦੇ ਦੋ ਚਾਨਣ ਮੁਰਾਰੇ ਆ, ਉਹ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਬੀਤੇ ਦਿਨੀ ਇੱਕ ਹੀ ਹਫਤੇ ਦੇ ਵਿੱਚ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਏ। ਸੋ ਦਲੀਪ ਕੌਰ ਟਿਵਾਣਾ ਤੇ ਜਸਵੰਤ ਸਿੰਘ ਕੰਵਲ ਹੁਣੀ ਇਹੋ ਜਿਹੇ ਨਾਂ, ਇਹੋ ਜਿਹੀਆਂ ਸ਼ਖਸੀਅਤਾਂ ਜਿਨ੍ਹਾਂ ਦਾ ਘਾਟਾ ਜਿਹੜਾ ਸਾਹਿਤ, ਪੰਜਾਬੀ ਸਾਹਿਤ ਨੂੰ, ਸਾਹਿਤ ਜਗਤ ਨੂੰ ਹਮੇਸ਼ਾ ਹੀ ਰੜਕਦਾ ਰਹਿਣਾ ਆ, ਪਰ ਉਹ ਚਲੇ ਗਏ, ਪਰ ਫਿਰ ਵੀ ਆਪਣੇ ਪਿੱਛੇ ਛੱਡ ਗਏ ਆਪਣਾ ਉਹ ਸਾਹਿਤ, ਆਪਣੀਆਂ ਉਹ ਲਿਖਤਾਂ ਜਿਨ੍ਹਾਂ ਨੂੰ ਸਦੀਆਂ ਤੱਕ ਆਉਣ ਵਾਲੇ ਪੰਜਾਬੀ ਆ ਉਹ ਪੜ੍ਹਦੇ ਰਹਿਣਗੇ ਔਰ ਸਨਮਾਨ ਦਿੰਦੇ ਰਹਿਣਗੇ। ਅੱਛਾ ਸਾਹਿਤ ਦੇ ਵਿੱਚ ਵੀ ਗੱਲ ਕਰੀਏ ਜਾਂ ਵਿਰਸੇ ਦੀ ਗੱਲ ਕਰੀਏ, ਇਹੋ ਜਿਹਾ ਬਹੁਤ ਕੁਝ ਹੁੰਦਾ ਆ ਜਿਨ੍ਹਾਂ ਨੂੰ ਅਸੀਂ ਪੜ੍ਹ ਕੇ ਲਾਂਭੇ ਰੱਖ ਦਿੰਦੇ ਹਾਂ, ਹੈਨਾ, ਜੋ ਲੱਗਦਾ ਵੀ ਨਹੀਂ ਬਸ ਇਹ ਕੀ ਪੜ੍ਹ ਲਿਆ, ਪਰ ਕੁਝ ਚੀਜ਼ਾਂ ਇੰਨੀਆਂ ਸਤਿਕਾਰਿਤ ਹੁੰਦੀਆਂ, ਇੰਨੀਆਂ ਸਤਿਕਾਰਯੋਗ ਹੁੰਦੀਆਂ ਵੀ ਉਹਨਾਂ ਨੂੰ ਮੱਥਾ ਟੇਕਣ ਨੂੰ ਜੀ ਕਰਦਾ ਹੈ, ਹੈਨਾ। ਸੋ ਜੇ ਗੱਲ ਕਰੀਏ, ਮੈਂ ਹਮੇਸ਼ਾ ਆਪਣੇ ਵਿਰਸੇ ਦੀ ਗੱਲ ਕਰਦੀ ਹਾਂ ਵੀ ਸਾਡੇ ਵਿਰਸਾ ਬਹੁਤ ਚੰਗਾ, ਸਾਡਾ ਵਿਰਸਾ ਬਹੁਤ ਵਧੀਆ, ਪਰ ਜੇ ਵਿਰਸੇ ਦੇ ਵਿੱਚ ਵੀ ਦੇਖੀਏ ਤੇ ਕੁਝ ਊਣਤਾਈਆਂ ਵਿਰਸੇ ਵਿੱਚ ਵੀ ਹੈਗੀਆਂ, ਸਾਡੇ ਵਿਰਸੇ 'ਚ ਵੀ ਇਹੋ ਜਿਹੀਆਂ ਬਹੁਤ ਸਾਰੀਆਂ ਆਉਣ ਤਾਈਆਂ ਆ ਜਿਨ੍ਹਾਂ ਨੂੰ ਕਈ ਵਾਰੀ ਲੱਗਦਾ ਵੀ ਨਹੀਂ ਪਿੱਛੇ ਛੱਡ ਦੇਣਾ ਚਾਹੀਦਾ, ਇਹਨਾਂ ਨੂੰ ਅੱਗੇ ਪਾਸ ਔਨ ਕਰਨ ਦੀ ਲੋੜ ਨਹੀਂ, ਅਗਲੇ ਬੱਚਿਆਂ ਨੂੰ ਇਹ ਚੀਜ਼ਾਂ ਪਹੁੰਚਾਉਣ ਦੀ ਕੋਈ ਜ਼ਰੂਰਤ ਨਹੀਂ ਕਿਉਂਕਿ ਉਹਨਾਂ ਦੀ ਜ਼ਿੰਦਗੀ ਸਵਾਰਨਗੀਆਂ ਨਹੀਂ ਉਲਝਾਉਣਗੀਆਂ। ਸੋ ਇਹੋ ਜਿਹੀਆਂ ਜੇ ਕੋਈ ਗੱਲਾਂ ਤੁਹਾਨੂੰ ਵੀ ਲੱਗਦੀਆਂ ਸਾਡੇ ਵਿਰਸੇ 'ਚ ਹੈਗੀਆਂ ਤੇ ਮੈਨੂੰ ਦੱਸੋ, ਨਹੀਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਇੱਕ ਪੂਰਾ ਪ੍ਰੋਗਰਾਮ ਸੋਚ ਰਹੀ ਹਾਂ ਇਹਨਾਂ ਤੇ ਵੀ ਕਰੀਏ, ਵਿਰਸੇ ਦੀਆਂ ਕੀ ਚੰਗੀਆਂ ਗੱਲਾਂ ਤੇ ਕੀ ਮਾੜੀਆਂ ਗੱਲਾਂ ਵੀ ਰਹੀਆਂ ਹੋਈਆਂ ਅੱਜ ਤੱਕ, ਉਹਦੇ ਤੇ ਵੀ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਜ਼ਰੂਰ ਗੱਲਬਾਤ ਕਰਾਂਗੇ। ਸੋ ਗੱਲਾਂ ਬਾਤਾਂ ਹੀ ਆ ਜੀ ਪ੍ਰੋਗਰਾਮ ਦੇ ਵਿੱਚ ਕਰਿਆ ਕਰੋ, ਆਪਣੇ ਵਿਚਾਰ ਆਪਣੇ ਜਜ਼ਬਾਤ ਜਿਹੜੇ ਆ ਜ਼ਰੂਰ ਸ਼ੇਅਰ ਕਰਿਆ ਕਰੋ। ਸੋ ਇੱਕ ਗੀਤ ਹੋਰ ਸੁਣਦੇ ਆ ਔਰ ਇਸ ਗੀਤ ਤੋਂ ਬਾਅਦ ਕੁਝ ਯਾਦਾਂ ਦੀ ਸਾਂਝ ਤੁਹਾਡੇ ਨਾਲ ਪਾਉਂਦੀ ਹਾਂ ਮੈਂ ਜੀ।
ਸਤ ਯੁਗ ਗਿਆ ਬੀਤ ਬਦਲੇਗੀ ਹਰ ਰੀਤ, ਸਤ ਯੁਗ ਗਿਆ ਬੀਤ ਬਦਲੇਗੀ ਹਰ ਰੀਤ, ਐਵੇਂ ਨਾ ਖੁਗ ਨੀ ਜਿੰਦੜੀਏ, ਕਲ ਯੁਗ ਏ ਕਲ ਯੁਗ ਨੀ ਜਿੰਦੜੀਏ, ਕਲ ਯੁਗ ਏ ਕਲ ਯੁਗ ਵਗਦੇ ਨੇ ਪੁੱਠੇ ਪਾਣੀ, ਗੱਲ ਉਹ ਬੜੀ ਪੁਰਾਣੀ ਹੁੰਦੇ ਜਦੋਂ ਪੁੱਤਰ ਸਪੁੱਤ ਸੀ, ਥਾਂ ਥਾਂ ਸਿਆਪੇ ਹੋ ਗਏ ਮਾਪੇ ਵੀ ਕਮਾਪੇ ਹੋ ਗਏ, ਲੱਦੇ ਗਏ ਜੋ ਪਿਆਰਾਂ ਵਾਲੀ ਰੁੱਤ ਸੀ, ਦੱਸਦਾ ਏ ਸਾਰੀ ਗੱਲ ਜੀਵ ਵਿੱਚ ਪੈਣ ਛਲ ਕਾਲ ਜਿਹ ਚ ਪਰ ਜਾਣ ਰੁੱਗ ਨੀ ਜਿੰਦੜੀਏ, ਕਲ ਯੁਗ ਏ ਕਲ ਯੁਗ ਨੀ ਜਿੰਦੜੀਏ, ਕਲ ਯੁਗ ਏ ਕਲ ਯੁਗ ਸੁਣ ਕੇ ਜੁੜਨ ਦੰਦ ਗਊਆਂ ਖਾਣ ਗੰਦ ਮੰਦ, ਫੁੱਲ ਬੂਟੇ ਖਾਂਦੀਆਂ ਨੇ ਭੇਡਾਂ, ਜਾਰ ਸਭ ਖਾਊ ਇੱਥੇ ਕੀ ਨੀ ਬਕਾਊ ਇੱਥੇ, ਬਸ ਹੁਣ ਪੈਸੇ ਦੀਆਂ ਖੇਡਾਂ, ਉਜੜਨ ਸੱਚੇ ਸੁੱਚੇ ਹੁੰਦੇ ਨੇ ਜੋ ਲੰਡੇ ਲੁੱਚੇ ਦੁਨੀਆਂ ਚ ਵਸਦੇ ਨੇ, ਘੁੱਗ ਨੀ ਜਿੰਦੜੀਏ, ਕਲ ਯੁਗ ਏ ਕਲ ਯੁਗ ਨੀ ਜਿੰਦੜੀਏ, ਕਲ ਯੁਗ ਏ ਕਲ ਯੁਗ ਪਰਾਨੀ ਕੋਈ ਸ਼ਰਮ ਗਿਆ ਨੀ, ਕੋਈ ਪੁੱਤ ਦਾ ਪਿਓ ਦਾ ਕੋਈ ਓਲਾ ਨੀ, ਧੀਆਂ ਕਰ ਲੱਭਦੀਆਂ ਆਪੇ ਵਰ ਲੱਭਦੀਆਂ, ਪਾਉਣਾ ਪੈਂਦਾ ਵਿੱਚ ਕੋਈ ਵਿਚੋਲਾ ਨੀ, ਪਿੰਡ ਦੀ ਨਾ ਰਹੀ ਜੂ ਖੂਹਾਂ ਨੂੰ ਮਿਲਣ ਖੂਹ ਬੀਜੋਂ ਬਾਕ ਪੈਂਦਾ ਉੱਗ ਨੀ ਜਿੰਦੜੀਏ, ਕਲ ਯੁਗ ਏ ਕਲ ਯੁਗ ਨੀ ਜਿੰਦੜੀਏ, ਕਲ ਯੁਗ ਏ ਕਲ ਯੁਗ ਸਾਧ ਬਣ ਠੱਗੀ ਜਾਂਦੇ ਤੀਰ ਤੁੱਕੇ ਲੱਗੀ ਜਾਂਦੇ ਚੋਰਾਂ ਤੇ ਸਾਧਾਂ ਚ ਫਰਕ ਨਹੀਂ, ਪਰ ਇੱਕ ਗੱਲ ਕਹੂੰਗਾ ਸੱਪ ਤੇ ਸਾਧ ਤੋਂ ਬਚ ਕੇ ਰਹੀਏ ਕਿਤੇ ਅਸਲੀ ਨਾ ਹੋਣ, ਯਾਰ ਤੇ ਬਟੇਰੇ ਕੋਲ ਬਚ ਕੇ ਰਹੀਏ ਉਹ ਕਿਤੇ ਫਸਲੀ ਨਾ ਹੋਣ, ਸਾਧ ਬਣ ਠੱਗੀ ਜਾਂਦੇ ਤੀਰ ਤੁੱਕੇ ਲੱਗੀ ਜਾਂਦੇ ਚੋਰਾਂ ਤੇ ਸਾਧਾਂ ਚ ਫਰਕ ਨਹੀਂ, ਉਹ ਆਪ ਕਿਹੜਾ ਸੁੱਚਾ ਜੁਗਨੀ ਲੁੱਚਿਆਂ ਦਾ ਲੁੱਚਾ ਜੁਗਨੀ, ਇਹ ਵੀ ਕੋਈ ਚਾਂਦੀ ਦਾ ਵਰਕ ਨਹੀਂ, ਰੱਬ ਦਾ ਹੀ ਨਾ ਚੰਗਾ ਲਈਏ ਉਹ ਵੀ ਤਾਂ ਚੰਗਾ ਹੋ ਕਿਸੇ ਦੀ ਯੁੱਗ ਸੁੱਗ ਨੀ ਜਿੰਦੜੀਏ, ਕਲ ਯੁੱਗ ਏ ਕਲ ਯੁੱਗ ਨੀ ਜਿੰਦੜੀਏ, ਕਲ ਯੁੱਗ ਏ ਕਲ ਯੁੱਗ ਨੀ ਜਿੰਦੜੀਏ, ਕਲ ਯੁੱਗ ਏ ਕਲ ਯੁੱਗ ਕਪਟ ਤੇ ਜਾਪ ਦਾ ਪੁੰਨੇ ਤੇ ਪਾਪ ਦਾ ਹੁੰਦੇ ਵਿੱਚ ਦਰਗਾਹਾਂ ਦੇ ਹਿਸਾਬ, ਕਹਿੰਦੇ ਹੁੰਦੇ ਵਿੱਚ ਦਰਗਾਹਾਂ ਦੇ ਹਿਸਾਬ, ਇਹ ਮਨ ਦੇ ਭੁਲੇਖਿਆ ਉਹ ਜਿਹਨੂੰ ਕਹਿੰਦੇ ਉਸ ਵਰਗ ਜਾਂ ਨਰਕ ਪਈ ਸਭ ਕੁਝ ਏਚਿਆ, ਉਹ ਜਿਹਨੂੰ ਕਹਿੰਦੇ ਉਸ ਵਰਗ ਜਾਂ ਨਰਕ ਪਈ ਸਭ ਕੁਝ ਏਚਿਆ, ਇੱਥੇ ਕਿਵੇਂ ਆ ਅੱਜ ਦੀ ਦੁਨੀਆਦਾਰੀ ਚ ਇੱਥੇ ਕਿਵੇਂ ਆ, ਇੱਕ ਮਾਂ ਦੇ ਪੇਟੋਂ ਧੀਆਂ ਜੰਮੀਆਂ ਸੀ ਦੋ, ਚੁੰਨੀ ਚਾੜ ਤੋਰੀ ਜਿਹੜੀ ਮੌਜਾਂ ਲੁੱਟੇ ਓ, ਜਿਹਨੂੰ ਦਿੱਤਾ ਲੋੜਿਆਂ ਦਾ ਦਾਜ, ਜਿਹਨੂੰ ਦਿੱਤਾ ਲੋੜਿਆਂ ਦਾ ਦਾਜ, ਉਹ ਬੈਠੀ ਮੁੜ ਪੇਕਿਆ ਉਹ ਜਿਹਨੂੰ ਕਹਿੰਦੇ ਉਸ ਵਰਗ ਜਾਂ ਨਰਕ ਪਈ ਸਭ ਕੁਝ ਏਚਿਆ, ਉਹ ਜਿਹਨੂੰ ਕਹਿੰਦੇ ਉਸ ਜਾਂ ਨਰਕ ਭਾਈ ਸਭ ਕੁਝ ਇੱਥੇ ਆ। ਇੱਕ ਪਾਸੇ ਪੁੱਤ ਵੱਡਾ ਕਰਦਾ ਏ ਪਿਓ ਦਾ, ਸਾਰਾ ਦਿਨ ਚੱਲਦਾ ਲੰਗਰ ਦੇਸੀ ਘਿਓ ਦਾ, ਕਿਸੇ ਦਾ ਬੁੜਾ ਵੱਡੀ ਉਮਰ ਹੋ ਕੇ ਜਦੋਂ ਮਰਦਾ ਫਿਰ ਜਲੇਬੀਆਂ ਕੱਢਦੇ। ਇੱਕ ਪਾਸੇ ਪੁੱਤ ਵੱਡਾ ਕਰਦਾ ਏ ਪਿਓ ਦਾ, ਸਾਰਾ ਦਿਨ ਚੱਲਦਾ ਲੰਗਰ ਦੇਸੀ ਘਿਓ ਦਾ। ਬੜੇ ਪਿਓ ਵੀ ਨੇ ਜਿਨ੍ਹਾਂ ਨੇ ਜਵਾਨ, ਬੜੇ ਪਿਓ ਵੀ ਨੇ ਜਿਨ੍ਹਾਂ ਨੇ ਜਵਾਨ ਪੁੱਤਾਂ ਦੇ ਸਿਵੇ ਸੇਕੀ ਆ। ਉਹ ਜਿਹਨੂੰ ਕਹਿੰਦੇ ਆ ਸਵਰਗ ਜਾਂ ਨਰਕ ਭਾਈ ਸਭ ਕੁਝ ਇੱਥੇ ਆ। ਉਹ ਜਿਹਨੂੰ ਕਹਿੰਦੇ ਆ ਸਵਰਗ ਜਾਂ ਨਰਕ ਭਾਈ ਸਭ ਕੁਝ ਇੱਥੇ ਆ। ਕਰਕੇ ਪਿਆਰ ਗਾਮਾ ਹੁਣ ਪਛਤਾਉਂਦਾ ਏ, ਮੌਤ ਨਾਲੋਂ ਭੈੜੀ ਬੈਠਾ ਜ਼ਿੰਦਗੀ ਜਿਉਂਦਾ ਏ। ਰੁਕੇ ਤੋਂ ਪੈਂਦੀ ਨਹੀਂ ਉਹ ਜੁਗਨੀ ਖੈਰਾਤ, ਕਿਤੋਂ ਪੈਂਦੀ ਨਹੀਂ ਉਹ ਜੁਗਨੀ ਖੈਰਾਤ, ਮੈਂ ਥਾਂ ਥਾਂ ਮੱਥੇ ਟੇਕੀ ਆ। ਉਹ ਜਿਹਨੂੰ ਕਹਿੰਦੇ ਉਹ ਸਵਰਗ ਜਾਂ ਨਰਕ ਭਾਈ ਸਭ ਕੁਝ ਇੱਥੇ ਆ। ਉਹ ਜਿਹਨੂੰ ਕਹਿੰਦੇ ਉਹ ਸਵਰਗ ਜਾਂ ਨਰਕ ਭਾਈ ਸਭ ਕੁਝ ਇੱਥੇ ਆ, ਭਾਈ ਸਭ ਕੁਝ ਇੱਥੇ ਆ।
ਵਾਹ ਜੀ ਵਾਹ, ਬਿਲਕੁਲ, ਜਿਹਨੂੰ ਕਹਿੰਦੇ ਆ ਸਵਰਗ ਤੇ ਨਰਕ ਉਹ ਸਭ ਕੁਝ ਇੱਥੇ ਹੀ ਆ, ਬਿਲਕੁਲ ਇੱਥੇ ਹੀ ਆ ਜੀ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਸਭ ਕੁਝ ਇੱਥੇ ਹੀ ਆ। ਉਹ ਸਵਰਗ ਨਰਕ ਦਾ ਤੇ ਪਤਾ ਨਹੀਂ ਕਿਉਂਕਿ ਉਹ ਐਕਸਪੀਰੀਅੰਸ ਨਹੀਂ ਕੀਤਾ, ਪਰ ਇੱਕ ਸਵਰਗ ਨਰਕ ਅਸੀਂ ਹਮੇਸ਼ਾ ਆਪਣੇ ਅੰਦਰ ਜਿਹੜਾ ਆ ਉਹ ਮਹਿਸੂਸ ਕਰਦੇ ਰਹਿੰਦੇ ਆ। ਮੈਂ ਬਾਹਰਲੀ ਦੁਨੀਆਂ ਦੀ ਗੱਲ ਨਹੀਂ ਕਰਦੀ, ਬਾਹਰ ਵੀ ਚਲੋ, ਪਰ ਬਾਹਰਲੀ ਦੁਨੀਆਂ ਉਦਾਂ ਦੀ ਹੀ ਬਣਦੀ ਆ ਜਿੱਦਾਂ ਦੀ ਅਸੀਂ ਅੰਦਰੋਂ ਆ। ਜੋ ਅਸੀਂ ਅੰਦਰ ਆ ਨਾ, ਸਭ ਤੋਂ ਪਹਿਲਾਂ ਸਵਰਗ ਜਾਂ ਨਰਕ ਨੂੰ ਅਸੀਂ ਆਪਣੇ ਅੰਦਰ ਹੰਡਾਉਂਦੇ ਆ। ਜੇ ਅਸੀਂ ਗੁੱਸੇ ਚ ਆ, ਜੇ ਅਸੀਂ ਕਿਸੇ ਨਾਲ ਨਫ਼ਰਤ ਚ ਆ, ਜੇ ਅਸੀਂ ਕਿਸੇ ਨਾਲ ਜੈਲਸ ਚ ਆ, ਜੇ ਕਿਸੇ ਨਾਲ ਬਿਨਾਂ ਮਤਲਬ ਦੀ ਰੜਕਾਂ ਰੱਖੀਆਂ ਦਿਲ ਦੇ ਵਿੱਚ, ਤੇ ਉਹ ਜਿਹੜੀਆਂ ਚੀਜ਼ਾਂ ਉਹ ਅਸੀਂ ਆਪਣੇ ਅੰਦਰ ਹੰਡਾ ਰਹੇ ਆ। ਜੇ ਅਸੀਂ ਕਿਸੇ ਨੂੰ ਨਫ਼ਰਤ ਕਰਦੇ ਆ, ਤੇ ਉਹ ਨਫ਼ਰਤ ਅਸੀਂ ਪਹਿਲਾਂ ਆਪਣੇ ਅੰਦਰ ਪੈਦਾ ਕਰਦੇ ਪਏ ਆ, ਉਸ ਨਫ਼ਰਤ ਨੂੰ ਪਹਿਲਾਂ ਆਪਣੇ ਅੰਦਰ ਹੰਡਾਉਂਦੇ ਪਏ ਆ, ਫੇਰ ਕਿਸੇ ਦੂਸਰੇ ਨੂੰ ਦਿੰਦੇ ਪਏ ਆ। ਇਹਦਾ ਮਤਲਬ ਉਹ ਅਸੀਂ ਆਪਣੇ ਅੰਦਰ ਹੀ ਬੁਰਾ ਹੰਡਾ ਰਹੇ ਆ ਕੁਝ। ਸੇਮ ਚੀਜ਼ ਜੇ ਅਸੀਂ ਕਿਸੇ ਨਾਲ ਜੈਲਸ ਕਰਦੇ ਆ, ਕਿਸੇ ਨਾਲ ਈਰਖਾ ਆ, ਤੇ ਉਹ ਜਿਹਦੇ ਨਾਲ ਕਰਦੇ ਆ ਉਹਨੂੰ ਕੋਈ ਫਰਕ ਨਹੀਂ ਪੈਂਦਾ, ਉਹਦੇ ਕੋਲ ਉਹ ਹੀ ਰਹਿਣਾ, ਉਨਾ ਹੀ ਰਹਿਣਾ ਆ, ਪਰ ਉਹ ਚੀਜ਼ ਨੂੰ ਅਸੀਂ ਆਪਣੇ ਤੇ ਪਹਿਲਾਂ ਹੰਡਾ ਰਹੇ ਆ। ਸੋ ਉਹ ਹੀ ਨਰਕ ਆ। ਮੈਨੂੰ ਇਹ ਲੱਗਦਾ ਹੈ ਕਿ ਜੋ ਸਾਡੀਆਂ ਸੋਚਾਂ ਆ, ਜੇ ਸਾਡੀ ਸੋਚ ਚੰਗੀ ਆ ਤੇ ਅਸੀਂ ਸਵਰਗ ਹੰਡਾ ਰਹੇ ਆ, ਤੇ ਜੇ ਸਾਡੀ ਸੋਚ ਮਾੜੀ ਆ ਤੇ ਅਸੀਂ ਨਰਕ ਹੰਡਾ ਰਹੇ ਆ, ਮੈਨੂੰ ਇਹ ਲੱਗਦਾ, ਬਾਕੀ ਪਤਾ ਨਹੀਂ ਜੀ। ਸੋ ਆਪਣੀਆਂ ਸੋਚਾਂ ਤੇ ਇੱਕ ਨਜ਼ਰ ਜ਼ਰੂਰ ਰੱਖਿਆ ਕਰੀਏ, ਅਸੀਂ ਕੀ ਸੋਚਦੇ ਆ ਇਹ ਵੀ ਸੋਚ ਕੇ ਸੋਚਣਾ ਚਾਹੀਦਾ, ਕਿਉਂਕਿ ਉਸ ਸੋਚ ਦਾ ਤੁਹਾਡੇ ਤੇ ਅਸਰ ਪੈਂਦਾ ਹੀ ਆ, ਤੁਹਾਡੇ ਆਲੇ ਦੁਆਲੇ ਤੇ ਅਸਰ ਪੈਂਦਾ, ਤੁਹਾਡੇ ਪਰਿਵਾਰ ਤੇ ਅਸਰ ਪੈਂਦਾ, ਇਸ ਸਮਾਜ ਤੇ ਅਸਰ ਪੈਂਦਾ। ਸੋ ਸੋਚ ਜਿਹੜੀ ਹੈ ਉਹਦੇ ਉੱਤੇ ਨਜ਼ਰ ਰੱਖਣੀ ਬਹੁਤ ਜ਼ਰੂਰੀ ਹੈ। ਸੋ ਜਦੋਂ ਵੀ ਸੋਚੋ, ਸੋਚ ਕੇ ਸੋਚੋ। ਅਸੀਂ ਹਮੇਸ਼ਾ ਇਹ ਕਹਿੰਦੇ ਹਾਂ ਕਿ ਬੋਲਣ ਤੋਂ ਪਹਿਲਾਂ ਸੋਚਣਾ ਚਾਹੀਦਾ, ਪਰ ਨਹੀਂ, ਮੈਨੂੰ ਲੱਗਦਾ ਹੈ ਸੋਚਣ ਤੋਂ ਪਹਿਲਾਂ ਸੋਚਣਾ ਚਾਹੀਦਾ, ਕਿਉਂਕਿ ਜਦੋਂ ਉਹ ਸੋਚ ਤੁਹਾਡੇ ਅੰਦਰ ਆ ਗਈ, ਬੋਲ ਕੇ ਤਾਂ ਹੋਇਆ, ਉਹ ਤੇ ਦੂਸਰੇ ਲਈ ਆ। ਚਲੋ ਤੁਸੀਂ ਸੋਚ ਕੇ ਬੋਲ ਲਿਆ, ਜੋ ਬੋਲਿਆ ਤੁਸੀਂ ਸੋਚ ਲਿਆ ਭਾਈ ਮੈਂ ਮਾੜਾ ਨਹੀਂ ਬੋਲਣਾ, ਚਲੋ ਤੁਸੀਂ ਮਾੜਾ ਨਹੀਂ ਬੋਲਿਆ ਤੇ ਅਗਲੇ ਬੰਦਾ ਸੁਖੀ ਆ, ਉਹਨੂੰ ਚੰਗਾ ਲੱਗੂਗਾ। ਪਰ ਜੇ ਤੁਸੀਂ ਗਲਤ ਸੋਚ ਲਿਆ ਤੇ ਤੁਹਾਡੇ ਲਈ ਔਖਾ ਆ, ਹੈ ਨਾ, ਕਿਉਂਕਿ ਤੁਸੀਂ ਆਪਣੇ ਆਪ ਨਾਲ ਬੋਲ ਕੇ ਗੱਲ ਨਹੀਂ ਕਰਦੇ, ਅਸੀਂ ਆਪਣੇ ਆਪ ਨਾਲ ਸੋਚਾਂ ਚ ਹੀ ਗੱਲਾਂ ਕਰਦੇ ਹਾਂ। ਸੋ ਉਹ ਸਾਡੀਆਂ ਸੋਚਾਂ ਸਾਡੇ ਤੱਕ ਵੀ ਪਹੁੰਚਦੀਆਂ ਆ, ਤੇ ਜੇ ਕਹਿ ਲਓ ਉਸ ਪਰਮਾਤਮਾ ਤੱਕ ਵੀ ਉਹ ਸੋਚਾਂ ਪਹੁੰਚਦੀਆਂ। ਸੋ ਆਪਣੀ ਸੋਚ ਤੇ ਜ਼ਰੂਰ ਨਜ਼ਰ ਰੱਖੋ ਜੀ। ਤੇ ਘੁੰਮਣ ਅੰਕਲ ਨੇ ਗੱਲ ਕਿਹਾ ਹੈ, ਕਹਿੰਦੇ ਕਿ ਸਤਿ ਸ਼੍ਰੀ ਅਕਾਲ ਜੀ, ਸੰਸਾਰ ਛੱਡ ਕੇ ਜਾਣਾ ਹੈ, ਧਰਤੀ ਦੇ ਵਿੱਚ ਛਮਾਉਣਾ। ਕਹਿੰਦੇ ਸੁਖਪ੍ਰੀਤ, ਤੁਹਾਡੇ ਤੋਂ ਵਧੀਆ ਤਰੀਕੇ ਨਾਲ ਗੱਲਬਾਤ ਨਹੀਂ ਕਰ ਸਕਦਾ ਮੈਂ। ਨਹੀਂ ਜੀ, ਕੋਈ ਗੱਲ ਨਹੀਂ, ਗੱਲਾਂ ਬਾਤਾਂ ਤੇ ਗੱਲਾਂ ਬਾਤਾਂ ਹੁੰਦੀਆਂ, ਗੱਲਾਂ ਬਾਤਾਂ ਚੋਂ ਗੱਲਾਂ ਬਾਤਾਂ ਨਿਕਲਦੀਆਂ ਆ। ਤੇ ਇਹਨਾਂ ਨੇ ਲਿਖਿਆ ਕਿ ਚੰਗੀਆਂ ਜਿਹੜੀਆਂ ਕਿਤਾਬਾਂ ਆ ਉਹੀ ਆਪਣਾ ਗੁਰੂ ਆ। ਬਿਲਕੁਲ ਜੀ, ਚੰਗੀਆਂ ਕਿਤਾਬਾਂ ਕਹਿ ਲੋ, ਚੰਗਾ ਕੋਈ ਸੁਣਨਾ ਕਹਿ ਲੋ, ਗੁਰੂ ਹਮੇਸ਼ਾ, ਗੁਰੂ ਦਾ ਮਤਲਬ ਗਾਈਡ ਹੁੰਦਾ, ਜੋ ਤੁਹਾਨੂੰ ਚੰਗਾ ਗਾਈਡ ਕਰੇ ਉਹੀ ਠੀਕ ਹੈ। ਬਾਕੀ ਚੰਗੇ ਮਾੜੇ ਦੀ ਡੈਫੀਨੇਸ਼ਨ ਵੀ ਹਰ ਕਿਸੇ ਦੀ ਅਲੱਗ ਅਲੱਗ ਹੈ। ਜਿਹਨੂੰ ਮੈਨੂੰ ਜਿਹੜੀ ਚੀਜ਼ ਚੰਗੀ ਲੱਗਦੀ ਹੈ, ਜ਼ਰੂਰੀ ਨਹੀਂ ਉਹ ਦੂਸਰੇ ਨੂੰ ਵੀ ਚੰਗੀ ਲੱਗਦੀ ਹੋਵੇ। ਸੋ ਹਰ ਕਿਸੇ ਦਾ ਆਪਣਾ ਸਫ਼ਰ ਹੈ, ਹਰ ਕਿਸੇ ਦੀ ਆਪਣੀ ਜਰਨੀ ਹੈ, ਹਰ ਕਿਸੇ ਦੀ ਆਪਣੀ ਤਰ੍ਹਾਂ ਦਾ ਜੀਣਾ ਹਰ ਕਿਸੇ ਨੇ। ਸੋ ਜਿਹਨੂੰ ਜੋ ਚੰਗਾ ਲੱਗਦਾ, ਜੋ ਸੋਚ ਕੇ, ਜੋ ਪੜ੍ਹ ਕੇ, ਜੋ ਸੁਣ ਕੇ ਤੁਹਾਨੂੰ ਸਕੂਨ ਮਿਲੇ ਤੇ ਲੱਗੇ ਤੁਸੀਂ ਕੁਝ ਸਿੱਖਦੇ ਪਏ ਹੋ, ਤੁਹਾਡੇ ਲਈ ਉਹ ਚੰਗਾ ਹੈ। ਔਰ ਜਿਹਨੂੰ ਸੁਣ ਕੇ ਲੱਗੇ ਪਏ ਨਹੀਂ ਇਹ ਕੀ ਗੱਲਾਂ ਆ, ਮੇਰੇ ਤੇ ਪੱਲੇ ਨਹੀਂ ਪੈਂਦੀਆਂ ਜਾਂ ਮੇਰੀ ਜ਼ਿੰਦਗੀ ਨਾਲ ਇਹਦਾ ਕੋਈ ਮਤਲਬ ਨਹੀਂ, ਕੋਈ ਵਾਹ ਵਾਸਤਾ ਨਹੀਂ, ਉਹ ਤੁਹਾਡੇ ਲਈ ਮਾੜੀਆਂ। ਤੇ ਉਸ ਤੋਂ ਬਾਦ ਗੁਰਵਿੰਦਰ ਸਿੰਘ ਕਾਲੋ ਹੁਣਾਂ ਨੇ ਵਰਜੀਨੀਆ ਤੋਂ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਬਹੁਤ ਵਧੀਆ ਪ੍ਰੋਗਰਾਮ ਹੈ ਜੀ, ਬਸ ਚੁੱਕੀ ਚਲੋ, ਵਾਕਿਆ ਹੀ ਸਵਰਗ ਤੇ ਨਰਕ ਇੱਥੇ ਹੀ ਆ। ਬਹੁਤ ਬਹੁਤ ਸ਼ੁਕਰੀਆ ਗੁਰਵਿੰਦਰ ਸਿੰਘ ਜੀ, ਔਰ ਬਸ ਬਿਲਕੁਲ ਸਹੀ ਗੱਲ ਹੈ, ਸਵਰਗ ਨਰਕ ਤਾਂ ਇੱਥੇ ਹੀ ਆ, ਤੁਸੀਂ ਜਿਸ ਤਰ੍ਹਾਂ ਕਿਹਾ ਵੀ ਹੈ। ਜਗਤਾਰ ਭਾਜੀ ਕਹਿ ਰਹੇ ਨੇ ਕਿ ਜਿਹੜਾ ਇਹਨਾਂ ਨੇ ਮੈਸੇਜ ਭੇਜਿਆ ਸੀਗਾ ਕਿ ਉਹਨਾਂ ਲੋਕਾਂ ਦੀ ਦੇਖਭਾਲ ਕਰਨਾ ਜਿਨ੍ਹਾਂ ਕਦੇ ਆਪਣੀ ਦੇਖਭਾਲ ਕੀਤੀ ਹੋਵੇ। ਠੀਕ ਹੈ ਜੀ, ਸਰਬ ਉੱਚ ਸਨਮਾਨ ਹੈ। ਕਹਿੰਦੇ ਬੁਢਾਪੇ ਚ ਮਾਂ ਬਾਪ ਦੀ ਦੇਖਭਾਲ ਕਰਨਾ ਸਰਬ ਉੱਚ ਸਨਮਾਨ ਹੈ, ਕਿਉਂਕਿ ਕਿਸੇ ਵਕਤ ਉਹਨਾਂ ਨੇ ਆਪਣੀ ਦੇਖਭਾਲ ਕੀਤੀ ਹੁੰਦੀ ਹੈ। ਬਿਲਕੁਲ ਬਿਲਕੁਲ ਸਹੀ ਕਿਹਾ ਭਾਜੀ, ਜਿਨ੍ਹਾਂ ਨੇ ਕਦੀ ਸਾਡੀ ਦੇਖਭਾਲ ਕੀਤੀ ਹੁੰਦੀ ਹੈ। ਹਾਂ, ਮੈਂ ਸਮਝ ਗਈ ਤੁਸੀਂ ਕੀ ਕਹਿਣਾ ਚਾਹੁੰਦੇ ਸੀ। ਸੋ ਉਹਨਾਂ ਲੋਕਾਂ ਦੀ ਦੇਖਭਾਲ ਜ਼ਰੂਰ ਕਰਨੀ ਚਾਹੀਦੀ ਹੈ ਜਿਨ੍ਹਾਂ ਨੇ ਕਦੀ ਆਪਣੀ ਯਾਨੀ ਸਾਡੀ ਜਿਹੜੀ ਆ ਦੇਖਭਾਲ ਕੀਤੀ ਹੋਵੇ। ਸੋ ਬਿਲਕੁਲ ਉਹਨਾਂ ਦੇ ਵਿੱਚ ਟੀਚਰਸ ਹੋ ਸਕਦੇ ਆ, ਉਹਨਾਂ ਦੇ ਵਿੱਚ ਤੁਹਾਡੇ ਮਾਂ ਬਾਪ ਹੋ ਸਕਦੇ ਆ, ਤੁਹਾਡੇ ਭੈਣ ਭਰਾ ਹੋ ਸਕਦੇ ਆ, ਕੋਈ ਵੀ ਇਹੋ ਜਿਹਾ ਇਨਸਾਨ ਜਿਨ੍ਹਾਂ ਨੇ ਤੁਹਾਡੀ ਦੇਖਭਾਲ ਕੀਤੀ ਹੋਵੇ। ਉਹ ਦੇਖਭਾਲ ਸਿਰਫ ਸਰੀਰਕ ਤੌਰ ਤੇ ਨਹੀਂ ਹੋ ਸਕਦੀ, ਦੇਖਭਾਲ ਜਿਹੜੀ ਆ ਉਹ ਤੁਹਾਡੀ ਮਾਨਸਿਕ ਵੀ ਹੋ ਸਕਦੀ ਹੈ। ਸੋ ਜ਼ਿੰਦਗੀ ਚ ਬਹੁਤ ਸਾਰੇ ਇਹੋ ਜਿਹੇ ਹੁੰਦੇ ਆ ਜੋ ਤੁਹਾਨੂੰ ਤੁਹਾਡੀ ਫਿਜ਼ੀਕਲੀ ਜਾਂ ਤੁਹਾਡੇ ਸਰੀਰਕ ਤੌਰ ਤੇ ਤੁਹਾਡੇ ਨਾਲ ਜੁੜੇ ਹੁੰਦੇ ਆ, ਪਰ ਕਈ ਲੋਕ ਇਹੋ ਜਿਹੇ ਹੁੰਦੇ ਆ ਜੋ ਆਤਮਿਕ ਤੌਰ ਤੇ ਤੁਹਾਡੇ ਨਾਲ ਜੁੜੇ ਹੁੰਦੇ ਆ, ਇਮੋਸ਼ਨਲ ਸਪੋਰਟਰ ਜਿਨ੍ਹਾਂ ਨੂੰ ਅਸੀਂ ਜ਼ਿੰਦਗੀ ਚ ਕਹਿ ਸਕਦੇ ਹਾਂ। ਸੋ ਜਿੱਦਾਂ ਕਹਿ ਲਓ ਵੀ ਅਸੀਂ ਬਿਮਾਰ ਹੁੰਦੇ ਹਾਂ ਤੇ ਅਸੀਂ ਡਾਕਟਰ ਵੱਲ ਜਾਂਦੇ ਹਾਂ, ਹਨਾ, ਵੀ ਪਤਾ ਆ ਭਾਈ ਉਹਨੇ ਸੰਭਾਲ ਲੈਣਾ ਆ, ਪਰ ਕਈ ਵਾਰੀ ਅਸੀਂ ਮੈਂਟਲੀ ਇੰਨੇ ਅਪਸੈਟ ਹੁੰਦੇ ਹਾਂ ਜਾਂ ਅਸੀਂ ਕਿਸੇ ਫਿਕਰ ਚ ਹੁੰਦੇ ਹਾਂ ਜਾਂ ਕਹਿ ਲਓ ਅਪਸੈਟ ਹੁੰਦੇ ਹਾਂ, ਇਮੋਸ਼ਨਲੀ ਹਰਟ ਹੁੰਦੇ ਹਾਂ, ਉਸ ਸਮੇਂ ਕੋਈ ਇਹੋ ਜਿਹੇ ਬੰਦੇ ਤੁਹਾਡੀ ਜ਼ਿੰਦਗੀ ਚ ਹੋਣੇ ਚਾਹੀਦੇ ਆ ਜਿਨ੍ਹਾਂ ਦੇ ਤੁਸੀਂ ਕੋਲ ਜਾ ਕੇ ਆਪਣੇ ਦਿਲ ਦੀ ਗੱਲ ਕਰ ਸਕੇ, ਔਰ ਜਿੱਥੇ ਤੁਹਾਨੂੰ ਇਹ ਪਤਾ ਹੋਵੇ ਕਿ ਇੱਥੋਂ ਅੱਗੇ ਉਹ ਚੰਗੀ ਸਲਾਹ ਮਿਲਣੀ ਆ, ਇੱਥੋਂ ਕੁਛ ਚੰਗਾ ਹੀ ਮਿਲਣਾ ਆ ਸੁਣਨ ਨੂੰ ਔਰ ਕਰਨ ਨੂੰ। ਸੋ ਬਿਲਕੁਲ ਬਹੁਤ ਵਧੀਆ ਵਿਚਾਰ ਭਾਜੀ, ਬਹੁਤ ਬਹੁਤ ਸ਼ੁਕਰੀਆ। ਤੇ ਇੱਕ ਵਿਚਾਰ ਇਹਨਾਂ ਨੇ ਹੋਰ ਸਾਂਝਾ ਕੀਤਾ, ਕਹਿੰਦੇ ਕਦੇ ਅਜਿਹਾ ਨਾ ਸੋਚੋ ਮੇਰੇ ਕੋਲ ਕੁਝ ਨਹੀਂ, ਕਦੇ ਅਜਿਹਾ ਵੀ ਨਾ ਸੋਚੋ ਕਿ ਮੇਰੇ ਕੋਲ ਸਭ ਕੁਝ ਹੈ, ਇਹ ਜ਼ਰੂਰ ਸੋਚੋ ਮੇਰੇ ਕੋਲ ਅਜਿਹਾ ਕੁਝ ਹੈ ਜਿਸ ਨਾਲ ਮੈਂ ਸਭ ਕੁਝ ਕਰ ਸਕਦਾ। ਵਾਹ ਵਾਹ ਵਾਹ, ਬਹੁਤ ਵਧੀਆ ਭਾਜੀ, ਸਹੀ ਗੱਲ ਆ, ਇਹੋ ਜਿਹਾ ਸੋਚੋ ਕਿ ਮੇਰੇ ਕੋਲ ਅਜਿਹਾ ਸਭ ਕੁਝ ਹੈ ਜਿਸ ਨਾਲ ਮੈਂ ਸਭ ਕੁਝ ਕਰ ਸਕਦਾ। ਬਿਲਕੁਲ ਸਹੀ ਕਿਹਾ ਤੁਸੀਂ, ਸਾਡੇ ਕੋਲ ਪੋਟੈਂਸ਼ੀਅਲ ਬਹੁਤ ਹੈ, ਸਾਡੇ ਕੋਲ ਬਹੁਤ ਕੁਝ ਹੈ ਜਿਹਦੇ ਨਾਲ ਅਸੀਂ ਬਹੁਤ ਕੁਝ ਕਰ ਸਕਦੇ ਹਾਂ, ਪਰ ਅਸੀਂ ਉਹ ਪੋਟੈਂਸ਼ੀਅਲ ਜਿਹੜੇ ਸਾਡੀਆਂ ਸਟਰੈਂਥਸ ਆ ਉਹਨਾਂ ਨੂੰ ਅਸੀਂ ਦੇਖਦੇ ਨਹੀਂ। ਮੈਨੂੰ ਲੱਗਦਾ ਹੁੰਦਾ ਭਈ ਅਸੀਂ 5% ਹੀ ਜਿਹੜੀਆਂ ਚੀਜ਼ਾਂ ਆ ਜਿਹੜੇ ਸਾਨੂੰ ਪਰਮਾਤਮਾ ਨੇ ਦਿੱਤੀਆਂ ਆ ਉਹਨਾਂ ਨੂੰ ਯੂਜ਼ ਕਰਦੇ ਹੋਣੇ ਆ, ਬਾਕੀ ਤਾਂ 95% ਵਾਪਸ ਲੈ ਕੇ ਤੁਰ ਜਾਂਦੇ ਹੋਣੇ ਆ, ਇਸੇ ਲਈ ਫੇਰ ਉਹ ਵਾਪਸ ਭੇਜ ਦਿੰਦਾ ਹੋਣਾ ਭਈ ਜਾਓ ਅਜੇ ਤੱਕ ਕੰਮ ਨਹੀਂ ਮੁੱਕਿਆ ਤੁਹਾਡਾ, ਜਿੰਨਾ ਤੁਹਾਨੂੰ ਦੇ ਕੇ ਤੋਰਿਆ ਸੀ ਉਹ ਤੇ ਖਤਮ ਨਹੀਂ ਕੀਤਾ, ਪਹਿਲਾਂ ਉਹਨੂੰ ਵੀ ਪੂਰਾ ਕਰਕੇ ਆਓ। ਸੋ ਇਹੋ ਜਿਹੀਆਂ ਗੱਲਾਂ, ਬਿਲਕੁਲ ਆਪਣੇ ਜਿਹੜੀਆਂ ਪੋਟੈਂਸ਼ੀਅਲਸ ਉਹਨਾਂ ਨੂੰ ਜ਼ਰੂਰ ਸਮਝਣਾ ਚਾਹੀਦਾ, ਆਪਣੇ ਜੋ ਰੱਬ ਦੇ ਦਿੱਤੇ ਹੋਏ ਗਿਫਟ ਆ ਉਹਨਾਂ ਨੂੰ ਜ਼ਰੂਰ ਸਮਝਣਾ ਚਾਹੀਦਾ, ਆਪਣੇ ਆਲੇ ਦੁਆਲੇ ਨਜ਼ਰ ਚੁੱਕ ਕੇ ਦੇਖੀਏ, ਬਹੁਤ ਕੁਝ ਕਰਨ ਨੂੰ ਹੈ, ਬਹੁਤ ਸਾਰਾ ਸਕੂਨ ਹੈ, ਜ਼ਿੰਦਗੀ ਬਹੁਤ ਚੰਗੀ ਆ, ਆਲਾ ਦੁਆਲਾ ਬਹੁਤ ਚੰਗਾ। ਜਦੋਂ ਅਸੀਂ ਇਹ ਸੋਚਣਾ ਸ਼ੁਰੂ ਕਰ ਦੇਵਾਂਗੇ ਨਾ, ਸੱਚੀ ਸਾਰਾ ਕੁਝ ਹੀ ਚੰਗਾ ਹੋ ਜਾਂਦਾ, ਸਾਰਾ ਕੁਝ ਹੀ ਚੰਗਾ ਹੋ ਜਾਂਦਾ। ਅੱਛਾ ਗੱਲ ਹੁੰਦੀ, ਤੁਸੀਂ ਸ਼ੀਸ਼ੇ ਅੱਗੇ ਖੜੇ ਹੋ ਕੇ ਆਪਣੇ ਆਪ ਨੂੰ ਮਾੜਾ ਕਹਿਣ ਲੱਗ ਜਾਣਾ ਵੀ ਭਾਈ ਮੇਰੇ ਤਾਂ ਕਿਸੇ ਕੰਮ ਦੀ ਸ਼ਕਲ ਨਹੀਂ, ਮੈਨੂੰ ਤਾਂ ਰੱਬ ਨੇ ਨਾ ਰੂਪ ਦਿੱਤਾ ਨਾ ਅਕਲ ਦਿੱਤੀ, ਤੁਸੀਂ ਦੇਖੋ ਭਾਈ ਤੁਸੀਂ ਹਫਤੇ ਦੇ ਵਿੱਚ ਐਂ ਲੱਗਣ ਲੱਗ ਜਾਣਾ ਭਾਈ ਸੱਚੀ ਗੱਲ ਆ ਭਾਈ ਤੁਹਾਡੇ ਵਰਗਾ ਬੇਵਕੂਫ, ਤੁਹਾਡੇ ਵਰਗਾ ਮਾੜਾ ਭੱਦਾ ਇਨਸਾਨ ਹੈ ਹੀ ਨਹੀਂ ਇੱਥੇ ਕੋਈ। ਪਰ ਜੇ ਤੁਸੀਂ ਸ਼ੀਸ਼ੇ 'ਚ ਖੜੇ ਹੋ ਕੇ ਉਸ ਪਰਮਾਤਮਾ ਬਾਰੇ ਸੋਚੋ ਨਾ ਭਾਈ ਵਾਹ ਕਿਆ ਕ੍ਰੀਏਟ ਕੀਤਾ ਪਰਮਾਤਮਾ ਨੇ, ਹੈ ਨਾ, ਕਿੰਨਾ ਕੁਛ ਦਿੱਤਾ ਮੇਰੇ ਕੋਲ, ਕਿੰਨਾ ਕੁਛ ਹੈ। ਆਪਣੇ ਸਰੀਰ ਵੱਲ ਹੀ ਦੇਖੀਏ ਤਾਂ ਪਰਮਾਤਮਾ ਨੇ ਕਿੰਨਾ ਕੁਛ ਦਿੱਤਾ ਹੈ, ਇੰਨੀਆਂ ਸੋਹਣੀਆਂ ਅੱਖਾਂ ਦਿੱਤੀਆਂ, ਚੱਲਦੇ ਫਿਰਦੇ ਹੱਥ ਪੈਰ ਆ, ਵਧੀਆ ਨੈਣ ਨਕਸ਼ ਹੈ, ਕੋਈ ਐਬ ਨਹੀਂ, ਕੋਈ ਹੈ ਨਾ, ਉਸ ਚੀਜ਼ ਦਾ ਸ਼ੁਕਰਾਨਾ ਕਰਨ ਲੱਗੋ ਤੇ ਆਪਣੇ ਆਲੇ ਦੁਆਲੇ ਦੇਖਣਾ ਸ਼ੁਰੂ ਕਰੀਏ ਭਾਈ ਕਿੰਨਾ ਕੁਛ ਹੈ। ਹਰ ਇੱਕ ਚੀਜ਼ ਸਿਰਫ ਸਾਨੂੰ ਪੈਦਾ ਨਹੀਂ ਕੀਤਾ, ਸਿਰਫ ਅਸੀਂ ਨਹੀਂ ਹੈਗੇ, ਬਲਕਿ ਸਾਡੇ ਰਹਿਣ ਲਈ, ਸਾਡੇ ਖਾਣ ਪੀਣ ਦੇ ਲਈ ਆਲੇ ਦੁਆਲੇ ਕਿੰਨਾ ਕੁਝ ਹੈ। ਮੈਂ ਇਹ ਦੇਖਦੀ ਹੁੰਦੀ ਹਾਂ ਜਦੋਂ ਵੀ, ਕਈ ਵਾਰੀ ਅਕਸਰ ਦਿਮਾਗ ਚ ਆਉਂਦਾ ਹੁੰਦਾ ਵੀ ਜਦੋਂ ਮੈਂ ਮਾਰਕੀਟ ਜਾਵਾਂ ਜਾਂ ਲੋਕ ਖਾਂਦੇ ਹੁੰਦੇ ਆ ਜਾਂ ਕਰਦੇ ਹੁੰਦੇ ਆ, ਤੇ ਮੈਂ ਇਹ ਚੀਜ਼ ਜ਼ਰੂਰ ਸੋਚਦੀ ਹੁੰਦੀ ਹਾਂ ਭਈ ਜਿੰਨੇ ਇਨਸਾਨ ਇਸ ਧਰਤੀ ਤੇ ਬਣਾਏ ਹੋਏ ਆ, ਜਿੰਨੇ ਜਾਨਵਰ, ਜਿੰਨੇ ਕੀੜੇ ਮਕੌੜੇ, ਪੰਛੀ ਬਣੇ ਹੋਏ, ਉਹਨਾਂ ਦੇ ਖਾਣ ਦੇ ਲਈ ਵੀ ਓਨਾ ਕੁਛ ਹੀ ਭਰਿਆ ਹੋਇਆ ਹੈ। ਔਰ ਅਸੀਂ ਹਰ ਦਿਨ ਖਾਂਦੇ ਆ, ਕਿੰਨਾ ਖਾਂਦੇ ਆ, ਪਰ ਫਿਰ ਵੀ ਕੋਈ ਤੋਟ ਨਹੀਂ, ਕੋਈ ਤੰਗੀ ਨਹੀਂ, ਉਹ ਚੀਜ਼ਾਂ ਫਿਰ ਵਾਪਸ ਸਾਡੇ ਤੱਕ ਪਹੁੰਚੀ ਜਾਂਦੀਆਂ ਪਈਆਂ। ਸੋ ਗੱਲ ਬਿਲਕੁਲ ਜੀ ਕਾਹੇਰੇ ਮਨ ਚਿਤਵੇ ਉਦਮ ਕਰਿਆ ਸੈਲ ਪੱਥਰ ਮੈਂ ਜੰਤੂ ਪਾਏ ਤਾਂ ਘਰ ਆ ਗਏ ਕਰ ਧਰਿਆ। ਬਾਕੀ ਬਹੁਤੀ ਗੁਰਬਾਣੀ ਮੈਂ ਨਹੀਂ ਪੜ੍ਹੀ ਪਰ ਜਿੰਨੀ ਕੁ ਮੈਨੂੰ ਸਮਝ ਆ ਯਾਦ ਹੈ ਫਿਰ ਰਹਿਰਾ ਸਾਹਿਬ ਦਾ ਪਾਠ ਕਰਦੇ ਹੋਈ ਦਾ ਸੀ ਤੇ ਮੈਨੂੰ ਇਹ ਜਿਹੜੀਆਂ ਤੁਕਾਂ ਸੀ ਇਹ ਜਿਹੜਾ ਸ਼ਬਦ ਹੈ ਨਾ ਕਾਹੇ ਰੇ ਮਨ ਚਿੱਤ ਮੈਂ ਉਦਮ ਕਰਿਆ ਸੋ ਇਹ ਮੇਰੀ ਜ਼ਿੰਦਗੀ ਦਾ ਇੱਕ ਜ਼ਰੂਰ ਮੈਂ ਹਿੱਸਾ ਬਣਾਇਆ ਹੋਇਆ ਜਦੋਂ ਵੀ ਕਿਤੇ ਡੋਲਾਂ ਜਾਂ ਜਦੋਂ ਵੀ ਕਿਤੇ ਇਹ ਲੱਗੇ ਪਏ ਨਹੀਂ ਕੁਛ ਹੈਗਾ ਜਾਂ ਖੁੱਸ ਗਿਆ ਤੇ ਇਹ ਵਾਲਾ ਜਿਹੜਾ ਸ਼ਬਦ ਹੈ ਜਾਂ ਇਹ ਜਿਹੜੀਆਂ ਲਾਈਨਾਂ ਇਹਨਾਂ ਨੂੰ ਮੈਂ ਜ਼ਰੂਰ ਆਪਣੇ ਮਾਇੰਡ 'ਚ ਰੱਖਦੀ ਹੁੰਦੀ ਹਾਂ ਸੋ ਗੁਰਬਾਣੀ ਪੜ੍ਹਨ ਦਾ ਜਾਂ ਚੰਗੀਆਂ ਚੀਜ਼ਾਂ ਪੜ੍ਹਨ ਦਾ ਫਾਇਦਾ ਇਹ ਹੀ ਹੁੰਦਾ ਹੈ ਜੀ ਕਿ ਜਦੋਂ ਸਾਨੂੰ ਲੋੜ ਪਵੇ ਤਾਂ ਉਹਨਾਂ ਨੂੰ ਅਸੀਂ ਕੱਢ ਕੇ ਆਪਣੇ ਆਪ ਤੇ ਲਾਗੂ ਕਰੀਏ ਉਹਨਾਂ ਗੱਲਾਂ ਤੇ ਉਹਨਾਂ ਗੁਰਬਾਣੀ ਤੇ ਉਹਨਾਂ ਲਾਈਨਾਂ ਤੇ ਅਸੀਂ ਯਕੀਨ ਬਣਾ ਸਕੀਏ। ਠੀਕ ਉਸੇ ਤਰ੍ਹਾਂ ਸਿਰ ਦੁਖਦਾ ਹੋਵੇ ਤੇ ਕੱਢ ਕੇ ਅਸੀਂ ਪੈਰਾਸੀਟਾਮੋਲ ਖਾ ਲਈਦੀ ਹੈ ਤੇ ਯਕੀਨ ਹੁੰਦਾ ਵੀ ਸਾਡਾ ਸਿਰ ਜਿਹੜਾ ਦੁਖਣਾ ਹਟ ਜਾਣਾ ਆ ਸੋ ਉਹੀ ਚੀਜ਼ ਉਹੀ ਯਕੀਨ ਇਹਨਾਂ ਲਾਈਨਾਂ ਤੇ ਇਹਨਾਂ ਗੁਰਬਾਣੀ ਤੇ ਹੋਣਾ ਚਾਹੀਦਾ। ਗੁਰਬਾਣੀ ਪੜ੍ਹਨ ਦਾ ਫਾਇਦਾ ਵੀ ਤਾਂ ਹੀ ਹੈ ਚੰਗੀਆਂ ਗੱਲਾਂ ਸੁਣਨਗੀਆਂ ਪੜ੍ਹਨ ਦਾ ਫਾਇਦਾ ਤਾਂ ਹੀ ਹੈ ਜੇ ਉਹਨਾਂ ਤੇ ਯਕੀਨ ਕਰ ਸਕੀਏ। ਜਿੱਦਾਂ ਭਾਜੀ ਨੇ ਮੈਸੇਜ ਭੇਜਿਆ ਕਿ ਕਦੇ ਅਜਿਹਾ ਨਾ ਸੋਚੋ ਕਿ ਮੇਰੇ ਕੋਲ ਕੁਝ ਨਹੀਂ ਕਦੇ ਅਜਿਹਾ ਵੀ ਨਾ ਸੋਚੋ ਕਿ ਮੇਰੇ ਕੋਲ ਸਭ ਕੁਝ ਹੈ ਇਹ ਜ਼ਰੂਰ ਸੋਚੋ ਕਿ ਮੇਰੇ ਕੋਲ ਅਜਿਹਾ ਕੁਝ ਹੈ ਜਿਸ ਨਾਲ ਮੈਂ ਸਭ ਕੁਝ ਕਰ ਸਕਦਾ ਹਾਂ। ਇਹ ਗੱਲ ਯਕੀਨ ਦੀ ਹੈ ਜੇ ਤੁਸੀਂ ਇਸ ਤੇ ਯਕੀਨ ਕਰੋਗੇ ਕਿ ਮੇਰੇ ਕੋਲ ਅਜਿਹਾ ਬਹੁਤ ਕੁਝ ਹੈ ਜਿਸ ਨਾਲ ਮੈਂ ਸਭ ਕੁਝ ਕਰ ਸਕਦਾ ਤੇ ਦੇਖੋ ਬਹੁਤ ਕੁਝ ਕਰ ਸਕਦੇ ਹੋ ਜ਼ਿੰਦਗੀ ਦੇ ਵਿੱਚ ਤੁਸੀਂ ਸੋ ਜ਼ਿੰਦਗੀ 'ਚ ਕਰਨ ਦੇ ਲਈ ਬਹੁਤ ਕੁਝ ਹੈ ਇਹ ਜਿਹੜਾ ਸਮਾਂ ਆ ਇਹਨੂੰ ਅਜਾਈ ਨਾ ਗਵਾਈਏ। ਸੋ ਸਮਾਂ ਹੋ ਗਿਆ ਜੀ ਸਾਡੀ ਵੀ ਬ੍ਰੇਕ ਦਾ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਤੇ ਬ੍ਰੇਕ ਦੇ ਨਾਲ ਨਿਊਜ਼ ਜਿਹੜੀਆਂ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਾਂਗੀ ਮੈਂ ਨਹੀਂ ਕਰਾਂਗੀ ਜੀ ਪਰ ਕਿਸੇ ਦੀ ਆਵਾਜ਼ ਦੇ ਵਿੱਚ ਮੈਂ ਜ਼ਰੂਰ ਖਬਰਾਂ ਸਾਂਝੀਆਂ ਕਰਨੀਆਂ ਕਿਉਂਕਿ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਾ ਵੀ ਖਬਰਾਂ 'ਚ ਮੇਰਾ ਹੱਥ ਟਾਈਟ ਹੈ ਜੀ। ਸੋ ਮੈਂ ਤੁਹਾਨੂੰ ਮਿਲਦੀ ਹਾਂ ਇਸ ਬ੍ਰੇਕ ਤੋਂ ਬਾਅਦ ਜਲਦੀ ਹੀ ਕੁਝ ਹੋਰ ਗੱਲਾਂ ਨਾਲ ਤੇ ਕੁਝ ਯਾਦਾਂ ਦੇ ਨਾਲ ਵੀ ਜੀ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
10 ਤੋਂ 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਅੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 04117263488। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। Migration Agent Registration Number 0851410।
ਖਬਰਾਂ ਦਾ ਬੁਲੇਟਿਨ ਲੈ ਕੇ ਸ੍ਰੀ ਮੁਕਤਸਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ। ਅੱਜ ਦਿਨ ਮੰਗਲਵਾਰ 22 ਮਾਘ, 4 ਫਰਵਰੀ, ਨਾਨਕਸ਼ਾਹੀ ਸੰਮਤ 551। ਪਹਿਲਾਂ ਚੋਣਵੀਆਂ ਖਬਰਾਂ। ਕਾਊਂਟਰ ਇੰਟੈਲੀਜੈਂਸ ਵੱਲੋਂ ਕਰੋੜਾਂ ਰੁਪਏ ਦੀ ਹੈਰਨ ਬਰਾਮਦ। ਪੰਜਾਬ ਸਰਕਾਰ ਖਿਲਾਫ਼ ਅਕਾਲੀ ਦਲ ਕਰੇਗਾ 1 ਕਾਨਫਰੰਸ ਤੇ 15 ਰੈਲੀਆਂ। ਦਿੱਲੀ ਚੋਣਾਂ, ਪ੍ਰਧਾਨ ਮੰਤਰੀ ਮੋਦੀ ਨੇ ਸਾਧਿਆ ਮੁੱਖ ਮੰਤਰੀ ਕੇਜਰੀਵਾਲ ਤੇ ਨਿਸ਼ਾਨਾ। ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ 700 ਦੇ ਕਰੀਬ ਕਿਸਾਨ ਦਿੱਲੀ ਦੇ ਸ਼ਾਹੀਨ ਬਾਗ ਲਈ ਹੋਏ ਰਵਾਨਾ। ਕੋਰੋਨਾ ਵਾਇਰਸ ਦਾ ਅਸਰ, ਏਅਰ ਇੰਡੀਆ ਨੇ ਰੱਦ ਕੀਤੀਆਂ ਹਾਂਗਕਾਂਗ ਜਾਣ ਵਾਲੀਆਂ ਉਡਾਣਾਂ। दिल्ली विधानसभा चोणां लई आम आदमी पार्टी ने जारी किया चोण मनोरथ पत्र। गुजरात दंगे मामले विच जाकिया जाफरी की पटीशन ते सुप्रीम कोर्ट विच हुण 14 अप्रैल नूं होएगी सुनवाई। भगवंत मान दा दिल्ली विच वड्डा दावा, पंजाब फतेह की तैयारी। बैबल कला गोलीकांड मामले विच नवा मोड़, 23 होर गवाह सामने आए। पार्टी विचों कढ़न मगरों ढींसा दा वड्डा ऐलान। हुण खबरां दी विस्थार। सुल्तानपुर विंड खेत्र विच फड़ी गई करोड़ां रुपए की ड्रग फैक्टरी के मामले में जिथे लगातार एसटीएफ वालों कार्रवाई नूं अंजाम दिता जा रहा, उथे इस मसले के किंगपिन सिमरनजीत सिंह संधू की गिरफ्तारी हो चुकी है। इस दे नाल एसटीएफ तो इलावा गुजरात की एटीएस भी सरगर्म है। एटीएस की टीम ने अमृतसर पहुंच के एसटीएफ के अधिकारियों नाल मिलकर मामले ते काम करना शुरू कर दिता है। एसटीएफ ने अपनी कार्रवाई नूं अगे वधांदिया अज इस मामले विच फड़े गए मुख मुलजम अंकुश कपूर की निशानदेही ते जिथे 3.25 किलो हैरन ते होर मटीरियल बरामद किया, उथे एसटीएफ ने फरार मुलजमां दी भाल लई वख-वख थावां ते छापेमारी कीती है। एसटीएफ ने अपनी कार्रवाई नूं अगे वधांदिया अज इस मामले विच फड़े गए मुख मुलजम अंकुश कपूर की निशानदेही ते जिथे 3.25 किलो हैरन ते होर मटीरियल बरामद किया है, उथे एसटीएफ ने फरार मुलजमां दी भाल लई वख-वख थावां ते छापेमारी कीती। दूजे पासे एआईजी रशपाल सिंह मुताबक अनवर मसीह नूं दुबारा परवाना भेजा जाएगा तां जो ओह हाजिर होकर पुलिस कोल अपने बयान दर्ज करवा सकन। पुलिस वालों गिरफ्तार लड़की बारे दस्या कि यह लड़की सुखविंदर सिंह की दोस्त है ते उस नूं मिलने आई सी। इस मामले की पुलिस वालों जांच की जा रही है। अफगानी नागरिक अरमान की भूमिका बारे एआईजी ने दस्या कि अरमान अपने आकावां दे कहण ते भारत हैरन बनाउण दी ट्रेनिंग देण आया सी। उसने शक जाहिर किया कि अरमान दे आका भारत वालों की कार्रवाईआं विच शामिल हो सकदे ने। गुजरात एटीएस ने 2018 विच हैरन दे मामले विच सिमरनजीत संधू नूं नामजद किया क्योंकि उस वेले संधू ते इल्जाम सी कि उसने समुंदर दे रस्ते पाकिस्तान तों हैरन मंगवा के भेजी सी। गुजरात एटीएस ने संधू दे खिलाफ बकायदा रेड कॉर्नर नोटिस भी जारी किया होया है। आम आदमी पार्टी के पंजाब के प्रधान के मैंबर पार्लीमेंट भगवंत मान ने दावा किया कि दिल्ली में आम आदमी पार्टी हूं जा फिर जित प्राप्त करके अपना पिछला रिकॉर्ड तोड़ेगी। भगवंत मान ने कहा कि 2020 दिल्ली में आम आदमी पार्टी की हैट्रिक उपरंत 2022 अंदर आम आदमी पार्टी की जित होगी। भगवंत मान ने आख्या कि दिल्ली चोणां के माहौल तो साफ हो चुका है कि अरविंद केजरीवाल वालों इन्हां 5 साल में किए गए बेमिसाल कामां ते जित की मोहर ला के दिल्ली की जनता आम आदमी पार्टी का झंडा लहरा चुकी है। हुण बस रस्मी ऐलान बाकी है जो 8 फरवरी नूं वोटां होण उपरंत डंके दी चोट नाल हो जाएगा। अपने भाषण राही मान ने कांग्रेस अकाली दल बादल ते भाजपा ते निशाना साधदिआं आख्या कि पूरी दिल्ली विच कांग्रेस किते नजर नहीं आ रही। उन्होंने आख्या कि शाही लाम लश्कर नाल कल पहाड़ां तों उतर के दिल्ली विच चोण प्रचार करन पुज्जे कैप्टन अमरिंदर सिंह नूं दिल्ली दी जनता दे बिजली बारे सवालां दे जवाब नहीं दे सके। मान ने दूजे पासे झाड़ू नूं तीला तीला कह के भंडण वाले बादलों नूं आख्या कि उन्हां दी तकड़ी खखड़ियां करेले वांग खिलर चुकी है जिस करके दिल्ली विच कांग्रेस अते बादल लभ्या नजर नहीं आ रहा। भगवंत मान ने आख्या कि आम आदमी पार्टी की चढ़ तो बुखला के भाजपा नफरत की जहर फैला रही है पर दिल्ली के सोझवान लोग भाजपा की हर फिरकू चाल के नालों नाल खुंभ ठप रहे ने। बैबल कलां गोलीकांड मामले विच नवा मोड़ सामने आया। गवाह सुरजीत सिंह की मौत तो बाद 23 होर गवाह सामने आए ने। इन्हां गवाहां वल्लों फरीदकोट विच प्रैस कांफ्रेंस करके आख्या गया कि किसी एक गवाह की मौत नाल जांच प्रभावित नहीं होने दित्ती जाएगी। इन्हां गवाहां दा कहना कि जेकर एक गवाह अपनी गवाही तो मुकरदा जां किसी कारण उसकी मौत हुंदी है इस नाल जांच प्रभावित नहीं हुंदी। उन्हां दा कहना कि वह इस पूरे मामले विच सरकार की कारगुजारी तो नाखुश ने। उन्हां राजनीतिक पार्टियां नूं गवाह सुरजीत सिंह की मौत ते सियासत ना करन की सलाह दित्ती। गवाह गुरप्रीत सिंह ने आख्या कि गोलीकांड विच 23 दे करीब लोग गवाहियां दे रहे ने। उन्हां दा कहना कि जोरा सिंह कमिशन सिर्फ अकाली दल वालों खानापूर्ति की गई सी। उन्होंने भी आख्या कि सिख जथेबंदियां ते अकाली दल सुरजीत सिंह दी मौत ते राजनीति कर रही है। गुरप्रीत सिंह दा कहना कि सुरजीत सिंह दे परिवार वालों जो पिंड दे लोकां दे इल्जाम लाए उन्हां दा निजी मामला है। उन्होंने आख्या कि श्री गुरु ग्रंथ साहिब जी दा नहीं ते उन्हां ते कोई दबाव नहीं सी। श्रोमणी अकाली दल वालों पार्टी विचों बरखास्त करन मगरों राज्यसभा मैंबर सुखदेव सिंह ढींसा ने ऐलान किया कि हुण इको एक निशाना सुखबीर बादल नूं पार्टी प्रधान दे अहुदे तों हटाउणा है। उन्हां आख्या कि श्रोमणी गुरद्वारा प्रबंधक कमेटी की लुट नूं बंद करवाउणा ते श्री अकाल तख्त साहिब की मर्यादा नूं बहाल करवाउण लई ओह संघर्ष करनगे। उन्हां आख्या कि बादल परिवार दीआं वधीकियां तों परेशान लोकां नूं इकट्ठियां
ਕੀਤਾ ਜਾ ਰਿਹਾ। ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਨੂੰ ਬਾਦਲ ਪਰਿਵਾਰ ਤੋਂ ਆਜ਼ਾਦ ਕੀਤਾ ਜਾਏਗਾ। ਜਲਦ ਹੀ ਸ਼੍ਰੋਮਣੀ ਕਮੇਟੀ ਚੋਣਾਂ ਕਰਾਉਣ ਦਾ ਮੁੱਦਾ ਲੈ ਕੇਂਦਰੀ ਗ੍ਰਹਿ ਮੰਤਰੀ ਨਾਲ ਮੀਟਿੰਗ ਕੀਤੀ ਜਾਏਗੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਬਾਗੀ ਪਾਰਟੀ ਲੀਡਰ ਸੁਖਦੇਵ ਸਿੰਘ ਢੀਂਡਸਾ ਦੇ ਉਨ੍ਹਾਂ ਦੇ ਪੁੱਤਰ ਪਰਮਿੰਦਰ ਢੀਂਡਸਾ ਨੂੰ ਪਾਰਟੀ ਵਿਚੋਂ ਕੱਢ ਦਿੱਤਾ। ਹੈਰਾਨੀ ਦੀ ਗੱਲ ਇਹ ਹੈ ਕਿ ਢੀਂਡਸਾ ਪਿਤਾ ਪੁੱਤਰ ਨੂੰ ਪਾਰਟੀ ਵੱਲੋਂ ਨੋਟਿਸ ਵੀ ਨਹੀਂ ਦਿੱਤਾ ਗਿਆ। ਪਹਿਲਾਂ ਕੋਰ ਕਮੇਟੀ ਨੇ ਢੀਂਡਸਾ ਪਿਤਾ ਪੁੱਤਰ ਖਿਲਾਫ਼ ਦੋਸ਼ ਪੱਤਰ ਜਾਰੀ ਕਰਨ ਦਾ ਫੈਸਲਾ ਕੀਤਾ ਸੀ। ਅਕਾਲੀ ਦਲ ਵੱਲੋਂ ਹੁਣ ਤੱਕ ਢੀਂਡਸਾ ਪਿਤਾ ਪੁੱਤਰ ਖਿਲਾਫ਼ ਕੋਈ ਮਾਮਲਾ ਅਨੁਸ਼ਾਸਨੀ ਕਮੇਟੀ ਨੂੰ ਨਹੀਂ ਦਿੱਤਾ ਗਿਆ ਤੇ ਨਾ ਹੀ ਕੋਈ ਨੋਟਿਸ ਦਿੱਤਾ ਗਿਆ। ਪੰਜਾਬ ਸਰਕਾਰ ਦੇ ਖਿਲਾਫ਼ ਸ਼੍ਰੋਮਣੀ ਅਕਾਲੀ ਦਲ ਪੰਜਾਬ ਵਿਚ ਇਕ ਕਾਨਫਰੰਸ ਤੇ 15 ਰੈਲੀਆਂ ਕਰੇਗਾ। ਇਹ ਕਾਨਫਰੰਸ 9 ਮਾਰਚ ਨੂੰ ਹੋਏਗੀ। ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਜਾਣ ਵਾਲੀ ਕਾਨਫਰੰਸ ਵਿਚ 13 ਫਰਵਰੀ ਨੂੰ ਅੰਮ੍ਰਿਤਸਰ, 25 ਫਰਵਰੀ ਨੂੰ ਫਿਰੋਜ਼ਪੁਰ, ਇਸ ਤਰ੍ਹਾਂ ਅਪ੍ਰੈਲ ਮਹੀਨੇ ਤੱਕ ਇਹ ਆਪਣੇ ਰੋਸ ਧਰਨੇ ਚਲਾਏ ਜਾਣਗੇ। ਆਉਂਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਦਿੱਲੀ ਦੇ ਦੁਆਰਕਾ ਵਿਚ ਇਕ ਰੈਲੀ ਨੂੰ ਸੰਬੋਧਿਤ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਰੱਜ ਕੇ ਨਿਸ਼ਾਨਾ ਸਾਧਿਆ। ਉਨ੍ਹਾਂ ਆਖਿਆ ਕਿ ਦਿੱਲੀ ਦੇ ਗਰੀਬਾਂ ਦਾ ਕੀ ਗੁਨਾਹ ਹੈ ਕਿ ਉਨ੍ਹਾਂ ਨੂੰ 5 ਲੱਖ ਰੁਪਏ ਤੱਕ ਦੀ ਮੁਫ਼ਤ ਇਲਾਜ ਦੀ ਸਹੂਲਤ ਦੇਣ ਵਾਲੀ ਆਯੁਸ਼ਮਾਨ ਭਾਰਤ ਯੋਜਨਾ ਦਾ ਲਾਭ ਨਹੀਂ ਮਿਲਦਾ। ਉਨ੍ਹਾਂ ਆਖਿਆ ਕਿ ਦਿੱਲੀ ਦੇ ਬੇਘਰੇ ਲੋਕਾਂ ਦਾ ਕੀ ਦੋਸ਼ ਹੈ ਜੋ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਆਪਣਾ ਘਰ ਨਹੀਂ ਮਿਲਦਾ। ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਨਾਗਰਿਕਤਾ ਸੋਧ ਕਾਨੂੰਨ ਵਿਰੁੱਧ ਦਿੱਲੀ ਦੇ ਸ਼ਾਹੀਨ ਬਾਗ ਵਿਖੇ ਹੋ ਰਹੇ ਰੋਸ ਪ੍ਰਦਰਸ਼ਨ ਵਿਚ ਸ਼ਾਮਲ ਹੋਣ ਲਈ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਵਿਚ 700 ਦੇ ਕਰੀਬ ਕਿਸਾਨ BKU ਏਕਤਾ ਉਗਰਾਹਾਂ ਦੇ ਝੰਡੇ ਥੱਲੇ ਦਿੱਲੀ ਲਈ ਰਵਾਨਾ ਹੋਏ ਨੇ। BKU ਏਕਤਾ ਉਗਰਾਹਾਂ ਦੇ ਸੀਨੀਅਰ ਆਗੂ ਜੇਠੂ ਸਿੰਘ ਝੰਡਾਕੇ ਨੇ ਆਖਿਆ ਕਿ ਇਸ ਕਾਨੂੰਨ ਰਾਹੀਂ ਧਰਮ ਨੂੰ ਮੁੱਦਾ ਬਣਾ ਕੇ ਕੇਂਦਰ ਦੀ ਮੋਦੀ ਸਰਕਾਰ ਨੇ ਘੱਟ ਗਿਣਤੀ ਮੁਸਲਿਮ ਭਾਈਚਾਰੇ ਤੇ ਹਮਲਾ ਸ਼ੁਰੂ ਕੀਤਾ। ਅਜਿਹਾ ਕਰਕੇ ਇਹ ਸਰਕਾਰ ਭਾਰਤ ਦੇ ਲੋਕਾਂ ਦਾ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣਾ ਚਾਹੁੰਦੀ ਹੈ। ਕੋਰੋਨਾ ਵਾਇਰਸ ਦੇ ਚਲਦਿਆਂ ਏਅਰ ਇੰਡੀਆ ਨੇ ਹਾਂਗਕਾਂਗ ਜਾਣ ਵਾਲੀਆਂ ਸਾਰੀਆਂ ਉਡਾਨਾਂ ਨੂੰ ਰੱਦ ਕਰ ਦਿੱਤਾ। ਇਹ ਜਾਨਲੇਵਾ ਵਾਇਰਸ ਕਰਕੇ 7 ਫਰਵਰੀ ਤੋਂ ਬਾਅਦ ਏਅਰ ਇੰਡੀਆ ਦਾ ਕੋਈ ਵੀ ਜਹਾਜ਼ ਚੀਨ ਦੇ ਹਾਂਗਕਾਂਗ ਲਈ ਨਹੀਂ ਉੱਡੇਗਾ। AI-314 ਉਡਾਨ 7 ਫਰਵਰੀ 2020 ਨੂੰ ਭਾਰਤ ਵੱਲ ਹਾਂਗਕਾਂਗ ਵੱਲ ਜਾਣ ਲਈ ਆਖਰੀ ਉਡਾਨ ਹੋਏਗੀ। ਦੇਸ਼ ਭਰ ਦੇ ਵੱਖ ਵੱਖ ਹਿੱਸਿਆਂ ਵਿਚ ਨਾਗਰਿਕਤਾ ਸੋਧ ਕਾਨੂੰਨ ਅਤੇ ਕੌਮੀ ਨਾਗਰਿਕਤਾ ਰਜਿਸਟਰਾਰ ਦੇ ਵਿਰੋਧ ਵਿਚ ਹੋ ਰਹੇ ਪ੍ਰਦਰਸ਼ਨ ਵਿਚਾਲੇ ਸਰਕਾਰ ਨੇ ਲੋਕ ਸਭਾ ਵਿਚ ਆਖਿਆ ਕਿ ਕੌਮੀ ਪੱਧਰ ਤੇ NRC ਲਿਆਉਣ ਦੀ ਅਜੇ ਕੋਈ ਯੋਜਨਾ ਨਹੀਂ। ਕੇਂਦਰੀ ਗ੍ਰਹਿ ਰਾਜ ਮੰਤਰੀ ਨੇ ਲਿਖਤੀ ਜਵਾਬ ਵਿਚ ਇਹ ਜਾਣਕਾਰੀ ਦਿੱਤੀ। ਉਨ੍ਹਾਂ ਆਖਿਆ ਕਿ ਹਾਲੇ ਤੱਕ NRC ਨੂੰ ਕੌਮੀ ਪੱਧਰ ਤੇ ਤਿਆਰ ਕਰਨ ਦਾ ਕੋਈ ਫੈਸਲਾ ਨਹੀਂ ਲਿਆ ਗਿਆ। ਆਉਂਦੀ ਦਿੱਲੀ ਵਿਧਾਨ ਸਭਾ ਚੋਣਾਂ ਲਈ ਆਮ ਆਦਮੀ ਪਾਰਟੀ ਨੇ ਆਪਣਾ ਚੋਣ ਮਨੋਰਥ ਪੱਤਰ ਜਾਰੀ ਕੀਤਾ। ਇਸ ਮੌਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਹਾਜ਼ਰ ਸਨ। ਉਧਰ ਸ਼ਾਹੀਨ ਬਾਗ ਇਲਾਕੇ ਵਿਚ ਫਾਇਰਿੰਗ ਕਰਨ ਵਾਲਾ ਕਪਿਲ ਗੁਰਜਰ ਆਮ ਆਦਮੀ ਪਾਰਟੀ ਦਾ ਮੈਂਬਰ ਦਸਿਆ ਜਾ ਰਿਹਾ। ਪੁਲਿਸ ਨੇ ਆਖਿਆ ਕਿ ਇਹ ਜਾਣਕਾਰੀ ਪੁਲਿਸ ਜਾਂਚ ਵਿਚ ਸਾਹਮਣੇ ਆਈ ਹੈ। ਦਿੱਲੀ ਪੁਲਿਸ ਨੇ ਇਸ ਨੂੰ ਲੈ ਕੇ ਕਈ ਤਸਵੀਰਾਂ ਵੀ ਜਾਰੀ ਕੀਤੀਆਂ। ਘਟਨਾ ਸਥਾਨ ਤੇ ਹੀ ਦਬੋਚੇ ਗਏ ਦੋਸ਼ੀ ਕਪਿਲ ਤਸਵੀਰ ਵਿਚ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਤੇ ਕਾਲਕਾ ਜੀ ਤੋਂ ਉਮੀਦਵਾਰ ਆਤਸ਼ੀ ਦੇ ਨਾਲ ਦਿਖ ਰਿਹਾ। ਇਹ ਉਸ ਸਮੇਂ ਦੀ ਤਸਵੀਰ ਹੈ ਜਦੋਂ 2019 ਵਿਚ ਉਸਨੇ ਆਮ ਆਦਮੀ ਪਾਰਟੀ ਦੀ ਮੈਂਬਰਸ਼ਿਪ ਲਈ 8 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਤੋਂ ਪਹਿਲਾਂ ਦਿੱਲੀ ਦੀ ਰਾਜਨੀਤੀ ਵਿਚ ਇਸ ਨੂੰ ਵੱਡਾ ਝਟਕਾ ਕਰਾਰ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ। ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਦੇ ਪੁੱਛਗਿੱਛ ਦੌਰਾਨ ਕਪਿਲ ਨੇ ਫੋਨ ਤੋਂ ਕਈ ਤਸਵੀਰਾਂ ਦਿਖਾਈਆਂ ਨੇ ਜਿਨ੍ਹਾਂ ਵਿਚ ਆਮ ਆਦਮੀ ਪਾਰਟੀ ਨੂੰ ਜੁਆਇਨ ਕਰਨ ਦੀਆਂ ਤਸਵੀਰਾਂ ਮਿਲੀਆਂ। ਮੌਸਮ ਅਨੁਸਾਰ ਆਉਣ ਵਾਲੇ 24 ਘੰਟਿਆਂ ਦੌਰਾਨ ਪੰਜਾਬ ਵਿਚ ਮੌਸਮ ਠੰਡਾ ਰਹੇਗਾ। ਇਸ ਦੇ ਨਾਲ ਹੀ ਹੁਣ ਤੁਸੀਂ ਜਸਵਿੰਦਰ ਸਿੰਘ ਬਿੱਟਾ ਨੂੰ ਇਜਾਜ਼ਤ ਦਿਓ। ਧੰਨਵਾਦ, ਸਤਿ ਸ੍ਰੀ ਅਕਾਲ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਲਓ ਜੀ, ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ ਜੋ ਆਪਣੇ ਅੱਧਵਾਟੇ ਪਹੁੰਚ ਚੁੱਕਿਆ ਹੈ। 1 ਘੰਟੇ ਦਾ ਸਫ਼ਰ ਤੁਹਾਡੇ ਨਾਲ ਤੈਅ ਕਰਦੇ ਆ, ਕੋਈ ਘੰਟਾ ਕੋ ਹੋਰ ਆਪੋ ਹੈਗਾ ਹਜੇ ਗੱਲਾਂ ਬਾਤਾਂ ਦਾ। ਸੋ ਗੱਲਾਂ ਬਾਤਾਂ ਕਰਦੇ ਆ ਤੁਹਾਡੇ ਨਾਲ, ਪਤਾ ਹੀ ਨਹੀਂ ਲੱਗਦਾ ਹੁੰਦਾ ਟਾਈਮ ਦਾ ਭਾਈ ਕਦੋਂ ਘੰਟਾ ਹੋ ਵੀ ਗਿਆ ਤੇ ਕਦੋਂ 2 ਘੰਟੇ ਨਿਕਲ ਗਏ। ਪਰ ਚਲੋ ਜੀ, ਇਹੀ ਗੱਲ ਹੁੰਦੀ ਹੈ ਜਦੋਂ ਆਪਣੇ ਪਰਿਵਾਰਾਂ ਵਿਚ ਬੈਠੇ ਹੋਵੋ, ਆਪਣੇ ਟੱਬਰ ਚ ਬੈਠੇ ਹੋਵੋ ਤੇ ਸਮੇਂ ਦਾ ਪਤਾ ਹੀ ਨਹੀਂ ਲੱਗਦਾ। ਕੁਝ ਆਪਣੀਆਂ ਕਹਿ ਲੈਂਦੀ ਆ ਤੇ ਬਹੁਤੀਆਂ ਤੁਹਾਡੀਆਂ ਵੀ ਸੁਣ ਲੈਂਦੀ ਆ। ਔਰ ਚਲੋ ਪ੍ਰੋਗਰਾਮ ਦੇ ਵਿਚ ਅੱਗੇ ਵਧਦੇ ਹਾਂ। ਪ੍ਰੋਗਰਾਮ ਦੇ ਵਿਚ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਡਾਕਟਰ ਸੁਮੀਤ ਹੋਣਾ ਨੇ ਆਉਣਾ ਅੱਜ, ਔਰ ਉਹਨਾਂ ਦੇ ਨਾਲ ਅਸੀਂ ਕੋਰੋਨਾ ਵਾਇਰਸ ਦੇ ਉੱਤੇ ਗੱਲਬਾਤ ਕਰਨੀ ਹੈ। ਸੋ ਜੇ ਤੁਹਾਡੇ ਦਿਲ ਵਿਚ ਵੀ ਕੋਈ ਇਹੋ ਜਿਹੀ ਗੱਲ ਹੋਵੇ ਜਾਂ ਕੋਈ ਤੁਸੀਂ ਪੁੱਛਣਾ ਚਾਹੁੰਦੇ ਹੋਵੋ ਤੇ ਜ਼ਰੂਰ ਤੁਸੀਂ ਡਾਕਟਰ ਸਾਹਿਬ ਨੂੰ ਪੁੱਛ ਸਕਦੇ ਹੋ। ਸੋ ਸਭ ਤੋਂ ਪਹਿਲਾਂ ਤਾਂ ਮੈਂ ਸਵਾਗਤ ਕਰਦੀ ਹਾਂ ਡਾਕਟਰ ਸੁਮੀਤ ਦਾ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ, ਕੀ ਹਾਲ ਚਾਲ ਹੈ?
ਸਤਿ ਸ਼੍ਰੀ ਅਕਾਲ ਜੀ, ਨਮਸਕਾਰ ਸਾਰੇ ਸਰੋਤਿਆਂ ਨੂੰ, ਔਰ ਬਹੁਤ ਅੱਛੇ ਹੈ ਜੀ, ਬਹੁਤ ਮਿਸ ਕੀਤਾ ਹਰਮਨ ਰੇਡੀਓ ਨੂੰ
ਜੀ। ਕਾਫੀ ਸਮੇਂ ਬਾਅਦ ਆਏ ਆ। ਐਕਚੁਲੀ ਮੈਂ ਵੀ ਥੋੜਾ ਤਿੰਨ ਚਾਰ ਹਫਤੇ ਐਬਸੈਂਟ ਹੀ ਰਹੀ ਹਾਂ, ਮੈਂ ਵੀ ਥੋੜੀਆਂ ਹੋਲੀਡੇਜ਼ ਤੇ ਗਈ ਸੀਗੀ ਇਸ ਕਰਕੇ। ਸੋ ਪਰ ਕੋਈ ਗੱਲ ਨੀ ਜੀ, ਬੈਕ ਟੂ ਟਰੈਕ ਆ ਰਹੇ ਆ ਹੌਲੀ ਹੌਲੀ। ਔਰ ਅੱਜ ਗੱਲ ਕਰਦੇ ਆ, ਇੱਕ ਖੌਫ ਦਾ ਮਾਹੌਲ ਜਿਹੜਾ ਬਣਿਆ ਹੋਇਆ ਹੈ ਡਾਕਟਰ ਕੋਰੋਨਾ ਵਾਇਰਸ ਕਰਕੇ, ਇਹਦੇ ਤੇ ਗੱਲ ਕਰਾਂਗੇ ਕਿਉਂਕਿ ਇੱਕ ਦਹਿਸ਼ਤ ਜਿਹੀ ਫੈਲੀ ਹੋਈ ਆ ਵੀ ਪਤਾ ਨੀ ਕੀ ਹੋ ਗਿਆ, ਪਤਾ ਨੀ ਕੀ ਹੋ ਜਾਣਾ ਆ। ਔਰ ਉਸ ਤੇ ਗੱਲ ਕਰਦੇ ਆ ਕਿ ਐਕਚੁਅਲ ਚ ਹੈ ਕੀ ਕੋਰੋਨਾ ਵਾਇਰਸ
ਜੀ, ਜੋ ਅੱਜ ਕੱਲ ਦਾ ਸਭ ਤੋਂ ਹੌਟ ਟੌਪਿਕ ਸਾਰੀ ਦੁਨੀਆਂ ਦੇ ਵਿੱਚ ਚੱਲ ਰਿਹਾ ਕੋਰੋਨਾ ਵਾਇਰਸ ਦਾ। ਤੇ ਮੈਂ ਦੱਸਣਾ ਚਾਹੂੰਗਾ ਸਾਰੇ ਸਰੋਤਿਆਂ ਨੂੰ ਕਿ ਕੋਰੋਨਾ ਵਾਇਰਸ ਜੋ ਚਾਈਨਾ ਤੋਂ ਇਸ ਦੀ ਇਨਫੈਕਸ਼ਨ ਸਟਾਰਟ ਹੋਈ ਤਾਂ ਇਹ ਕੋਈ ਨਵਾਂ ਵਾਇਰਸ ਨਹੀਂ ਹੈ। ਕੋਰੋਨਾ ਵਾਇਰਸ ਇੱਕ ਕੈਟੇਗਰੀ ਆਫ ਵਾਇਰਸ, ਉਸਦੇ ਵਿੱਚ ਕਈ ਸਾਰੀ ਵੈਰਾਇਟੀਜ਼ ਆਉਂਦੀਆਂ ਹੈ, ਜੋ ਕਿ ਕੁਛ ਵੈਰਾਇਟੀਜ਼ ਪਹਿਲਾਂ ਵੀ ਹਿਊਮਨ ਨੂੰ ਤੇ ਬਰਡਸ ਨੂੰ ਤੇ ਮੈਮਲਸ ਨੂੰ ਇਨਫੈਕਸ਼ਨ ਦੇ ਲਈ ਸਾਨੂੰ ਪਤਾ ਸੀ, ਬਟ ਇਹ ਵੈਰਾਇਟੀ ਉਸਦੀ ਨਵੀਂ ਆਈ ਹੈ ਕੈਟੇਗਰੀ ਕੋਰੋਨਾ ਵਾਇਰਸ, ਉਸਦੀ ਕੋਈ ਵੈਰਾਇਟੀ ਨਵੀਂ ਹੈ ਇਹ ਅੱਜ ਤੱਕ ਪਤਾ ਨੀ ਲੱਗੀ ਸੀ। ਤਾਂ ਇਹ ਵੀ ਹਾਈਪੋਥੀਸਿਸ ਹੈ, ਹਲੇ ਇਟ ਇਜ਼ ਨੋਟ ਅ ਪ੍ਰੂਵਨ ਥਿੰਗ, ਬਟ ਹਾਈਪੋਥੀਸਿਸ ਹੈ ਕਿ ਮੋਸਟ ਪ੍ਰੋਬੇਬਲੀ ਇਹਦੀ ਇਨਫੈਕਸ਼ਨ ਸਨੇਕਸ ਤੋਂ, ਜੋ ਕਿ ਚਾਈਨਾ ਦੇ ਵਿੱਚ ਓਪਨ ਮਾਰਕੀਟ ਐਨੀਮਲਸ ਦੀ ਲੱਗਦੀ ਹੈ ਈਟਰੀ ਦੇ ਲਈ, ਤਾਂ ਉਹਨਾਂ ਦੇ ਉੱਥੇ ਦੇ ਸਨੇਕਸ ਤੋਂ ਇਹ ਹਿਊਮਨਸ ਦੇ ਵਿੱਚ ਫੈਲੀ ਹੈ
ਜੀ। ਠੀਕ ਹੈ
ਜੀ,
ਜੀ ਬਿਲਕੁਲ। ਸੋ ਦੂਸਰੀ ਗੱਲ ਇਹ ਹੈ ਕਿ ਇਹ ਕਿੰਨੀ ਕੁ ਖਤਰਨਾਕ ਹੈ, ਕਿੰਨੀ ਕੁ ਘਾਤ ਹੋ ਸਕਦੀ ਹੈ ਇਨਸਾਨਾਂ ਦੇ ਲਈ ਵੀ। ਕਾਫੀ ਜਿਸ ਤਰ੍ਹਾਂ ਸੁਣਨ ਚ ਆ ਰਿਹਾ ਕਿ ਬਹੁਤ ਸਾਰੀਆਂ ਜਾਨਾਂ ਗਈਆਂ ਵੀ ਆ ਜੀ।
ਬਿਲਕੁਲ, ਫਸਟ ਆਫ ਆਲ ਕੋਈ ਵੀ ਵਾਇਰਸ ਇਨਫੈਕਸ਼ਨ ਹੁੰਦੀ ਹੈ, ਚਾਹੇ ਸਾਨੂੰ ਸਿੰਪਲ ਫਲੂ ਦੀ ਜਿਵੇਂ ਸਾਨੂੰ ਜੁਕਾਮ ਹੋ ਜਾਂਦਾ, ਫਲੂ ਦਾ ਵਾਇਰਸ ਹੋ ਜਾਂਦਾ, ਤਾਂ ਉਹ ਪਰਸਨ ਟੂ ਪਰਸਨ ਡਿਪੈਂਡ ਕਰਦੀ ਹੈ ਉਹਦੀ ਸੀਵੀਅਰਿਟੀ। ਕਿਸੇ ਨੂੰ ਉਸਦਾ ਘੱਟ ਅਸਰ ਦਿਖਦਾ, ਕਿਸੇ ਨੂੰ ਬਹੁਤ ਜ਼ਿਆਦਾ ਅਸਰ ਦਿਖਦਾ। ਇਸ ਨੂੰ ਸਮਝਣ ਦੇ ਲਈ ਸਾਨੂੰ ਇਹ ਸਮਝਣਾ ਪਵੇਗਾ ਕਿ ਜਿਸ ਇਨਸਾਨ ਦਾ ਇਮਿਊਨ ਸਿਸਟਮ ਸਟਰੋਂਗ ਹੈ ਉਸਨੂੰ ਸਿਮਟਮਸ ਘੱਟ ਦਿਖਣਗੇ, ਔਰ ਜਿਸਦਾ ਇਮਿਊਨ ਸਿਸਟਮ ਵੀਕ ਹੈ, ਲੋ ਹੈ, ਉਸਨੂੰ ਸਿਮਟਮ ਜ਼ਿਆਦਾ ਦਿਖਣਗੇ ਔਰ ਸਿਵੀਅਰ ਦਿਖਣਗੇ
ਜੀ।
ਔਰ ਇਸ ਦੇ ਨਾਲ ਹੀ ਮੈਂ ਐਡ ਕਰਨਾ ਚਾਹੂੰਗਾ ਕਿ ਇਸ ਵੈਰਾਇਟੀ, ਜੋ ਇਹ ਵੈਰਾਇਟੀ ਕੋਰੋਨਾ ਵਾਇਰਸ ਦੀ ਹੈ, ਇਹ ਇਸ ਦੇ ਸਿਮਟਮ ਦੂਸਰੇ ਵਾਇਰਸ ਨਾਲੋਂ ਥੋੜੇ ਜ਼ਿਆਦਾ ਸਿਵੀਅਰ ਹੈ, ਇਸ ਕਰਕੇ ਇਸ ਦਾ ਥੋੜਾ ਜਿਹਾ ਡਰ ਜਾਂ ਖੌਫ ਜਿਵੇਂ ਤੁਸੀਂ ਕਹਿ ਰਹੇ ਹੋ ਉਹ ਥੋੜਾ ਜਿਹਾ ਜ਼ਿਆਦਾ ਹੈ
ਜੀ। ਪਰ ਇੱਕ ਚੀਜ਼ ਜਿਹੜੀ ਇਹਦੇ ਵਿੱਚ ਇਹ ਹੈ ਕਿ ਇਹਦਾ ਕੋਈ ਇਲਾਜ ਹੈ, ਇਸ ਕਰਕੇ ਜ਼ਿਆਦਾ ਖੌਫ ਬਣਿਆ ਹੋਇਆ ਕਿ ਏਦਾਂ ਲੱਗਦਾ ਪਿਆ ਕਿ ਦੇਖਣ ਨੂੰ ਜੋ ਬਾਹਰੋਂ ਪਿਕਚਰ ਦਿਖ ਰਹੀ ਹੈ ਕਿ ਜਿਹਨੂੰ ਹੋ ਗਿਆ ਇਹ ਠੀਕ ਨੀ ਹੋਣਾ, ਬਸ ਜਿਹਨੂੰ ਕੋਰੋਨਾ ਵਾਇਰਸ ਹੋ ਗਿਆ ਉਹਦੀ ਮੌਤ ਨਿਸ਼ਚਿਤ ਆਈ, ਉਹਨੇ ਮਾਰੀ ਜਾਣਾ ਆ, ਏਦਾਂ ਲੱਗਦਾ ਵੀ ਕਿਸੇ ਨੇ ਹੱਥ ਲਾ ਦਿੱਤਾ ਤੇ ਬਸ ਉਹ, ਯਾਨੀ ਜਿਹਨੂੰ ਹੋਇਆ ਆ ਉਹਨੇ ਦੂਸਰੇ ਬੰਦੇ ਨੂੰ ਟੱਚ ਵੀ ਕਰ ਲਿਆ ਤੇ ਉਹਦੀ ਮੌਤ ਨਿਸ਼ਚਿਤ ਆ। ਸੋ ਇਹ ਇੱਕ ਮਿਥ ਹੈ, ਇਹਦੇ ਚ ਕਿੰਨੀ ਕੁ ਸੱਚਾਈ ਹੈ?
ਨਹੀਂ, ਏਦਾਂ ਦੀ ਕੋਈ ਇਸ ਦੇ ਵਿੱਚ 100% ਸੱਚਾਈ ਨਹੀਂ ਹੈ। ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਿਆ ਕਿ ਡਿਪੈਂਡ ਕਰਦਾ ਕਿ ਕਿੰਨੇ ਸਿਵੀਅਰਿਟੀ ਨਾਲ ਸਿੰਪਟਮਸ ਤੁਹਾਡੇ ਵਿੱਚ ਆਉਂਦੇ ਨੇ। ਹਾਂ, ਇਸ ਦਾ ਡਰ ਇਸ ਕਰਕੇ ਜ਼ਿਆਦਾ ਹੈ ਕਿਉਂਕਿ ਇਹ ਨਵੀਂ ਵੈਰਾਇਟੀ ਲੱਭੀ ਹੈ, ਔਰ ਇਸ ਦੇ ਬਾਰੇ ਜ਼ਿਆਦਾ ਸਟੱਡੀਜ਼ ਜਾਂ ਜ਼ਿਆਦਾ ਜਾਣਕਾਰੀ ਸਾਇੰਟਿਸਟ ਨੂੰ ਵੀ ਨਹੀਂ ਹੈ, ਇਸ ਕਰਕੇ ਕੋਈ ਵੈਕਸੀਨ ਵੀ ਇਹਦੀ ਤਿਆਰ ਹਾਲੇ ਤੱਕ ਨਹੀਂ ਹੋ ਸਕੀ ਹੈ। ਆਮ ਤੌਰ ਤੇ ਅਸੀਂ ਬਹੁਤ ਸਾਰੀ ਚੀਜ਼ਾਂ ਦੀ, ਜਿਵੇਂ ਆਪਣੇ ਬੱਚਿਆਂ ਨੂੰ ਛੋਟੇ ਹੁੰਦੇ ਹੀ ਅਸੀਂ ਵੈਕਸੀਨੇਸ਼ਨ ਕਰਵਾਉਂਦੇ ਹਾਂ, ਤਾਂ ਵੈਕਸੀਨੇਸ਼ਨ ਦੇ ਵਿੱਚ ਕਵਰ ਹੋ ਜਾਂਦੀ, ਬਟ ਇਹ ਵਾਇਰਸ ਦੀ ਵੈਰਾਇਟੀ ਨਵੀਂ ਹੋਣ ਕਰਕੇ ਇਸ ਦੀ ਹੋਰ ਸਟੱਡੀ ਦੀ ਜ਼ਰੂਰਤ ਹੈ ਤਾਂ ਕਿ ਵੈਕਸੀਨ ਡਿਵੈਲਪ ਹੋ ਸਕੇ, ਸਾਰੀ ਦੁਨੀਆਂ ਦੇ ਵਿੱਚ ਬਹੁਤ ਸਾਰੇ ਸਾਇੰਟਿਸਟ ਦਿਨ ਰਾਤ ਮਿਹਨਤ ਕਰ ਰਹੇ ਨੇ ਤਾਂ ਕਿ ਕੋਰੋਨਾ ਵਾਇਰਸ ਦੀ ਇਸ ਵੈਰਾਇਟੀ ਦੀ ਵੈਕਸੀਨ ਡਿਵੈਲਪ ਕੀਤੀ ਜਾ ਸਕੇ
ਜੀ।
ਬਟ ਮੈਂ ਇਹ ਕਹਿਣਾ ਚਾਹੂੰਗਾ ਕਿ ਹਮੇਸ਼ਾ ਇਨਫੈਕਸ਼ਨ ਤੋਂ ਡਰਨ ਦੀ ਜਗ੍ਹਾ ਪ੍ਰੀਵੈਂਸ਼ਨ ਦਾ ਆਸਪੈਕਟ ਵੀ ਓਨਾ ਹੀ ਇੰਪੋਰਟੈਂਟ ਹੁੰਦਾ ਹੈ। ਤਾਂ ਪ੍ਰੀਵੈਂਸ਼ਨ ਵੱਲ ਧਿਆਨ ਦੇ ਕੇ ਅਸੀਂ ਇਸ ਤੋਂ ਬਚ ਸਕਦੇ ਹਾਂ, ਜਾਂ ਜੇ ਕੋਈ ਇਸਦੀ ਕੰਟੈਕਟ ਦੇ ਵਿੱਚ ਇਸਦੀ ਇਨਫੈਕਸ਼ਨ ਦੇ ਵਿੱਚ ਆਉਂਦਾ ਵੀ ਹੈ ਤਾਂ ਉਹ ਕੁਛ ਗੱਲਾਂ ਫੋਲੋ ਕਰਕੇ ਸਿਮਟਮਸ ਦੀ ਜੋ ਸਿਵੀਅਰਿਟੀ ਹੈ ਉਸਨੂੰ ਘਟਾ ਸਕਦਾ ਜਾਂ ਉਸਨੂੰ ਬਚ ਸਕਦਾ, ਕੋਈ ਏਦਾਂ ਦੀ ਦਿੱਕਤ ਵਾਲੀ ਗੱਲ ਨਹੀਂ ਹੈ
ਜੀ। ਸੋ ਜੇ ਅਸੀਂ ਆਯੁਰਵੈਦਿਕ ਦੀ ਗੱਲ ਕਰੀਏ ਤੇ ਕੀ ਤੁਸੀਂ ਸੁਝਾਅ ਦੇਣਾ ਚਾਹੋਗੇ, ਕਿਹੋ ਜਿਹੇ ਟਿਪਸ ਹੈਗੇ ਜਿਨ੍ਹਾਂ ਦੇ ਨਾਲ ਅਸੀਂ ਪਹਿਲਾਂ ਤੇ ਪ੍ਰੀਵੈਂਟ ਕਰ ਸਕੀਏ, ਪ੍ਰੀਕੋਸ਼ਨਸ ਹੀ ਹੋਣ ਪਈ ਜਿਨ੍ਹਾਂ ਨੂੰ ਕਰਕੇ ਅਸੀਂ ਆਪਣਾ ਕੋਸ਼ਿਸ਼ ਕਰੀਏ ਕਿ ਸਾਡੇ ਤੱਕ ਵਾਇਰਸ ਨਾ ਪਹੁੰਚੇ, ਕੀ ਇਹੋ ਜਿਹੇ ਕੁਛ ਟਿਪਸ ਹੈ ਆਯੁਰਵੈਦਿਕ ਦੇ ਵਿੱਚ
ਜੀ? ਟੂ ਸਟਾਰਟ ਵਿਦ, ਸਭ ਤੋਂ ਪਹਿਲਾਂ ਪਰਸਨਲ ਹਾਈਜੀਨ, ਹਮੇਸ਼ਾ ਆਯੁਰਵੇਦ ਵੀ ਔਰ ਮਾਡਰਨ ਸਾਇੰਸਿਸ ਵੀ ਅੱਜ ਕੱਲ ਇਹੀ ਗੱਲ ਕਰਦੀਆਂ ਨੇ ਕਿ ਹਮੇਸ਼ਾ ਹੱਥਾਂ ਨੂੰ ਧੋਣਾ, ਕਿਸੇ ਨਾਲ ਕੰਟੈਕਟ ਚ ਆਉਣ ਲੱਗੇ ਆਪਣਾ ਮੂੰਹ ਢੱਕ ਕੇ ਰੱਖਣਾ, ਹੱਥ ਮਿਲਾਉਣ ਤੋਂ ਪਰਹੇਜ਼ ਕਰਨਾ, ਔਰ ਜ਼ਿਆਦਾ ਭੀੜ ਵਾਲੀਆਂ ਜਗ੍ਹਾ ਤੇ ਜਾਣ ਤੋਂ ਪਰਹੇਜ਼ ਕਰਨਾ ਜਿੱਥੇ ਇਨਫੈਕਸ਼ਨ ਦੇ ਚਾਂਸਿਸ ਹੋ ਸਕਦੇ ਨੇ, ਤਾਂ ਏਦਾਂ ਦੀ ਕੁਛ ਗੱਲਾਂ ਔਰ ਪਰਸਨਲ ਹਾਈਜੀਨ ਨੂੰ ਧਿਆਨ ਚ ਰੱਖ ਕੇ ਅਸੀਂ ਇਸਨੂੰ ਪ੍ਰੀਵੈਂਟ ਕਰ ਸਕਦੇ ਹਾਂ। ਫਰਦਰ ਇਨ ਐਡੀਸ਼ਨ ਟੂ ਦਿਸ, ਮੈਂ ਕਹਿਣਾ ਚਾਹੂੰਗਾ ਕਿ ਗਰਮ ਪਾਣੀ ਦਾ ਸੇਵਨ, ਜਦੋਂ ਵੀ ਤੁਹਾਨੂੰ ਲੱਗੇ ਕਿ ਥੋੜਾ ਜ਼ੁਕਾਮ ਬੁਖਾਰ ਜਾਂ ਗਲੇ ਦੀ ਤਕਲੀਫ ਆਉਂਦੀ ਹੈ, ਚਾਹੇ ਉਹ ਕਿਸੇ ਵੀ ਕਾਰਨ ਕਰਕੇ ਨਾਰਮਲ ਫਲੂ ਹੋਵੇ, ਨਾਰਮਲ ਖੰਘ ਜ਼ੁਕਾਮ ਬੁਖਾਰ ਹੋਵੇ ਜਾਂ ਕਿਸੇ ਵਾਇਰਸ ਦੀ ਇਨਫੈਕਸ਼ਨ ਹੋਵੇ, ਉਸਦੇ ਵਿੱਚ ਗਰਮ ਪਾਣੀ ਦਾ ਪ੍ਰਯੋਗ ਬਹੁਤ ਇੰਪੋਰਟੈਂਟ ਹੁੰਦਾ ਹੈ। ਅੱਜ ਕੱਲ ਮੌਸਮ ਵੀ ਸਾਡੇ ਥੋੜਾ ਬਾਰਿਸ਼ਾਂ ਕਰਕੇ ਅਪ ਐਂਡ ਡਾਊਨ ਐਡਲੇਡ ਦੇ ਵਿੱਚ ਚੱਲ ਰਿਹਾ ਹੈ, ਕਦੇ ਟੈਂਪਰੇਚਰ ਹਾਈ ਹੋ ਜਾਂਦਾ, ਕਦੇ ਟੈਂਪਰੇਚਰ ਬੜਾ ਲੋ ਹੋ ਜਾਂਦਾ, ਇਹ ਸਥਿਤੀ ਵੀ ਸਾਡੀ ਬੋਡੀ ਦੀ ਇਮਿਊਨਿਟੀ ਨੂੰ ਖਰਾਬ ਕਰਦੀ ਹੈ। ਇਸ ਕਰਕੇ ਟੈਂਪਰੇਚਰ ਚੇਂਜਿਸ ਨੂੰ ਧਿਆਨ ਚ ਰੱਖਦੇ ਹੋਏ ਐਪਰੋਪ੍ਰੀਏਟ ਖਾਣ ਪਾਣ, ਅੱਜ ਕੱਲ ਦੇ ਮੌਸਮ ਦੇ ਵਿੱਚ ਠੰਡੇ ਖਾਣੇ ਦਾ ਪਰਹੇਜ਼, ਐਨੀ ਕਾਇੰਡ ਆਫ ਕੋਲਡ ਡਰਿੰਕਸ, ਆਈਸਕ੍ਰੀਮ ਐਂਡ ਕੋਈ ਵੀ ਚੀਜ਼ ਫਰਿੱਜ ਤੋਂ ਇਕਦਮ ਕੱਢ ਕੇ ਖਾਣਾ, ਔਰ ਉਸ ਤੋਂ ਇਲਾਵਾ ਸਾਡੀ ਬਹੁਤ ਸਾਰੀਆਂ ਕਿਚਨ ਹਰਬਸ ਤੋਂ ਸਾਨੂੰ ਕਿਸੇ ਵੀ ਵਾਇਰਲ ਇਨਫੈਕਸ਼ਨ ਤੋਂ ਬਚਾਉਂਦੀਆਂ ਨੇ, ਉਸ ਤੋਂ ਸਭ ਤੋਂ ਇੰਪੋਰਟੈਂਟ ਤੁਲਸੀ ਆਉਂਦੀ ਹੈ
ਜੀ।
ਜਿਵੇਂ ਤੁਲਸੀ ਆਪਾਂ ਚਾਹ ਦੇ ਵਿੱਚ ਪਾ ਕੇ ਸੇਵਨ ਕਰਦੇ ਹਾਂ,
ਹਾਂਜੀ,
ਤਾਂ ਬਹੁਤ ਅੱਛਾ ਐਂਟੀ ਵਾਇਰਲ ਇਫੈਕਟ ਦਿੰਦੀ ਹੈ। ਦਾਲਚੀਨੀ ਹੈ, ਬਹੁਤ ਅੱਛਾ ਐਂਟੀ ਵਾਇਰਲ ਇਫੈਕਟ ਹੈ। ਇਲਾਇਚੀਆਂ ਨੇ, ਛੋਟੀ ਇਲਾਇਚੀ ਔਰ ਬੜੇ ਇਲਾਇਚੀ, ਇਹਨਾਂ ਦਾ ਵੀ ਐਂਟੀ ਵਾਇਰਲ ਇਫੈਕਟ ਹੈ। ਇਹਨਾਂ ਚੀਜ਼ਾਂ ਨੂੰ ਅਸੀਂ ਚਾਹ ਦੇ ਵਿੱਚ ਜਾਂ ਕਾੜਾ ਬਣਾ ਕੇ ਪ੍ਰਯੋਗ ਕਰ ਸਕਦੇ ਹਾਂ। ਉਸ ਤੋਂ ਇਲਾਵਾ ਕੁਛ ਸਪਾਈਸਿਸ ਨੇ ਜਿਹੜੇ, ਜਿਵੇਂ ਕਿ ਹਲਦੀ ਹੋ ਗਈ, ਐਂਟੀ ਇਨਫਲਾਮੇਟਰੀ ਹੈ, ਓਰੇਗਾਨੋ ਹੈ, ਰੋਜ਼ਮਰੀ ਹੈ, ਗਾਰਲਿਕ ਹੈ, ਜਿੰਜਰ ਹੈ, ਇਹ ਸਾਰੇ ਸਾਡੀ ਕਿਚਨ ਮੈਡੀਸਿਨ ਬਹੁਤ ਹੀ ਇੰਪੋਰਟੈਂਟ ਮੈਡੀਸਿਨ ਹੈ ਕਿਸੇ ਵੀ ਐਂਟੀ ਵਾਇਰਲ ਇਫੈਕਟ ਦੇ ਲਈ, ਤਾਂ ਇਹਨਾਂ ਦਾ ਪ੍ਰਯੋਗ ਆਪਣੇ ਖਾਣੇ ਦੇ ਵਿੱਚ ਔਰ ਅਦਰਕ ਦੀ ਚਟਨੀ ਬਣਾ ਕੇ, ਅਦਰਕ ਨੂੰ ਚਾਹ ਚ ਪ੍ਰਯੋਗ ਕਰਕੇ, ਓਰੇਗਾਨੋ ਨੂੰ, ਰੋਜ਼ਮਰੀ ਨੂੰ ਔਰ ਗਾਰਲਿਕ ਨੂੰ ਦੇ ਵਿੱਚ ਐਡ ਕਰਕੇ ਅਸੀਂ ਬੋਡੀ ਦੀ ਇਮਿਊਨਿਟੀ ਨੂੰ ਇੰਪਰੂਵ ਕਰ ਸਕਦੇ, ਤਾਂ ਕਿ ਅਸੀਂ ਇਨਫੈਕਸ਼ਨ ਅਗਰ ਆਵੇ ਵੀ ਤਾਂ ਅਸੀਂ ਉਸ ਤੋਂ ਬਚ ਕੇ ਸਾਡੀ ਬੋਡੀ ਉਸ ਨੂੰ ਰੈਜ਼ਿਸਟ ਕਰ ਸਕੇ।
ਬਿਲਕੁਲ ਬਿਲਕੁਲ, ਵੈਸੇ ਤੇ ਆਪਣੀ ਰਸੋਈ ਦੇ ਵਿੱਚ ਹੀ ਆਪਣੇ ਆਲੇ ਦੁਆਲੇ ਦੇਖੀਏ ਤੇ ਬਹੁਤ ਕੁਝ ਇਹੋ ਜਿਹਾ ਜਿੱਦਾਂ ਤੁਸੀਂ ਦੱਸਿਆ, ਤੁਲਸੀ ਹੋ ਗਈ, ਅਦਰਕ ਹੋ ਗਈ, ਲਸਣ ਹੋ ਗਿਆ, ਹਲਦੀ ਹੋ ਗਈ, ਔਰ ਇਹ ਆਮ ਜਿਹੀਆਂ ਚੀਜ਼ਾਂ ਜੋ ਸਾਡੀ ਰਸੋਈ ਚ ਆਮ ਪਾਈਆਂ ਜਾਂਦੀਆਂ, ਔਰ ਉਹੀ ਚੀਜ਼ਾਂ ਜਿਹੜੀਆਂ ਤੁਸੀਂ ਦੱਸਦੇ ਹੁੰਦੇ ਉਹਨਾਂ ਨੂੰ ਹਮੇਸ਼ਾ ਮੈਂ ਉਹੀ ਬਜ਼ੁਰਗਾਂ ਦੇ ਨਾਲ ਰਿਲੇਟ ਕਰਦੀ ਹੁੰਦੀ ਹਾਂ ਵੀ ਇਹ ਸਾਰੀਆਂ ਚੀਜ਼ਾਂ, ਇਹ ਸਾਰੇ ਨੁਸਖੇ ਜੋ ਬਜ਼ੁਰਗ ਪਹਿਲਾਂ ਅਪਣਾਉਂਦੇ ਹੁੰਦੇ ਸੀ, ਆਪਣੀ ਜ਼ਿੰਦਗੀ ਚ ਰੱਖਦੇ ਹੁੰਦੇ ਸੀ, ਜ਼ਿੰਦਗੀ ਤਾਂ ਹੀ ਥੋੜੀ ਹੈਲਦੀ ਸੀ ਉਦੋਂ ਸ਼ਾਇਦ। ਅੱਜ ਕੱਲ ਅਸੀਂ ਸਿਰਫ ਆਪਣਾ ਖਾਣ ਪਾਣ ਦਾ ਤਰੀਕਾ ਜਾਂ ਰਹਿਣ ਸਹਿਣ ਦਾ ਤਰੀਕਾ ਬਦਲ ਕੇ ਗਵਾਇਆ ਹੀ ਆ, ਮੈਨੂੰ ਲੱਗਦਾ ਪਾਇਆ ਕੁਛ ਘੱਟ ਹੀ ਹੈ। ਸੋ ਜਗਤਾਰ ਗਿੱਲ ਭਾਜੀ ਹੁਣਾਂ ਨੇ ਕੁਝ ਅੰਕੜੇ ਸਾਨੂੰ ਭੇਜੇ ਆ, ਉਹਨਾਂ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ ਸਾਡੇ ਨਾਲ ਕੋਰੋਨਾ ਵਾਇਰਸ ਦੇ ਰਿਲੇਟਿਡ ਹੀ। ਜਿਹੜੇ ਮੇਨਲੈਂਡ ਚਾਈਨਾ ਦਾ ਉਹਨਾਂ ਨੇ ਗੱਲ ਕੀਤੀ ਹੈ ਕਿ 20,492 ਕੇਸ ਜਿਹੜੇ ਉੱਥੇ ਪਾਏ ਗਏ ਆ, ਜਿਨ੍ਹਾਂ ਦੇ ਵਿੱਚੋਂ 425 ਜਿਹੜੀ ਆ ਮੌਤਾਂ ਕਨਫਰਮ ਹੋਈਆਂ। ਹਾਂਗਕਾਂਗ ਦੇ ਵਿੱਚ 18 ਕੇਸ ਜਿਹੜੇ ਕਨਫਰਮ ਹੋਏ ਆ, ਔਰ ਉਹਨਾਂ ਦੇ ਵਿੱਚੋਂ ਸਿਰਫ ਇੱਕ ਦੀ ਮੌਤ ਜਿਹੜੀ ਹੋਈ ਹੈ। ਇਸ ਤੋਂ ਇਲਾਵਾ ਮਕਾਓ ਤੇ ਤਾਈਵਾਨ ਦੇ ਵਿੱਚ 10-10 ਕੇਸ ਜਿਹੜੇ ਕਨਫਰਮ ਹੋਏ ਆ, ਪਰ ਉਹਨਾਂ ਦੇ ਵਿੱਚ ਮੌਤ ਕਿਸੇ ਦੀ ਨਹੀਂ ਹੋਈ, ਤੇ ਬਾਕੀ ਜਿਹੜਾ ਏਸ਼ੀਆ ਉਹਦੇ ਵਿੱਚ 112 ਕਨਫਰਮ ਕੇਸਿਸ ਇਹਦੇ ਹੋਏ ਆ, ਤੇ ਟੋਟਲ ਯਾਨੀ 20,702 ਕੇਸਿਸ ਜਿਹੜੇ ਆ ਉਹ ਹੋਏ ਆ, ਤੇ ਰਿਕਵਰਡ ਜਿਨ੍ਹਾਂ ਦੇ ਵਿੱਚੋਂ 757 ਜਿਹੜੇ ਰਿਕਵਰਡ ਵੀ ਹੋ ਗਏ ਆ, ਔਰ 427 ਜਿਹੜੀਆਂ ਮੌਤਾਂ ਅਜੇ ਤੱਕ ਇਹਨਾਂ ਅੰਕੜਿਆਂ ਦੇ ਵਿੱਚ ਦਿਸ ਰਹੀਆਂ ਆ।
ਅੰਕੜਿਆਂ ਨੂੰ ਦੇਖ ਕੇ ਸਮਝ ਸਕਦੇ ਹੋ ਕਿ ਰਿਕਵਰੀ ਹੋਣ ਵਾਲਿਆਂ ਦੀ ਤਾਦਾਦ ਵੀ ਬਹੁਤ ਅੱਛੀ ਹੈ, ਕੱਲੀ ਫੈਟਲ ਪ੍ਰੂਫ ਹੋਣ ਵਾਲਿਆਂ ਦੀ ਤਾਦਾਦ ਹੀ ਜ਼ਿਆਦਾ ਨਹੀਂ ਹੈ।
ਜੀ ਬਿਲਕੁਲ,
ਇਸ ਕਰਕੇ ਇਸ
ਤੋਂ ਬਿਲਕੁਲ ਗੱਲ ਇਹੀ ਹੈ
ਔਰ ਪੈਨਿਕ ਕਰਨ ਦੀ ਜ਼ਰੂਰਤ ਨਹੀਂ ਹੈ।
ਬਿਲਕੁਲ, ਪੈਨਿਕ ਮੈਨੂੰ ਲੱਗਦਾ ਜ਼ਿਆਦਾ ਹੋ ਰਹੇ ਪਏ ਅਸੀਂ ਲੋਕ ਜਾਂ ਬਾਕੀ ਜਿਹੜੀ ਵੀ ਆ।
ਬਿਲਕੁਲ ਜੀ, ਪੈਨਿਕ ਜ਼ਿਆਦਾ ਹੋ ਜਾਂਦੇ ਆ ਔਰ ਉਸ ਕਰਕੇ ਅਸੀਂ ਕੁਛ ਗਲਤੀਆਂ ਵੀ ਕਰ ਜਾਂਦੇ ਆ, ਔਰ ਪੈਨਿਕ ਨਾ ਹੋਵੋ, ਸਿਰਫ ਜੋ ਥੋੜੀਆਂ ਟਿਪਸ ਹੈ ਉਹਨਾਂ ਦਾ ਧਿਆਨ ਰੱਖੋ, ਪਰਸਨਲ ਹਾਈਜੀਨ ਦਾ ਧਿਆਨ ਰੱਖੋ, ਖਾਣ ਪਾਣ ਦਾ ਧਿਆਨ ਰੱਖੋ ਔਰ ਆਪਣੇ ਇਮਿਊਨ ਸਿਸਟਮ ਨੂੰ ਬਰਕਰਾਰ ਰੱਖੋ। ਦੈਟਸ ਇਟ
ਜੀ। ਸੋ ਬਿਲਕੁਲ,
ਇੱਕ ਮੈਂ ਬਹੁਤ ਇੰਪੋਰਟੈਂਟ ਗੱਲ ਸ਼ੇਅਰ ਕਰਨਾ ਚਾਹੂੰਗਾ ਤੁਹਾਡੇ ਨਾਲ।
ਜੀ ਜੀ,
ਵਾਇਰਸ ਦੀ ਇੱਕ ਖਾਸੀਅਤ ਹੁੰਦੀ ਹੈ ਕਿ ਸਰਵਾਈਵ ਸਿਰਫ ਹੋਸਟ ਦੇ ਸਰੀਰ ਦੇ ਵਿੱਚ ਕਰ ਸਕਦਾ ਹੈ। ਹੋਸਟ ਮਤਲਬ ਜਿਸ ਦੇ ਸਰੀਰ ਦੇ ਵਿੱਚ ਵਾਇਰਸ ਰਹਿੰਦਾ ਹੈ, ਦੈਟ ਇਜ਼ ਕਾਲਡ ਅ ਹੋਸਟ। ਉਹ ਬੈਟਸ ਦੇ ਵਿੱਚ ਰਹਿੰਦਾ ਹੈ ਕੁਛ ਕੋਰੋਨਾ ਵਾਇਰਸ ਦੀ ਵਰਾਇਟੀ, ਕੁਛ ਸਨੇਕਸ ਦੇ ਵਿੱਚ, ਕੁਛ ਰੈਟਸ ਦੇ ਵਿੱਚ, ਫਿਰ ਉਹਨਾਂ ਤੋਂ ਇਨਫੈਕਸ਼ਨ ਹੋ ਕੇ ਹਿਊਮਨ ਦੇ ਵਿੱਚ ਆਉਂਦੀ ਹੈ। ਇਹ ਸਾਰੇ ਹੋਸਟ ਗਿਣੇ ਜਾਂਦੇ ਨੇ। ਕੋਈ ਵੀ ਵਾਇਰਸ ਹੈ ਹੋਸਟ ਤੋਂ ਬਾਹਰ ਵਾਤਾਵਰਣ ਦੇ ਵਿੱਚ ਨਹੀਂ ਰਹਿ ਸਕਦਾ ਹੈਗਾ। ਤਾਂ ਅਗਰ ਤੁਸੀਂ ਡਾਇਰੈਕਟ ਕੰਟੈਕਟ ਨੂੰ ਅਵੋਇਡ ਕਰ ਸਕਦੇ ਹੋ, ਹੱਥ ਮਿਲਾਉਣਾ ਕਿਸੇ ਦੀ ਛਿੱਕ ਦੇ ਥਰੂ, ਕੰਟੈਕਟ ਦੇ ਥਰੂ, ਇੱਕ ਦੂਜੇ ਦੀ ਚੀਜ਼ਾਂ ਇਸਤੇਮਾਲ ਕਰਨ ਦੇ ਥਰੂ, ਸਾਹ ਦੇ ਥਰੂ, ਇਹ ਬੜੇ ਇਨਫੈਕਸ਼ਨ ਦੇ ਜ਼ਰੀਏ ਨੇ, ਇਸ ਨੂੰ ਅਵੋਇਡ ਕਰ ਸਕਦੇ ਹੋ ਤਾਂ ਇਨਫੈਕਸ਼ਨ ਹੋਣ ਦੇ ਚਾਂਸਿਸ ਬਹੁਤ ਜ਼ਿਆਦਾ ਘੱਟ ਜਾਂਦੇ ਨੇ। ਕੋਈ ਪੈਨਿਕ ਹੋਣ ਦੀ ਜ਼ਰੂਰਤ ਨਹੀਂ
ਜੀ। ਬਿਲਕੁਲ, ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸੁਮੀਤ। ਸੋ ਬਿਲਕੁਲ, ਥੋੜੀ ਜਿਹੀ ਚੇਂਜ ਕਰਕੇ ਅਸੀਂ ਆਪਣੀ ਜ਼ਿੰਦਗੀ ਚ ਥੋੜਾ ਜਿਹਾ ਧਿਆਨ ਦੀ ਗੱਲ ਹੁੰਦੀ ਹੈ, ਧਿਆਨ ਤੁਸੀਂ ਉਸ ਪਾਸੇ ਲਾਓ ਤੇ ਕੋਈ ਵੱਡੀਆਂ ਗੱਲਾਂ ਨਹੀਂ ਹੁੰਦੀਆਂ, ਉਹਨਾਂ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਜ਼ਰੂਰ ਅਮਲ ਚ ਲਿਆ ਸਕਦੇ ਹਾਂ। ਔਰ ਕੋਈ ਆਯੁਰਵੈਦਿਕ ਦੀ ਗੱਲ ਬਹੁਤ ਵਧੀਆ ਲੱਗਦੀ ਹੁੰਦੀ ਹੈ ਜੀ, ਕਿ ਇਹਦੇ ਲਈ ਕਿਤੇ ਤੁਹਾਨੂੰ ਬਹੁਤਾ ਉਰੇ ਪਰੇ ਜਾਣ ਦੀ ਲੋੜ ਨਹੀਂ। ਕਈਆਂ ਪਹਿਲਾਂ ਇਹ ਵਿਚਾਰ ਹੁੰਦੇ ਸੀ ਵੀ ਪਤਾ ਨਹੀਂ ਕਿਹੜੀਆਂ ਜੜੀਆਂ ਬੂਟੀਆਂ ਲੈ ਕੇ ਆਉਣੀਆਂ ਹਿਮਾਲਿਆ ਦੇ ਪਰਬਤਾਂ ਚੋਂ, ਪਰ ਜੇ ਧਿਆਨ ਨਾਲ ਦੇਖੀਏ ਤੇ ਸਾਡੇ ਆਲੇ ਦੁਆਲੇ ਸਾਡੇ ਆਪਣੇ ਜਿਹੜਾ ਖਾਣ ਪਾਣ ਆ ਉਹਦੇ ਵਿੱਚ ਹੀ ਥੋੜੀ ਜਿਹੀ ਹੇਰ ਬਦਲ ਕਰਕੇ ਜਾਂ ਉਹਨੂੰ ਦਰੁਸਤ ਕਰਕੇ ਅਸੀਂ ਬਹੁਤ ਕੁਝ ਠੀਕ ਕਰ ਸਕਦੇ ਹਾਂ। ਤੇ ਇਸ ਤੋਂ ਇਲਾਵਾ ਇਹਦੀ ਕੋਈ ਮੈਡੀਸਨ ਵਗੈਰਾ ਵੀ ਆਯੁਰਵੈਦਿਕ ਦੇ ਵਿੱਚ ਹੈ, ਜੇ ਕਿਸੇ ਨੂੰ ਹੋਇਆ ਹੋਵੇ ਤੇ ਉਹਦੇ ਲਈ ਕੋਈ ਦਵਾਈ ਇਹੋ ਜਿਹੀ ਹੈ?
ਬਹੁਤ ਸਾਰੀਆਂ ਮੈਡੀਸਿਨ ਵੀ ਸਾਡੇ ਕੋਲ ਐਂਟੀਵਾਇਰਲ ਪ੍ਰੋਪਰਟੀਜ਼ ਵਾਲੀਆਂ ਹੈ, ਔਰ ਅਸੀਂ ਇਮਿਊਨੋ ਮੋਡੂਲੇਸ਼ਨ ਔਰ ਐਂਟੀਵਾਇਰਲ ਇਫੈਕਟ, ਦੋ ਤਰ੍ਹਾਂ ਦੀ ਮੈਡੀਕੇਸ਼ਨ ਸਾਡੇ ਪੇਸ਼ੈਂਟਸ ਨੂੰ ਦਿੰਦੇ ਹਾਂ, ਨਾਟ ਓਨਲੀ ਕੋਰੋਨਾ ਵਾਇਰਸ ਦੇ ਕੇਸ ਦੇ ਵਿੱਚ, ਜਿਵੇਂ ਕਿ ਆਪਣੇ ਉਰੇ ਬੜੀ ਕਾਮਨਲੀ ਹੇ ਫੀਵਰ ਐਲਰਜੀ, ਫਲੂ ਸਿਮਟਮ, ਅਦਰ ਕਾਇੰਡ ਆਫ ਐਲਰਜੀ, ਜਿੰਨੇ ਵੀ ਵਾਇਰਲ ਐਲਰਜੀ ਜਾਂ ਵਾਇਰਲ ਇਨਫੈਕਸ਼ਨ ਹੈ ਉਹਨਾਂ ਦੇ ਵਿੱਚ ਅਸੀਂ ਇਮਿਊਨੋ ਮੋਡੂਲੇਸ਼ਨ ਦੇ ਲਈ ਸਾਡੇ ਕੋਲ ਆਯੁਰਵੇਦ ਦੇ ਵਿੱਚ ਬ੍ਰਹਮ ਰਸਾਇਣ ਇੱਕ ਮੈਡੀਸਿਨ ਹੈ, ਬਹੁਤ ਜ਼ਿਆਦਾ ਅੱਛੀ ਹੈ ਇਸ ਕੰਮ ਦੇ ਲਈ, ਔਰ ਗਿਲੋਏ ਦਾ ਇਸਤੇਮਾਲ ਇਸ ਦੇ ਵਿੱਚ ਬਹੁਤ ਅੱਛਾ, ਉਸਦੀਆਂ ਸਾਡੇ ਕੋਲ ਮੈਡੀਸਿਨ ਬਹੁਤ ਹੈਗੀਆਂ ਨੇ, ਔਰ ਹੋਰ ਬਹੁਤ ਸਾਰੀਆਂ ਮੈਡੀਸਿਨ ਜੋ ਕਿ ਵਾਇਰਸ ਨੂੰ ਸਰੀਰ ਦੇ ਵਿੱਚੋਂ ਕੱਢਣ ਲਈ ਹੈਲਪਫੁਲ ਹੁੰਦੀਆਂ ਨੇ, ਤਾਂ ਉਹ ਵੀ ਅਸੀਂ ਆਪਣੇ ਪੇਸ਼ੈਂਟ ਦੇ ਵਿੱਚ ਯੂਜ ਕਰਦੇ ਹਾਂ ਇੱਥੇ ਐਡਲੇਡ ਦੇ ਵਿੱਚ ਵੀ। ਤਾਂ ਅਗਰ ਕੋਈ ਇਮਿਊਨੋ ਸਪਰੈਸੈਂਟ ਜਾਂ ਇਮਿਊਨੋ ਮੋਡੂਲੇਸ਼ਨ ਕਿਸੇ ਕੰਮ ਹੋਈ ਹੋਈ ਹੈ, ਘੱਟ ਹੋਈ ਹੋਈ ਹੈ, ਏਦਾਂ ਦਾ ਕੋਈ ਮਰੀਜ਼ ਹੈ ਤਾਂ ਜ਼ਰੂਰ ਆਪਣੇ ਨੇੜੇ ਦੇ ਡਾਕਟਰ ਨੂੰ ਮਿਲੇ ਔਰ ਇਮਿਊਨਿਟੀ ਵਧਾਉਣ ਵਾਲੀ ਮੈਡੀਸਿਨ ਉਹਨਾਂ ਤੋਂ ਲੈ ਸਕਦਾ, ਤਾਂ ਕਿ ਤੁਸੀਂ ਆਪਣੀ ਇਮਿਊਨਿਟੀ ਨੂੰ ਸਟਰੋਂਗ ਕਰਕੇ ਕਿਸੇ ਵੀ ਇਨਫੈਕਸ਼ਨ ਨੂੰ ਅਵੋਇਡ ਕਰ ਸਕੋ
ਜੀ। ਸੋ ਬਹੁਤ ਬਹੁਤ ਸ਼ੁਕਰੀਆ ਡਾਕਟਰ ਸੁਮੀਤ। ਬਿਲਕੁਲ, ਇੱਕ ਜਿਹੜਾ ਖੌਫ ਜ਼ਿਆਦਾ ਮਾਹੌਲ ਜਿਹੜਾ ਬਣਿਆ ਹੋਇਆ ਉਹਦੇ ਲਈ ਇੰਨਾ, ਜਦੋਂ ਕੋਈ ਇੰਨਾ ਜ਼ਿਆਦਾ ਖੌਫ ਹੋਵੇ ਔਰ ਵਿੱਚ ਆ ਕੇ ਕੋਈ ਉਸ ਚੀਜ਼ ਐਕਸਪਰਟ ਇਹ ਚੀਜ਼ ਕਹਿ ਦੇਵੇ ਕਿ ਨਹੀਂ ਇੰਨੀ ਡਰਨ ਵਾਲੀ ਗੱਲ ਨਹੀਂ ਹੈਗੀ, ਵੀ ਸਭ ਠੀਕ ਹੈ, ਇੰਨੀ ਮਾੜੀ ਵੀ ਇੰਨੀ ਗੱਲ ਹੈਗੀ, ਤੇ ਕੁਝ ਰਿਲੀਫ ਜਿਹੜਾ ਲੱਗਦਾ ਆ, ਕੁਝ ਲੱਗਦਾ ਤੇ ਹਾਂ ਇੰਨਾ ਮਾੜਾ ਵੀ ਉਹ ਸਿਚੁਏਸ਼ਨ ਨਹੀਂ ਹੈਗੀ ਜਿੰਨੀ ਬਣੀ ਹੋਈ ਆ ਜਾਂ ਜਿੰਨੀ ਬਣਾਈ ਗਈ ਆ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ। ਔਰ ਜ਼ਰੂਰ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਹੋਰ ਵੀ ਅਸੀਂ ਗੱਲਾਂ ਬਾਤਾਂ ਔਰ ਨੁਸਖੇ ਆਯੁਰਵੈਦਿਕ ਨਾਲ ਜੁੜੇ ਜਿਹੜੇ ਤੁਹਾਡੇ ਤੋਂ ਲੈਂਦੇ ਰਹਾਂਗੇ। ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਸਾਰੇ ਸਰੋਤਿਆਂ ਦਾ ਔਰ ਹਰਮਨ ਰੇਡੀਓ ਟੀਮ ਦਾ। ਸਭੇ ਰਹੋ, ਵਾਸਤੇ ਰਹੋ ਔਰ ਸਵਸਥ ਰਹੋ। ਧੰਨਵਾਦ।
ਧੰਨਵਾਦ ਜੀ। ਸੋ ਕੋਰੋਨਾ ਵਾਇਰਸ ਬਹੁਤ ਹੀ ਅੱਜ ਕੱਲ ਬਿਲਕੁਲ ਆਲੇ ਦੁਆਲੇ ਜੇ ਕਹਿ ਲਓ ਤੇ ਅੱਜ ਕੱਲ ਇੱਕ ਭਖਿਆ ਹੋਇਆ ਮੁੱਦਾ ਜਿਹੜਾ ਆ ਉਹ ਕੋਰੋਨਾ ਵਾਇਰਸ ਦਾ ਹੀ ਬਣਿਆ ਹੋਇਆ। ਸੋ ਆਪਣਾ ਧਿਆਨ ਰੱਖੋ ਜੀ। ਸੋ ਜਗਤਾਰ ਭਾਜੀ, ਤੁਸੀਂ ਵੀ ਸਾਨੂੰ ਅਪਡੇਟਸ ਦੇ ਸਕਦੇ ਹੋ ਕੀ ਹਾਲ ਚਾਲ ਹੈ ਹਾਂਗਕਾਂਗ ਦੇ ਵਿੱਚ, ਕਿਹੋ ਜਿਹੀ ਸਥਿਤੀ ਬਣੀ ਹੋਈ ਆ ਉੱਥੇ, ਔਰ ਲੋਕਾਂ ਦੇ ਵਿੱਚ ਜਿਹੜੇ ਆਮ ਲੋਕ ਹੈ ਉਹ ਇਸ ਚੀਜ਼ ਨੂੰ ਕਿੱਦਾਂ ਐਕਸੈਪਟ ਕਰ ਰਹੇ ਆ। ਲਾਈਕ ਇੱਕ ਜਿਸ ਤਰ੍ਹਾਂ ਹੁਣੇ ਗੱਲ ਕੀਤੀ ਤੇ ਇੱਕ ਪੈਨਿਕ ਜਿਹਾ ਮਾਹੌਲ ਬਣ ਜਾਂਦਾ ਹੈ ਉਹ ਹੈ, ਜਾਂ ਲੋਕ ਆਰਾਮ ਦੇ ਨਾਲ ਸਹਿਜੀ ਸਹਿਜ ਆਪਣੇ ਕੰਮਾਂ ਕਾਰਾਂ ਵੱਲ ਲੱਗੇ ਹੋਏ ਆ। ਸੋ ਲਓ ਜੀ, ਪ੍ਰੋਗਰਾਮ ਦੇ ਵਿੱਚ ਗੀਤ ਚੱਲੇ ਨੂੰ ਦੇਰ ਹੋ ਗਈ ਹੈ, ਗੀਤ ਸੁਣਦੇ ਆ ਤੇ ਗੀਤ ਤੋਂ ਬਾਅਦ ਗੱਲਾਂ ਬਾਤਾਂ ਜੀ।
ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ ਵਿਜ਼ਿਟ ਕਰੋ ਸਾਡੀ ਵੈਬਸਾਈਟ harmanradio.com।
ਹਿੰਮਤ
ਜੀ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਹਰਮਨ ਰੇਡੀਓ ਤੇ ਮੈਂ ਸੁਖਪ੍ਰੀਤ ਐਡੀਲੇਡ ਸਟੂਡੀਓ ਤੋਂ ਸੋ ਅੱਜ ਪ੍ਰੋਗਰਾਮ ਦੇ ਵਿੱਚ ਅਸੀਂ ਕੋਰੋਨਾ ਵਾਇਰਸ ਤੇ ਗੱਲ ਕਰਕੇ ਹਟੇ ਹਾਂ ਡਾਕਟਰ ਸੁਮੀਤ ਦੇ ਨਾਲ ਔਰ ਕੁਝ ਗੱਲਾਂ ਕੀਤੀਆਂ ਅਸੀਂ ਸਮੇਂ ਤੇ ਕੁਝ ਹਲਕੀਆਂ ਫੁਲਕੀਆਂ ਗੱਲਾਂ ਆਪਣੀਆਂ ਕੁਝ ਬਾਕੀਆਂ ਦੀਆਂ ਹੈ ਨਾ ਸੋ ਬਿਲਕੁਲ ਜੀ ਤੁਹਾਡੇ ਸਾਰਿਆਂ ਨਾਲ ਗੱਲਾਂ ਕਰਕੇ ਮੂੰਹ ਮੇਰਾ ਮਿੱਠਾ ਹੋ ਜਾਂਦਾ ਹੁੰਦਾ ਵਧੀਆ ਲੱਗਦਾ ਹੁੰਦਾ ਦਿਨ ਉਸ ਦਿਨ ਮੇਰਾ ਔਰ ਜੋ ਗੱਲਾਂ ਮੈਂ ਕਹਿੰਦੀ ਵੀ ਆ ਔਰ ਜੋ ਤੁਹਾਡੇ ਮੈਸੇਜਿਸ ਆਉਂਦੇ ਆ ਉਹਨਾਂ ਤੇ ਵਿਚਾਰ ਜ਼ਰੂਰ ਕਰਦੀ ਹੁੰਦੀ ਆ ਕਈ ਵਾਰੀ ਇਹ ਹੁੰਦਾ ਵੀ ਅਸੀਂ ਗੱਲਾਂ ਕਹਿ ਦੇਈ ਦੀਆਂ ਮੈਂ ਆਪਣੀ ਗੱਲ ਕਰਦੀ ਆ ਕਿ ਤੁਹਾਡੇ ਨਾਲ ਉਹ ਗੱਲਾਂ ਕਰ ਲੈਂਦੀ ਆ ਪਰ ਫਿਰ ਮੈਂ ਘੱਟੋ ਘੱਟ ਉਸ ਦਿਨ ਤਾਂ ਮੇਰੇ ਦਿਮਾਗ ਚ ਰਹਿੰਦਾ ਕਿ ਮੈਂ ਇਹ ਗੱਲ ਕਹੀ ਆ ਇਹਨੂੰ ਮੈਂ ਅਮਲ ਕੀਤਾ ਕਿ ਮੈਂ ਗੱਲ ਕਰਕੇ ਬਸ ਸ਼ੇਖੀ ਮਾਰ ਲਈ ਕਿ ਤੂੰ ਉਸ ਗੱਲ ਤੇ ਅਮਲ ਵੀ ਕਰਦੀ ਆ ਉਹਦੇ ਤੇ ਸੋਚ ਫਿਰ ਮੈਨੂੰ ਅੰਦਰੋਂ ਉਹੀ ਆਵਾਜ਼ ਆਉਂਦੀ ਰਹਿੰਦੀ ਆ ਵੀ ਹਾਂ ਹੁਣ ਤੇਰੀ ਵਾਰੀ ਹੈ ਤੂੰ ਵੀ ਕੁਛ ਕਰ ਗੱਲਾਂ ਹੀ ਨਾ ਮਾਰਿਆ ਕਰ ਸੋ ਕੁਝ ਵੀ ਹੈ ਜੀ ਤੁਹਾਡੇ ਸਾਰਿਆਂ ਨਾਲ ਗੱਲਾਂ ਬਾਤਾਂ ਕਰਕੇ ਬਹੁਤ ਵਧੀਆ ਲੱਗਦਾ ਹੈ ਔਰ ਅੱਛਾ ਇੱਕ ਤੁਹਾਡੇ ਨਾਲ ਮੈਂ ਸਟੋਰੀ ਸ਼ੇਅਰ ਕਰਨੀ ਸੀਗੀ ਛੋਟੀ ਜਿਹੀ ਸਟੋਰੀ ਹੈ ਇਹ ਮਿੰਨੀ ਕਹਾਣੀਆਂ ਨਹੀਂ ਹੁੰਦੀਆਂ ਜਿਹੜੀਆਂ ਮਿੰਨੀ ਕਹਾਣੀ ਸੀਗੀ ਮੈਨੂੰ ਵਧੀਆ ਲੱਗੀ ਕਿਉਂਕਿ ਕਈ ਵਾਰੀ ਇਹ ਹੁੰਦਾ ਕਿ ਅਸੀਂ ਕਿਸੇ ਨੂੰ ਗੱਲ ਕਹਿ ਦਿੰਦੇ ਹਾਂ ਔਰ ਉਹ ਗੱਲ ਆਪਣੇ ਤੇ ਅਮਲ ਚ ਲਿਆਉਣੀ ਔਖੀ ਹੁੰਦੀ ਹੈ ਸੋ ਉਹਦੇ ਨਾਲ ਮਿਲਦੀ ਜੁਲਦੀ ਇੱਕ ਕਹਾਣੀ ਹੈ ਕਹਾਣੀ ਏਦਾਂ ਹੈ ਭਈ ਖੇਤ ਗੇੜਾ ਮਾਰ ਕੇ ਸਿਕੰਦਰ ਸਿੰਘ ਜਿਉਂ ਹੀ ਘਰ ਵੜਿਆ ਘਰ ਵਾਲੀ ਰਸੋਈ ਚੋਂ ਦੁਪਹਿਰ ਦੀ ਬਚੀ ਚਾਹ ਪਸ਼ੂਆਂ ਦੇ ਵੰਡ ਵਾਲੀ ਤੌੜੇ ਚ ਪਲਟ ਰਹੀ ਸੀ ਸਿਕੰਦਰ ਰੋਹ ਭਰੇ ਲਹਿਜ਼ੇ ਵਿੱਚ ਬੋਲਿਆ ਓਨੀ ਹੀ ਬਣਾਇਆ ਕਰੋ ਜਿੰਨੀ ਪੀਣੀ ਹੁੰਦੀ ਆ ਪਹਿਲਾਂ ਵਾਲੀਆਂ ਗੱਲਾਂ ਭੁੱਲ ਜਾਓ ਹੁਣ ਖੰਡ ਬਹੁਤ ਮਹਿੰਗੀ ਹੋ ਗਈ ਆ ਤੁਸੀਂ ਲਿਆਉਣੀ ਹੋਵੇ ਨਾ ਤਾਂ ਫੇਰ ਪਤਾ ਲੱਗੇ ਘਰੇ ਬੈਠੀਆਂ ਪਤੀਲੇ ਭਰ ਭਰ ਕੇ ਬਣਾ ਲੈਂਦੀਆਂ ਜਦੋਂ ਪੀਤੀ ਨਹੀਂ ਜਾਂਦੀ ਫਿਰ ਆਸੇ ਪਾਸੇ ਡੋਲਦੀਆਂ ਫਿਰਨਗੀਆਂ ਮਾੜਾ ਮੋਟਾ ਸਰਫਾ ਕਰਨਾ ਸਿੱਖ ਲਓ ਘਰੇ ਬੈਠੀਆਂ ਚੱਟ ਛਕੀ ਜਾਂਦੀਆਂ ਉਹ ਕੋਈ ਨੀ ਪੁੱਤ ਤੇਰੀ ਸ਼ਰਾਬ ਨਾਲੋਂ ਤਾਂ ਮਹਿੰਗੀ ਨਹੀਂ ਖੰਡ ਜਿਹੜੀ ਸੱਤਰਾਂ ਦੀ ਨਿੱਤ ਚਾੜ ਜਾਂਦਾ ਹੈ ਚਾਹ ਤਾਂ ਸਾਰਾ ਟੱਬਰ ਰਲ ਕੇ ਪੀਂਦਾ ਹੈ ਜਿਸ ਦਿਨ ਤੂੰ ਸਰਫਾ ਸਿੱਖ ਕਰਨਾ ਸਿੱਖ ਗਿਆ ਸਾਰਾ ਟੱਬਰ ਆਪੇ ਸਰਫਾ ਕਰਨਾ ਸਿੱਖ ਜਾਊ ਮਾਂ ਦੇ ਮੂੰਹੋਂ ਸੱਚੀ ਗੱਲ ਸੁਣ ਕੇ ਸਿਕੰਦਰ ਚੁੱਪ ਚਾਪ ਘਰ ਵਾਲੀ ਵੱਲ ਟੇਢੀ ਅੱਖ ਨਾਲ ਘੂਰਦਾ ਅੰਦਰ ਵੜ ਗਿਆ ਸੋ ਛੋਟੀ ਜਿਹੀ ਕਹਾਣੀ ਕਈ ਵਾਰੀ ਹੁੰਦਾ ਕਿ ਅਸੀਂ ਕਿਸੇ ਨੂੰ ਨਸੀਹਤ ਦੇ ਦਿੰਦੇ ਹਾਂ ਪਰ ਉਹ ਨਸੀਹਤ ਅਸੀਂ ਆਪ ਕਿੰਨੀ ਕਰਦੇ ਹਾਂ ਉਹ ਔਖੀ ਹੁੰਦੀ ਹੈ ਔਰ ਫਿਰ ਜਦੋਂ ਕੋਈ ਯਾਦ ਕਰਾ ਦਿੰਦਾ ਤਾਂ ਫਿਰ ਗੱਲ ਉਹੀ ਵੀ ਟੇਢੀ ਅੱਖ ਨਾਲ ਘੂਰ ਕੇ ਬੰਦਾ ਵੜ ਜਾਂਦਾ ਸੋ ਇਹ ਮਿੰਨੀ ਕਹਾਣੀ ਜੀ ਕੁਲਦੀਪ ਭਾਗ ਸਿੰਘ ਵਾਲਿਆਂ ਦੀ ਲਿਖੀ ਹੋਈ ਹੈ ਜੀ ਸੋ ਇੱਕ ਛੋਟੀ ਜਿਹੀ ਕਹਾਣੀ ਬੜਾ ਵੱਡਾ ਸੰਦੇਸ਼ ਦਿੰਦੀ ਹੈ ਬਾਕੀ ਗੱਲ ਇਹ ਹੈ ਕਿ ਪੰਜਾਬੀ ਹਰ ਗੱਲ ਚ ਸਰਫਾ ਕਰਨਾ ਭਾਵੇਂ ਸਿੱਖ ਜਾਣ ਹੈ ਨਾ ਪਰ ਇੱਕ ਗੱਲ ਚ ਸਰਫਾ ਨਹੀਂ ਕਰ ਸਕਦੇ ਉਹ ਦੱਸੋ ਭਲਾ ਕਿੱਥੇ ਸੋਚੋ ਬਿਲਕੁਲ ਜੀ ਉਹ ਹੁੰਦੀ ਹੈ ਜੀ ਚਾਹ ਚਾਹ ਚ ਨਹੀਂ ਅਸੀਂ ਸਰਫਾ ਕਰ ਸਕਦੇ ਹੈ ਨਾ ਚਾਹ ਚ ਸਰਫਾ ਕਰਨਾ ਔਖਾ ਸਾਡੇ ਲਈ ਮੰਨੋ ਚਾਹੇ ਨਾ ਮੰਨੋ ਇਹ ਸਾਡੇ ਹੱਡਾਂ ਨੂੰ ਲੱਗੀ ਤਾਂ ਹੋਈ ਹੈ ਨਾ ਹਨਾ ਜਦੋਂ ਸਵੇਰ ਹੁਣ ਵੀ ਮੈਂ ਗੱਲਾਂ ਕਰੀ ਜਾਂਦੀ ਹਾਂ ਪਰ ਮੈਨੂੰ ਪਤਾ ਹੈ ਵੀ ਹੁਣ ਗੱਲਾਂ ਤੋਂ ਬਾਅਦ ਬਸ ਚਾਹ ਵਾਲੇ ਪਾਸੇ ਹੋਣਾ ਔਰ ਸ਼ਾਮ ਜਿਹੀ ਨੂੰ ਵੀ ਹੋਣ ਲੱਗ ਜਾਂਦਾ ਉਹੀ ਯਾਨੀ ਹੱਡਾਂ ਨੂੰ ਹੀ ਲੱਗੀ ਹੈ ਗੱਲ ਤਾਂ ਇਹ ਆ ਬਾਕੀ ਇਹ ਜੇ ਕਿ ਜ਼ਿੰਦਗੀ ਦੇ ਹਰ ਪਹਿਲੂ ਤੇ ਚਾਹ ਹੀ ਪ੍ਰਧਾਨ ਹੈ ਖਾਸ ਕਰਕੇ ਸਾਡੇ ਪੰਜਾਬੀਆਂ ਦੇ ਸਵੇਰੇ ਚਾਹ ਸ਼ਾਮ ਨੂੰ ਚਾਹ ਹੈ ਨਾ ਬੱਚਾ ਜੰਮਣ ਦੀ ਵਧਾਈ ਦੇਣ ਜਾਓ ਤਾਂ ਚਾਹ ਕਿਸੇ ਦੇ ਮਰੇ ਦਾ ਅਫਸੋਸ ਕਰਨ ਜਾਓ ਤਾਂ ਚਾਹ ਰਾਤ ਨੂੰ ਦੇਰ ਰਾਤ ਤੱਕ ਬੈਠ ਕੇ ਪੜ੍ਹਨਾ ਹੋਵੇ ਜਾਂ ਫਿਲਮਾਂ ਦੇਖਣੀਆਂ ਹੋਣ ਤਾਂ ਚਾਹ ਸਵੇਰੇ ਪ੍ਰਭਾਤ ਫੇਰੀ ਤੇ ਚਾਹ ਦਫ਼ਤਰਾਂ ਚ ਅਫਸਰਾਂ ਲਈ ਚਾਹ ਖੇਤਾਂ ਚ ਕੰਮ ਕਰਦੇ ਮਜ਼ਦੂਰਾਂ ਲਈ ਚਾਹ ਅੱਛਾ ਫਿਰ ਗਰਮੀਆਂ ਚ ਵੀ ਚਾਹ ਬਰਸਾਤਾਂ ਚ ਚਾਹ ਸਰਦੀਆਂ ਵਿਚ ਵੀ ਚਾਹ ਜਲੇਬੀਆਂ ਨਾਲ ਵੀ ਚਾਹ ਪਕੌੜਿਆਂ ਸਮੋਸਿਆਂ ਤੇ ਮਟਰੀ ਨਾਲ ਵੀ ਚਾਹ ਵਿਆਹਾਂ ਤੇ ਚਾਹ ਗੁਰਦੁਆਰਿਆਂ ਚ ਵੀ ਚਾਹ ਕੱਚ ਦੀਆਂ ਗਲਾਸੀਆਂ ਚ ਚਾਹ ਸਟੀਲ ਦੇ ਗਲਾਸਾਂ ਚ ਚਾਹ ਹੈਨਾ ਕੱਪ ਪਲੇਟਾਂ ਚ ਵੀ ਚਾਹ ਸੋ ਅਦਰਕ ਵਾਲੀ ਚਾਹ ਸੌਂਫ ਜਵੈਣ ਵਾਲੀ ਚਾਹ ਤੁਲਸੀ ਵਾਲੀ ਚਾਹ ਇਲਾਇਚੀ ਵਾਲੀ ਚਾਹ ਚਾਹ ਕੋਈ ਵੀ ਹੋਵੇ ਜੀ ਚਾਹ ਦੀ ਚਾਹ ਤਕਰੀਬਨ ਹਰ ਪੰਜਾਬੀ ਨੂੰ ਰਹਿੰਦੀ ਹੈ ਹੈਨਾ ਤੇ ਸਾਡੇ ਪੰਜਾਬੀਆਂ ਚ ਤਾਂ ਮਹਿਮਾਨ ਨਿਵਾਜ਼ੀ ਚਾਹ ਤੋਂ ਬਿਨਾਂ ਅਧੂਰੀ ਰਹਿੰਦੀ ਹੈ ਯਾਨੀ ਚਾਹ ਨਾ ਮਿਲੇ ਤਾਂ ਇਹ ਲੱਗਦਾ ਭਾਈ ਨਾ ਜੀ ਮਹਿਮਾਨ ਨਿਵਾਜ਼ੀ ਤਾਂ ਹੋਈ ਨੀ ਸੋ ਜੋ ਮਰਜ਼ੀ ਪਕਵਾਨ ਖਿਲਾ ਲਓ ਜਦੋਂ ਤੱਕ ਚਾਹ ਨੀ ਨਾ ਪੜਾਈ ਜਾਂਦੀ ਸਮਝੋ ਕੀਤੇ ਕਿਰਾਏ ਤੇ ਪਾਣੀ ਫੇਰ ਲਿਆ ਫੇਰ ਤਾਂ ਤੁਸੀਂ ਅੱਛਾ ਕਈ ਵਾਰ ਏਦਾਂ ਵੀ ਹੁੰਦਾ ਵੀ ਤੁਸੀਂ ਏਦਾਂ ਬੁਰੇ ਫਸਦੇ ਹੋ ਵੀ ਅਗਲਾ ਕਹੀ ਜਾਂਦਾ ਵੀ ਨਹੀਂ ਜੇ ਚਾਹ ਪੀ ਕੇ ਜਾਇਓ ਤੁਸੀਂ ਕਈ ਦੇਰ ਹੋ ਜਾਂਦੀ ਤੁਹਾਨੂੰ ਬੈਠਿਆਂ ਨੂੰ ਤੇ ਨਾ ਤੁਸੀਂ ਉੱਠ ਸਕਦੇ ਆ ਤੇ ਜਦੋਂ ਤੁਸੀਂ ਉੱਠਣ ਲੱਗਣਾ ਤੇ ਫਿਰ ਨਹੀਂ ਨਹੀਂ ਜੀ ਚਾਹ ਪੀਤੇ ਬਿਨਾ ਨਹੀਂ ਜਾਣਾ ਚਾਹ ਪੀਤੇ ਬਿਨਾ ਕਿੱਦਾਂ ਜਾ ਸਕਦੇ ਆ ਸੋ ਚਾਹ ਜਿਹੜੀ ਆ ਉਹ ਇੱਕ ਬੜੀ ਪ੍ਰਧਾਨ ਚੀਜ਼ ਆ ਸੋ ਜੇ ਮੈਂ ਵੀ ਯਾਦ ਕਰਾਂ ਜੇ ਮੈਂ ਬਚਪਨ ਨੂੰ ਯਾਦ ਕਰਾਂ ਤਾਂ ਮੇਰੀ ਦਾਦੀ ਹੁੰਦੀ ਸੀਗੀ ਨਾ ਉਹਨੇ ਸਵੇਰੇ ਸਵੇਰੇ ਗੜਵੀ ਭਰਾ ਕੇ ਰੱਖ ਲੈਣੀ ਚਾਹ ਦੀ ਤੇ ਜਦੋਂ ਸਵੇਰ ਨੂੰ ਚਾਹ ਬਣਦੀ ਸੀ ਉਹ ਗੜਵੀ ਜਿਹੀ ਭਰ ਲੈਣੀ ਤੇ ਫਿਰ ਜਿਹੜੀ ਗਿਆਰੀਆਂ ਜਿਹੀਆਂ ਹੁੰਦੀਆਂ ਸੀਗੀਆਂ ਚੁੱਲ੍ਹੇ ਦੀਆਂ ਉਹਨਾਂ ਨੂੰ ਬਾਹਰ ਕੱਢ ਕੇ ਉਹ ਗੜਵੀ ਉਹਦੇ ਤੇ ਰੱਖ ਦੇਣੀ ਤੇ ਫਿਰ ਆਰਾਮ ਨਾਲ ਸਵੇਰੇ ਸਵੇਰੇ ਜਿਹੜੀਆਂ ਚਾਹ ਜਿਸਲੇ ਜੀ ਕੀਤਾ ਗੜਵੀ ਚ ਉਲਟਾਈ ਤੇ ਪੀ ਲਈ ਸੋ ਆਏ ਗਏ ਤੇ ਵੀ ਚਾਹ ਜਿਹੜੀ ਬੜੀ ਬਣਦੀ ਹੁੰਦੀ ਸੀਗੀ ਸੋ ਚਾਹ ਦੇ ਨਾਂ ਤੇ ਚਲੋ ਜੀ ਬਾਕੀ ਅੱਛਾ ਇੱਕ ਗੱਲ ਹੋਰ ਗੁੜ ਵਾਲੀ ਚਾਹ ਪੀਤੀ ਹੈ ਕਿਸੇ ਨੇ ਮੈਨੂੰ ਖੰਡ ਵਾਲੀ ਤੁਹਾਨੂੰ ਕਿਹੜੀ ਚਾਹ ਪਸੰਦ ਹੈ ਜਿੱਦਾਂ ਮੈਂ ਕਿੰਨੀਆਂ ਹੀ ਚਾਹਾਂ ਦੱਸੀਆਂ ਹਨਾ ਕੋਈ ਤੁਲਸੀ ਵਾਲੀ ਪੀਂਦਾ ਕੋਈ ਅਦਰਕ ਵਾਲੀ ਪੀਂਦਾ ਕੋਈ ਕਾੜਾ ਬਣਾ ਕੇ ਪੀਂਦਾ ਕੋਈ ਜ਼ਿਆਦਾ ਦੁੱਧ ਵਾਲੀ ਪੀਂਦਾ ਕੋਈ ਘੱਟ ਦੁੱਧ ਵਾਲੀ ਪੀਂਦਾ ਕੋਈ ਖੰਡ ਵਾਲੀ ਪੀਂਦਾ ਕੋਈ ਗੁੜ ਵਾਲੀ ਪੀਂਦਾ ਸੋ ਗੁੜ ਵਾਲੀ ਚਾਹ ਹੁਣ ਥੋੜੀ ਜਿਹੀ ਲਾਂਬੇ ਜਿਹੇ ਹੁੰਦੀ ਜਾਂਦੀ ਹੈ ਯਾਦ ਕਰੋ ਬਚਪਨ ਦੇ ਵਿੱਚ ਤੁਸੀਂ ਸਾਰਿਆਂ ਨੇ ਜ਼ਰੂਰ ਗੁੜ ਵਾਲੀ ਚਾਹ ਪੀਤੀ ਹੋਣੀ ਹੈ ਹਨਾ ਮੈਂ ਤੇ ਬਹੁਤ ਪੀਤੀ ਹੈ ਮੈਂ ਅਜੇ ਵੀ ਚੱਸ ਜਿਹਾ ਪੂਰਾ ਕਰ ਲੈਂਦੀ ਕਦੀ ਕਦੀ ਗੁੜ ਵਾਲੀ ਬਣ ਚਾਹ ਵੀ ਮੈਂ ਬਣਾ ਲੈਂਦੀ ਹੁੰਦੀ ਹਾਂ ਬੇਸ਼ੱਕ ਉਹ ਸਵਾਦ ਨਹੀਂ ਆਉਂਦਾ ਪਰ ਫੇਰ ਵੀ ਬਸ ਕਹਿ ਲੋ ਭਈ ਫੀਲਿੰਗਾਂ ਹੀ ਆ ਹੋਰ ਕੀ ਆ ਤੇ ਅੱਛਾ ਗੁੜ ਦੀ ਯਾਦ ਆਈ ਤੇ ਮੈਂ ਗੁੜ ਤੇ ਵੀ ਤੁਹਾਡੇ ਨਾਲ ਜ਼ਰੂਰ ਗੱਲ ਕਰਨੀ ਆ ਮੈਨੂੰ ਸੋਚ ਰਹੀ ਸੀ ਮੈਂ ਨਾ ਕੱਲ ਹੀ ਸੋਚਦੀ ਪਈ ਸੀ ਵੀ ਗੁੜ ਜਦੋਂ ਬਚਪਨ ਚ ਜਦੋਂ ਗੁੜ ਬਣਦਾ ਹੁੰਦਾ ਸੀ ਉਹ ਕਿੱਦਾਂ ਬਣਦਾ ਹੁੰਦਾ ਸੀਗਾ ਔਰ ਕਿੱਦਾਂ ਉੱਥੇ ਬੈਠ ਕੇ ਸੀ ਜਦੋਂ ਗੁੜ ਦੀ ਖੁਸ਼ਬੂ ਆਉਂਦੀ ਹੁੰਦੀ ਸੀ ਤੇ ਉਹ ਜਿੱਥੇ ਨਿਕਲਦਾ ਹੁੰਦਾ ਸੀ ਉਧਰ ਨੂੰ ਆਪਣੇ ਆਪ ਤੁਰ ਪਈਦਾ ਹੁੰਦਾ ਸੀ ਸੋ ਸਾਰੇ ਯਾਦ ਕਰੋ ਕਿੰਨੇ ਕਿੰਨੇ ਤੁਸੀਂ ਗੁੜ ਬਣਦਾ ਦੇਖਿਆ ਆ ਕਿੱਦਾਂ ਗੁੜ ਬਣਦਾ ਹੁੰਦਾ ਸੀ ਉਹ ਗਰਮ ਗਰਮ ਗੁੜ ਤੁਸੀਂ ਕਿੱਦਾਂ ਖਾਂਦੇ ਹੁੰਦੇ ਸੀਗੇ ਸੋ ਉਹਦੇ ਤੇ ਵੀ ਗੱਲ ਕਰਨੀ ਆ ਉਸ ਤੋਂ ਪਹਿਲਾਂ ਇੱਕ ਗੀਤ ਸੁਣਦੇ ਆ ਤੁਹਾਡੇ ਸਾਰਿਆਂ ਦੇ ਮੈਸੇਜਸ ਵੀ ਆਏ ਹੋਏ ਆ ਉਹ ਵੀ ਪੜ੍ਹਦੀ ਆ ਪਰ ਇਸ ਗੀਤ ਤੋਂ ਬਾਅਦ ਜੀ
ਚਾਹ ਦਾ ਕੱਪ ਪਿਆ ਦੇ ਨੀ ਕਿਤੇ ਘਰੇ ਬੁਲਾ ਕੇ ਬਰਫੀ ਨਾਲ ਖਵਾ ਦੇ ਨੀ ਕਿਤੇ ਘਰੇ ਬੁਲਾ ਕੇ
ਦੁੱਧ ਚ ਪੱਤੀ ਪਾ ਦੂੰਗੀ ਭਾਵੇਂ ਅੱਜ ਪੜਕੇ ਮਿੱਠਾ ਮੁਕਰਾ ਦੂੰਗੀ ਭਾਵੇਂ ਅੱਜ ਪੜਕੇ
ਆ ਜਾ ਮੇਰੇ ਸ਼ੁਕਰੀਆ ਤੇਰਾ ਨੀ
ਅੱਛਾ
ਤੇਰਾ ਰੱਬ ਜਿੱਡਾ ਏ ਤੇਰਾ ਨੀ ਕਿਵੇਂ ਕਰਾਂ ਸ਼ੁਕਰੀਆ ਤੇਰਾ ਨੀ ਤੇਰਾ ਰੱਬ ਜਿੱਡਾ ਏ ਤੇਰਾ ਨੀ ਬੇਬੇ ਬਾਪੂ ਦੇ ਪਹਿਲਾਂ ਹੀ ਗੱਲ ਬੇਬੇ ਬਾਪੂ ਦੇ ਪਹਿਲਾਂ ਮੈਂ ਗੱਲ ਕੱਢਦੀ ਕੰਨੀ ਨੀ ਮੇਰਾ ਦਿਲ ਜਾ ਕਰਦਾ ਮੇਰਾ ਜੀ ਜਾ ਕਰਦਾ ਤੈਨੂੰ ਚੜਾ ਕੇ ਲੈ ਜਾ ਚੁੰਨੀ ਨੀ ਮੇਰਾ ਦਿਲ ਜਾ ਕਰਦਾ ਪੈਂਟ ਵੀ ਪਾ ਕੇ
ਕੀ ਪਤਾ ਨੰਦ ਪਰਸੋਂ ਹੋ ਜਾਣ ਰੱਖੀ ਮਹਿੰਦੀ ਲਾ ਕੇ ਕਾਜੇ ਵਾਜੇ ਤੇ ਰਿਸੈਪਸ਼ਨ ਕਰ ਲੂ ਚੰਡੀ ਗਲੀਏ ਦਾ ਛਾੜਾ ਲੱਗੂ ਨਾ ਹੋਣੀ ਪਾਰਟੀ ਸੁਣੀ ਨੀ ਮੇਰਾ ਦਿਲ ਜਾ ਕਰਦਾ ਸੱਚੀ ਨੀ ਮੇਰਾ ਜੀ ਜਾ ਕਰਦਾ ਤੈਨੂੰ ਚੜਾ ਕੇ ਲੈ ਜਾ ਚੁੰਨੀ ਨੀ ਮੇਰਾ ਦਿਲ ਜਾ ਕਰਦਾ ਸੱਚੀ ਨੀ ਮੇਰਾ ਦਿਲ ਜਾ ਕਰਦਾ ਹੁਣੇ ਚੜਾ ਕੇ ਲੈ ਜਾ ਚੁੰਨੀ ਨੀ ਮੇਰਾ ਦਿਲ ਜਾ
ਲੋ ਜੀ ਫਿਰ ਚਾਹ ਦੇ ਨਾਂ ਤੇ ਚਾਹ ਵਾਲਾ ਗੀਤ ਵੀ ਸੁਣਾ ਦਿੱਤਾ ਤੁਹਾਨੂੰ। ਚਾਹ ਦੇ ਗੀਤ ਤੇ ਬਹੁਤ ਸਾਰੇ ਆ ਵੈਸੇ, ਹਨਾ। ਉਹੀ ਗੱਲ ਆ ਵੀ ਜਿਹੜੀ ਚੀਜ਼ ਪ੍ਰਧਾਨ ਹੁੰਦੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ, ਤੁਹਾਡੇ ਆਲੇ ਦੁਆਲੇ ਗੀਤ ਹੋ ਜਾਣ, ਫਿਲਮਾਂ ਹੋ ਜਾਣ, ਉਹੋ ਜਿਹੀਆਂ ਚੀਜ਼ਾਂ ਦੀ ਪਰਮਾਰ ਹੋ ਜਾਂਦੀ ਹੈ। ਸੋ ਚਾਹ ਦਾ ਗੀਤ ਵੀ ਬਹੁਤ ਵਧੀਆ। ਸੋ ਗੀਤ ਇੱਕ ਉਹ ਵੀ ਬੜਾ ਵਧੀਆ ਹੁੰਦਾ ਸੀ ਵੀ ਕੱਲ ਨੂੰ ਸਾਨੂੰ ਚਾਹ ਪੁੱਛਦੇ ਤੁਹਾਡੇ ਦਰਸ਼ਨ ਹੀ ਦੁੱਧ ਵਰਗੇ, ਹਨਾ। ਸੋ ਧਨੀ ਹੁਣਾਂ ਨੇ ਮੈਨੂੰ ਫੋਟੋਆਂ ਭੇਜੀਆਂ, ਸਤਿ ਸ਼੍ਰੀ ਅਕਾਲ ਬੁਲਾਈ, ਕਹਿੰਦਾ ਸਤਿ ਸ਼੍ਰੀ ਅਕਾਲ ਦੀਦੀ, ਤੇ ਨਾਲ ਲੱਡੂ ਤੇ ਨਾਲ ਪਈ ਆ ਬਰਫੀ, ਵਾਹ ਜੀ ਵਾਹ, ਤੇ ਨਾਲ ਲਿਖਿਆ ਪਿਆ ਜੋ ਚਾਹ ਪੀ ਲੋ। ਚਾਹ ਦਾ ਕੱਪ ਤੇ ਕਿਤੇ ਹੈ ਨੀ ਧਨੀ, ਹੁਣ ਮੈਂ ਦੱਸਦੇ ਲੱਡੂ ਤੇ ਬਰਫੀ ਕਿਹਦੇ ਨਾਲ ਖਾਵਾਂ। ਐਨੀਵੇ ਥੈਂਕ ਯੂ ਆ ਸਵੇਰੇ ਸਵੇਰੇ ਮੂੰਹ ਮਿੱਠਾ ਕਰਾਉਣ ਨੂੰ। ਵੈਸੇ ਮੈਂ ਤਾਂ ਪਹਿਲਾਂ ਹੀ ਕਹਿੰਦੀ ਹੁੰਦੀ ਵੀ ਤੁਹਾਡੇ ਨਾਲ ਗੱਲਾਂ ਕਰਕੇ ਮੂੰਹ ਮੇਰਾ ਵੈਸੇ ਹੀ ਮਿੱਠਾ ਹੋ ਜਾਂਦਾ। ਸੋ ਸੁਖਪ੍ਰੀਤ ਸਿੱਧੂ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਕਹਿੰਦੇ ਸਤਿ ਸ਼੍ਰੀ ਅਕਾਲ ਸੁਖਪ੍ਰੀਤ ਭੈਣ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਜੀ, ਕੀਪ ਇਟ ਅਪ ਫਰੋਮ ਵਲਿੰਗਟਨ ਨਿਊਜ਼ੀਲੈਂਡ ਤੋਂ। ਬਹੁਤ ਬਹੁਤ ਸ਼ੁਕਰੀਆ ਸੁਖਪ੍ਰੀਤ ਜੀ, ਤੇ ਮੈਨੂੰ ਲੱਗਦਾ ਤੁਸੀਂ ਪਹਿਲੀ ਵਾਰੀ ਪ੍ਰੋਗਰਾਮ ਚ ਮੈਸੇਜ ਕੀਤਾ, ਜਿਸ ਦਾ ਸਵਾਗਤ ਹੈ ਤੁਹਾਡਾ ਬਹੁਤ ਬਹੁਤ। ਆਪਣੇ ਵਿਚਾਰ, ਆਪਣੇ ਦਿਲ ਦੀਆਂ ਗੱਲਾਂ ਸਾਡੇ ਨਾਲ ਜ਼ਰੂਰ ਸਾਂਝੀਆਂ ਕਰਿਆ ਕਰੋ। ਤੇ ਚਾਹ ਦੀ ਗੱਲ ਤੇ ਹਾਂ, ਗੁਰਿੰਦਰ ਸਿੰਘ ਹੁਣਾਂ ਨੇ ਵੀ ਸਤਿ ਸ਼੍ਰੀ ਅਕਾਲ ਬੁਲਾਈ ਆ ਜੀ, ਤੇ ਗੁਰਿੰਦਰ ਸਿੰਘ ਕਾਲੋਂ ਵਰਜੀਨੀਆ ਅਮਰੀਕਾ ਤੋਂ, ਕਹਿੰਦੇ ਸਾਨੂੰ ਤਾਂ ਜੀ ਚਾਹ ਨੇ ਬਚਾ ਲਿਆ ਕਿ ਪੰਜਾਬ ਵਿਚ ਠੰਡ ਹੀ ਇੰਨੀ ਸੀ, ਬਸ ਸਵੇਰੇ ਸਵੇਰੇ ਮਾਂ ਥਰਮਸ ਭਰ ਕੇ ਰੱਖ ਦਿੰਦੀ ਸੀ ਤੇ ਬਸ ਕੱਪ ਭਰੋ ਤੇ ਪੀਓ। ਕਹਿੰਦੇ ਗੁੜ ਬਹੁਤ ਕੱਢਿਆ ਤੇ ਖਾਧਾ, ਪਰ ਹੁਣ ਕੀ ਦੱਸੀਏ, ਬਸ ਭਈਆਂ ਦੇ ਵੇਰਲੇ ਹੀ ਦੇਖਣ ਨੂੰ ਮਿਲਦੇ ਆ। ਬਿਲਕੁਲ ਸਹੀ ਗੱਲ ਆ। ਸੋ ਚਾਹ ਦੀ ਤੁਸੀਂ ਪਹਿਲਾਂ ਮੈਂ ਗੱਲ ਕਰਦੀ ਆ ਵੀ ਪੰਜਾਬ ਦੀ ਜਿਹੜੀ ਚਾਹ, ਸਰਦੀਆਂ ਦੀ ਚਾਹ ਦੀ ਗੱਲ ਕਰਾਂ, ਤੇ ਸਹੀ ਗੱਲ ਆ, ਸਵੇਰੇ ਜਦੋਂ ਸਰਦੀਆਂ ਦੇ ਵਿੱਚ ਉੱਠੋ ਤਾਂ ਜਦੋਂ ਧੁੰਦ ਪਈ ਹੁੰਦੀ ਆ ਨਾ, ਉਸ ਵੇਲੇ ਠੁਰ ਠੁਰ ਕਰਦੇ ਹੁੰਦੇ ਆ। ਬਚਪਨ ਚ ਤਾਂ ਐਂ ਹੁੰਦਾ ਸੀ ਵੀ ਸਭ ਤੋਂ ਪਹਿਲਾਂ ਉੱਠ ਕੇ ਚੁੱਲ੍ਹਾ ਹੀ ਬਲਦਾ ਹੁੰਦਾ ਸੀਗਾ ਘਰ ਦੇ ਵਿੱਚ, ਜਾਂ ਬਾਹਰ ਥੋੜੀਆਂ ਜਿਹੀਆਂ ਸਿੱਟੀਆਂ ਇਕੱਠੀਆਂ ਕਰਕੇ ਉੱਥੇ ਅੱਗ ਜਿਹੀ ਬਾਲ ਲੈਣੀ ਤੇ ਉੱਥੇ ਹੱਥ ਸੇਕਣੇ। ਪਰ ਉਹ ਧੁੰਦ ਦੇ ਵਿੱਚ ਜਿਹੜੀ ਚੁੱਲ੍ਹੇ ਅੱਗੇ ਬੈਠ ਕੇ ਚਾਹ ਪੀਣ ਦਾ ਮਜ਼ਾ ਹੁੰਦਾ ਸੀਗਾ ਨਾ, ਆਏ ਹਾਏ ਹਾਏ, ਕੀ ਉਹਦੀ ਕੋਈ ਮੈਨੂੰ ਲੱਗਦਾ ਵੀ ਹਨਾ ਕਰ ਲਊਗਾ ਮੁਕਾਬਲਾ। ਤੇ ਬਿਲਕੁਲ ਸਹੀ ਗੱਲ ਆ। ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਗੁੜ ਬਹੁਤ ਕੱਢਿਆ ਖਾਧਾ, ਹਾਂ ਬਾਕੀ ਸਹੀ ਗੱਲ ਆ। ਅੱਛਾ ਗੁੜ ਦੀ ਗੱਲ ਕਰਾਂ ਤੇ ਸਾਡੇ ਜਿਸ ਸਾਈਡ ਤੇ ਦੁਆਬੇ ਤੋਂ ਮੈਂ ਹੁੰਦੀ ਸੀ, ਉੱਥੇ ਗੁੜ ਬਹੁਤ ਨਿਕਲਦਾ ਹੁੰਦਾ ਸੀ, ਬਹੁਤ ਵੇਲੇ ਹੁੰਦੇ ਸੀਗੇ। ਅੱਜ ਵੀ ਤੁਸੀਂ ਉਧਰ ਜਾਓ ਤੇ ਕਾਫੀ ਵੇਲੇ ਵੀ ਚੱਲਦੇ ਦਿਸਣਗੇ, ਔਰ ਗੁੜ ਵੀ ਉਧਰ ਦਾ ਬੜਾ ਵਧੀਆ ਹੁੰਦਾ। ਅੱਛਾ ਇਹ ਹੁੰਦਾ ਸੀ ਭਈ ਉਹ ਸਰਦੀਆਂ ਦੇ ਵਿੱਚ ਭਖਦੀਆਂ ਭੱਠੀਆਂ ਤੇ ਕੜਾਇਆ ਚ ਜਿਹੜਾ ਧੂੰਆਂ ਨਿਕਲਦਾ ਹੁੰਦਾ ਸੀਗਾ, ਹਾਏ ਉਹ ਗੁੜ ਬਣਨ ਦੀ ਜਿਹੜੀ ਖੁਸ਼ਬੂ ਹੁੰਦੀ ਸੀਗੀ ਹਨਾ, ਉਹ ਕਿਸੇ ਨੂੰ ਵੀ ਕੀਲ ਕੇ ਬੰਨ ਕੇ ਗੁੜ ਖਾਣ ਦੀ ਉਡੀਕ ਵਿੱਚ ਬਿਠਾ ਸਕਦੀ ਹੁੰਦੀ ਸੀ। ਸੋ ਅਸੀਂ ਬੱਚੇ ਜਦੋਂ ਬੱਚੇ ਹੁੰਦੇ ਸੀ ਉਦੋਂ ਜਦੋਂ ਉਹ ਧੂੰਆਂ ਨਿਕਲਣਾ ਉਹ ਖੁਸ਼ਬੂ ਆਉਣੀ ਤੇ ਆਪਣੇ ਆਪ ਖਿੱਚੇ ਤੁਰੇ ਚਲੇ ਜਾਣਾ ਉਸ ਵੇਲਣੇ ਵੱਲ ਤੇ ਉੱਥੇ ਬਸ ਫਿਰ ਗੰਨਾ ਤੇ ਹੱਥ ਰੱਖ ਕੇ ਤੇ ਨਜ਼ਰਾਂ ਪਾੜ ਪਾੜ ਕੇ ਦੇਖਣਾ ਉਹ ਗੰਨੇ ਦੇ ਰਸ ਨੂੰ ਭਈ ਇਹ ਹੁਣ ਗੁੜ ਚ ਕਿੱਦਾਂ ਤਬਦੀਲ ਹੋਊਗਾ ਹਨਾ, ਤੇ ਫਿਰ ਉਡੀਕਣਾ ਉੱਥੇ ਬੈਠ ਕੇ। ਯਾਨੀ ਇੱਕ ਪੇਸ਼ੈਂਸ ਹੁੰਦੇ ਸੀ ਇਹਨਾਂ ਚੀਜ਼ਾਂ ਦੇ ਵਿੱਚ ਵੀ, ਗੱਲ ਕਰੋ ਕਿ ਸਿਰਫ ਖਾਣ ਦੀਆਂ ਗੱਲਾਂ ਜਾਂ ਐਵੇਂ ਗੱਲਾਂ ਨਹੀਂ ਹੁੰਦੀਆਂ ਸੀਗੀਆਂ, ਹਰ ਗੱਲ ਚੋਂ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਸੀ। ਔਰ ਉੱਥੇ ਬੈਠਣਾ ਕਿੰਨੇ ਪੇਸ਼ੈਂਸ ਨਾਲ ਉਹ ਰਸ ਤੋਂ ਕਦੋਂ ਗੁੜ ਬਣਨਾ ਉਹ ਪੂਰਾ ਦੇਖਣਾ ਸਿਰਫ ਇਸ ਉਡੀਕ ਦੇ ਵਿੱਚ ਭੀ ਜਦੋਂ ਇਹ ਗੁੜ ਬਣ ਗਿਆ ਉਦੋਂ ਮੈਂ ਉੱਥੇ ਖਾਣਾ। ਅੱਛਾ ਖਾਈ ਦਾ ਵੀ ਕਿੱਦਾਂ ਹੁੰਦਾ ਸੀ ਜਾਂ ਅਖਬਾਰ ਦਾ। ਧਨੀ ਦੀ ਕਾਲ ਹੈ। ਅੱਛਾ ਜੀ ਠੀਕ ਹੈ, ਸਰਬਜੀਤ ਭਾਜੀ ਕਹਿ ਰਹੇ ਧਨੀ ਦੀ ਕਾਲ ਹੈ, ਪਹਿਲਾਂ ਮੈਂ ਧਨੀ ਨਾਲ ਗੱਲ ਕਰਦੀ ਹਾਂ। ਹਾਂਜੀ ਸਤਿ ਸ਼੍ਰੀ ਅਕਾਲ ਧਨੀ।
ਸਤਿ ਸ਼੍ਰੀ ਅਕਾਲ ਦੀਦੀ, ਕੀ ਹਾਲ ਚਾਲ ਨੇ?
ਹੈਲੋ, ਬਸ ਵਧੀਆ ਠੀਕ ਠਾਕ, ਤੁਸੀਂ ਸੁਣਾਓ? ਹੈਲੋ,
ਬਸ ਵਧੀਆ ਜੀ ਵਧੀਆ। ਤੁਸੀਂ ਗੁੜ ਦੀ ਗੱਲ ਕਰਦੇ ਪਏ ਸੀ, ਮੈਨੂੰ ਗੱਲ ਚੇਤੇ ਆ ਗਈ ਇੱਕ। ਉਹ ਗੁੜ ਦੀ ਚਾਹ ਦੀ ਗੱਲ ਕਰਦੇ ਪਏ ਸੀ, ਮੈਂ ਕਿਹਾ ਪਹਿਲਾਂ ਤੇ ਜਿੱਦਾਂ ਹੁਣ ਤਾਂ ਚਲੋ ਚੀਨੀ। ਹਾਂਜੀ ਹਾਂਜੀ, ਮੈਨੂੰ ਸੁਣਦੀ ਪਈ ਗੱਲ ਤੁਹਾਡੀ?
ਆ ਰਹੀ ਆਵਾਜ਼ ਤਾਂ ਨਹੀਂ ਆ ਰਹੀ ਤੁਹਾਡੀ ਆਵਾਜ਼? ਮੈਨੂੰ ਆਵਾਜ਼ ਤੁਹਾਡੀ ਆ ਰਹੀ ਆ,
ਸੁਣਦੀ ਪਈ ਆ? ਠੀਕ ਆ ਠੀਕ ਆ।
ਅੱਛਾ ਫਿਰ
ਤੇ ਮੈਂ ਕਹਿੰਦਾ ਪਿਆ ਸੀ ਗੁੜ ਦੀ ਗੱਲ ਕਰਦੇ ਪਏ ਸੀ ਨਾ, ਗੁੜ ਮੈਂ ਕਿਹਾ ਪਹਿਲਾਂ ਚਲੋ ਹੁਣ ਤੇ ਚਲੋ ਇਹ ਵੀ ਹੁਣ ਤਾਂ ਚੀਨੀ ਦੀ ਚਾਹ ਬਣਦੀ ਆ ਜ਼ਿਆਦੀ, ਪਹਿਲਾਂ ਤਾਂ ਗੁੜ ਦੀ ਹੁੰਦੀ ਸੀ। ਤੇ ਅਸੀਂ ਅਕਸਰ ਹੀ ਜਿੱਦਾਂ ਮਤਲਬ ਘਰ ਦੇ ਵਿੱਚ ਤੇ ਬਹੁਤ ਹੀ ਜਿੱਦਾਂ ਕਿਉਂਕਿ ਸਾਡੀ ਦੁਕਾਨ ਹੁੰਦੀ ਸੀ ਕਰਿਆਨੇ ਦੀ, ਤੇ ਸਾਡੇ ਗੁੜ ਤੇ ਜਿੱਦਾਂ ਮਤਲਬ ਅਸੀਂ ਦੁਕਾਨ ਤੇ ਆਪਣੇ ਤੇ ਲੈ ਆਉਂਦੇ ਹੁੰਦੇ ਸੀ ਨਾ, ਜਿੱਦਾਂ ਮਤਲਬ ਤੇ ਖੰਡ ਵੀ ਚਲੋ ਚੀਨੀ ਜਿੱਦਾਂ ਮਤਲਬ ਕਹਿ ਸਕਦੇ ਉਹ ਚੀਨੀ ਅਸੀਂ ਮੋਸਟਲੀ ਜ਼ਿਆਦਾ ਪਵਾ ਦਿੰਦੇ। ਅਸੀਂ ਆਪਣੇ ਮਾਮਿਆਂ ਦੇ ਪਿੰਡ ਚਾਹੀਦਾ ਸੀ ਨਾ, ਸਾਡੇ ਮਾਮੇ ਉਹ ਪਾਉਂਦੇ ਹੁੰਦੇ ਸੀ, ਉਹਨਾਂ ਕੋਲ ਪੈਲੀ ਹੁੰਦੀ ਸੀ, ਉਹਨਾਂ ਨੇ ਆਪਣੇ ਗੁੜ ਗੜ ਬਣਾਉਣਾ ਮਤਲਬ ਪੱਤ ਕੱਢਣੀ ਜਦੋਂ ਗੁੜ ਦੀ, ਤੇ ਉਹਨਾਂ ਨੇ ਗੁੜ ਦੀ ਹੀ ਚਾਹ ਬਣਾਉਣੀ ਤੇ ਸਾਨੂੰ ਦੇਣੀ ਵੀ ਸਟੀਲਾਂ ਵਾਲੇ ਗਲਾਸਾਂ ਦੇ ਵਿੱਚ। ਤੇ ਉਹ ਸਟੀਲਾਂ ਦੇ ਗਲਾਸ, ਕਿਉਂਕਿ ਪਹਿਲਾਂ ਅਸੀਂ ਸਾਰੇ ਮੋਸਟਲੀ ਲੋਕੀ ਸਟੀਲਾਂ ਦੇ ਗਲਾਸਾਂ ਚ ਪੀਂਦੇ ਹੁੰਦੇ ਚਾਹ, ਤੇ ਉਹਨਾਂ ਨੇ ਨਾ ਉੱਪਰ ਤੱਕ ਭਰ ਕੇ ਦੇਣੀ ਸਾਨੂੰ ਮਤਲਬ ਉਹ ਸਾਡੀ ਤੇ ਚਲੋ ਕਪੈਸਿਟੀ ਹੁੰਦੀ ਸੀ ਅੱਧਾ ਕੱਪ ਪੀਣਾ ਨਾ, ਚਲੋ ਠੀਕ ਠਾਕ ਹੈ ਨਾ ਬਣ ਗਿਆ ਜਾਂ ਸਵੇਰੇ 10 ਰੁਪਏ ਸਿਖਾ ਲੇ। ਉਹਨਾਂ ਨੇ ਪੂਰਾ ਗਲਾਸ ਭਰ ਕੇ ਪੀਣਾ ਨਾ ਚਾਹ ਦਾ, ਤੇ ਉਹਦਾ ਅਲੱਗ ਇੱਕ ਟੇਸਟ ਹੁੰਦਾ ਸੀ, ਮਤਲਬ ਉਹ ਬੜਾ ਮਜ਼ਾ ਹੁੰਦਾ ਹੁੰਦਾ ਸੀ। ਤੇ ਟਾਈਮ ਟਾਈਮ ਦੀ ਗੱਲ ਹੁੰਦੀ, ਟਾਈਮ ਟਾਈਮ ਦੇ ਨਾਲ ਇੱਥੇ ਨਾ ਇੱਕ ਇੱਥੇ ਨਾ ਸਾਡੇ ਜਿੱਥੇ ਮੈਂ ਕੰਮ ਕਰਦਾ ਨਾ, ਜਦੋਂ ਟਰੱਕ ਲੈ ਕੇ ਜਾਂਦਾ M4 ਤੇ ਇੱਥੇ ਸਿਡਨੀ ਚ, ਤੇ ਉਹਦੇ ਨਾ ਇੱਕ ਅਲੱਗ ਜਦੋਂ ਅਸੀਂ M4 ਤੋਂ ਸ਼ਾਮ ਨੂੰ ਮੇਰੀ ਉਹ ਮੇਰਾ ਸ਼ਾਮ ਦਾ ਕੰਮ ਹੁੰਦਾ ਨਾ, ਸ਼ਾਮ ਨੂੰ ਜਦੋਂ ਮੈਂ ਲੰਘਦਾ ਨਾ ਉਦੋਂ ਟ੍ਰੈਫਿਕ ਟੂਫਿਕ ਘੱਟ ਹੁੰਦੀ ਹੈ, ਤੇ ਉਦੋਂ ਪਤਾ ਨੀ ਉਹ ਕੰਪਨੀ ਦਾ ਵੀ ਗ੍ਰੇਡ ਬਣਾਉਂਦੀ ਹੈ ਬਿਸਕੁਟ, ਉਹ ਬਿਸਕੁਟਾਂ ਵਾਲੀ ਕੰਪਨੀ ਆਰਨੋਟ ਕੰਪਨੀ।
ਅੱਛਾ,
ਉਹ ਜਦੋਂ ਅਸੀਂ M4 ਦੇ ਉੱਤੋਂ ਲੰਘਦੇ ਹਾਂ ਨਾ, ਉਹਦੀ ਸਮੈਲ ਇੰਨੀ ਜ਼ਿਆਦਾ ਹੁੰਦੀ ਹੈ ਨਾ, ਏਦਾਂ ਲੱਗਦਾ ਕਿ ਮੇਰੇ ਪਹਿਲੇ ਪਾਸੇ ਗੁੜ ਕੱਢਦੇ ਪਏ ਜਾਂ ਪੱਤ ਪਾਈ ਆ ਹਨਾ, ਤੇ ਉਹ ਚਾੜੀ ਹੈਗੀ ਰੋਹ ਪਾ ਕੇ ਨਾ ਉੱਪਰ ਤੇ ਉਹਨੂੰ ਕਰਦੇ ਪਏ, ਉਹਨੂੰ ਬਣਾਉਂਦੇ ਪਏ, ਉਹ ਇੰਨੀ ਸਮੈਲ ਹੁੰਦੀ
ਟਰੱਕ ਖਿਲਾ ਦੋ
ਤੇ ਜਾ ਕੇ ਨਾ ਉੱਥੇ ਜਾ ਕੇ ਜਾ ਦੇਖੋ ਜਾ ਕੇ ਵੇਲਣੇ ਦੇ ਵਿੱਚ ਕਿਸੇ ਨੇ ਰੋਹ ਪਾਈ ਹੈ ਤੇ ਉਹ ਗੁੜ ਬਣਾਉਂਦਾ ਪਿਆ ਕੋਈ ਜਾ ਕੇ ਖਾ ਗਏ।
ਸਹੀ ਗੱਲ ਆ, ਕਈ ਵਾਰੀ ਆਟੋਮੈਟਿਕ ਯਾਦਾਂ ਚ ਲੈ ਜਾਂਦੀਆਂ ਉਹ ਸਿਰਫ ਕਈ ਵਾਰੀ ਅਸੀਂ ਕੁਛ ਖਾਣੇ ਆ ਤੇ ਅਸੀਂ ਸਾਡੀ ਜੀਭ ਸਾਨੂੰ ਸਾਡੀਆਂ ਯਾਦਾਂ ਚ ਲੈ ਜਾਂਦੀ, ਕਈ ਵਾਰੀ ਅਸੀਂ ਕੁਛ ਸੁੰਘਦੇ ਆ ਤੇ ਸਾਡਾ ਨੱਕ ਸਾਨੂੰ ਸਾਡੀਆਂ ਯਾਦਾਂ ਚ ਲੈ ਜਾਂਦਾ, ਕਈ ਵਾਰੀ ਅਸੀਂ ਕੁਛ ਸੁਣਦੇ ਆ ਤੇ ਸਾਡੇ ਕੰਨ ਸਾਡੀਆਂ ਸੈਂਸਿਸ ਜਿਹੜੀਆਂ ਆ ਉਹ ਸਾਡੇ ਨੂੰ ਰਿਲੇਟ ਕਰ ਦਿੰਦੀਆਂ ਫਿਰ ਉੱਥੇ ਹੀ ਉਹਨਾਂ ਚੀਜ਼ਾਂ ਦੇ ਨਾਲ। ਬਿਲਕੁਲ ਸਹੀ ਕਿਹਾ ਤੂੰ, ਤੇ ਉਹ ਬਣਦੇ ਭਾਵੇਂ ਬਿਸਕੁਟ ਆ ਪਰ ਉਹਨਾਂ ਦੀ ਖੁਸ਼ਬੂ ਜਦੋਂ ਗੁੜ ਵਰਗੀ ਲੱਗਦੀ ਹੋਣੀ ਆ ਤੇ ਤੈਨੂੰ ਲੱਗਦਾ ਹੋਣਾ ਵੀ ਹਾਏ ਬਸ ਵੇਲਣਾ ਹੀ ਲੱਗਾ ਕਿਤੇ ਤੇ ਉੱਥੇ ਰਸ ਨਿਕਲਦੀ ਹੋਣੀ ਆ ਤੇ ਕਿਤੇ ਕੜਾਹੇ ਤੇ ਗੁੜ ਚੜਿਆ ਹੋਣਾ ਆ। ਸਹੀ ਗੱਲ ਆ,
ਬਿਲਕੁਲ ਬਿਲਕੁਲ। ਉਹ ਪਹਿਲਾਂ ਨਾ ਸਾਡੇ ਜਿੱਦਾਂ ਸਾਡੇ ਤਾਇਆ ਜੀ ਹੁੰਦੇ ਸੀ ਤੇ ਸਾਡੇ ਜਿੱਦਾਂ ਗੁਆਂਢ ਦੇ ਵਿੱਚ, ਤੇ ਉਹਨਾਂ ਦੇ ਅਸੀਂ ਜਿੱਦਾਂ ਆਪਣੀ ਅਸੀਂ ਪੈਲੀ ਚ ਜਾਣਾ, ਅਸੀਂ ਤਾਂ ਚਲੋ ਨਹੀਂ ਇੰਨਾ ਗੁੜ ਕੱਢਿਆ ਨਾ ਵੀ ਚਲੋ ਉਹਨਾਂ ਨੇ ਉਹ ਉਹਨਾਂ ਨੇ ਜਾਣਾ ਮੋਸਟਲੀ ਕਮਾਦ ਬੀਜਿਆ ਹੁੰਦਾ ਸੀ, ਤੇ ਨਿਧਾਨ ਸਿੰਘ ਨਾ ਸੀ ਉਹਨਾਂ ਦਾ ਤੇ ਅਸੀਂ ਉਹਨਾਂ ਦੇ ਜਾਣਾ ਤੇ ਉਹਨਾਂ ਨੇ ਆਓ ਪੁੱਤਰ ਆਜੋ ਬਹਿ ਜਾਓ ਬਹਿ ਜਾਓ ਉਹਨਾਂ ਨੇ ਪੱਤ ਪਾਈ ਹੋਣੀ ਮਤਲਬ ਗੁੜ ਵਾਲੀ ਜਿੱਦਾਂ ਹਨਾ ਮਤਲਬ ਵੀ ਗੁੜ ਕੱਢਣ ਵਾਸਤੇ ਮਤਲਬ ਜਾਤਨ ਪਤੇ ਨਾ ਤੇ ਉਹ ਉਹਨਾਂ ਨੇ ਪਾਈ ਹੋਣੀ ਤੇ ਉੱਥੇ ਅਸੀਂ ਬਹਿ ਨਾ ਜਾ ਕੇ ਉਹਨਾਂ ਨੇ ਉਹ ਜਿਹੜਾ ਖੁਰਪਾ ਜਿਹਾ ਹੁੰਦਾ ਉਹ ਘੁਮਾਈ ਜਾਣਾ ਹਨਾ ਵੀ ਉਹ ਰੋਹ ਨੂੰ ਐ ਘੁਮਾਉਂਦੇ ਪੂਰਾ ਹਨਾ ਘੁਮਾ ਕੇ ਜਿੱਦਾਂ ਥੋੜਾ ਠੀਕ ਠਾਕ ਜਿਹਾ ਹੋਏ ਨਾ ਸੁੱਕ ਜਾਣਾ ਜਿੱਦਾਂ ਜਿੱਦਾਂ ਬਰਫੀ ਬਣਦੀ ਹੈ ਉਹ ਹਿਸਾਬ ਸੇਮ ਹੀ ਤੇ ਉਹਨਾਂ ਨੇ ਬਾਅਦ ਵਿੱਚ ਉਹ ਇੱਕ ਲੱਕੜ ਦਾ ਪੂਰਾ ਲੱਕੜ ਦਾ ਬਣਿਆ ਹੁੰਦਾ ਸੀ ਨਾ ਪੂਰਾ ਆਪਣਾ ਉਹ ਜਿਹਦੇ ਵਿੱਚ ਉਹ ਬਣ ਜਾਂਦਾ ਬਾਅਦ ਉਹਦੇ ਵਿੱਚ ਮਤਲਬ ਪਾਉਂਦੇ ਸੀ ਨਾ ਜਿਹਦੇ ਵਿੱਚ ਉਹ ਗੁੜ ਪਾ ਕੇ ਤੇ ਬਾਅਦ ਉਹਨੂੰ ਏਦਾਂ ਮਤਲਬ ਛੋਟੀ ਜਿਹੀ ਰੰਬੀ ਟਾਈਪ ਜੇ ਇੱਕ ਹੁੰਦੀ ਨਾਲ ਮੈਨੂੰ ਪਤਾ ਨੀ ਕੀ ਕਹਿੰਦੇ ਸੀ ਉਹ ਰੰਬੀ ਟਾਈਪ ਨੂੰ ਘੁਮਾਈ ਜਾਣਾ ਜਦੋਂ ਬਿਲਕੁਲ ਸੁੱਕ ਜਾਣਾ ਫਿਰ ਢਿੱਲਾ ਜਦੋਂ ਪੇਸੀਆਂ ਬਣਾ ਕੇ ਰੱਖੀ ਜਾਣੀ ਏਦਾਂ ਫੜ ਕੇ ਥੋੜਾ ਜਿਹਾ ਏਦਾਂ ਗਾਂਹ ਸੁੱਟਣਾ ਤੇ ਉਹ ਪੇਸੀ ਜੀ ਬਣ ਜਾਣੀ ਪੂਰੀ ਹਨਾ ਤੇ ਉਹ ਖਾਣ ਦਾ ਜਿਹੜਾ ਗਰਮ ਗਰਮ ਜਿਹੜਾ ਗੁੜ ਖਾਣਾ ਨਾ ਉਹ ਬੜਾ ਮਜ਼ਾ ਆਉਣਾ ਤੇ ਅਸੀਂ ਕੀ ਕਰਨਾ ਉੱਥੇ ਅਸੀਂ ਜਾਣਾ ਤੇ ਉੱਥੇ ਨਾ ਹਾਂਜੀ ਇੱਕ ਨਾ ਉੱਥੇ ਕਿਉਂਕਿ ਗੰਨੇ ਵੀ ਪੇ ਲਾਗੇ ਲਾਗੇ ਉਹ ਵੀ ਬੀੜ ਦੇ ਪੇ ਨਾ ਉਹਦੇ ਵਿੱਚ ਵੇਲਣੇ ਵਿੱਚ ਤੇ ਉਹ ਗੰਨਾ ਕੱਢਣਾ ਤੇ ਉਹਨੂੰ ਉਹ ਗੁੜ ਦੇ ਵਿੱਚ ਕਰਕੇ ਨਾ ਥੋੜਾ ਜਿਹਾ ਮਤਲਬ ਉਹਨੂੰ ਘੁਮਾ ਕੇ ਵਿੱਚ ਤੇ ਨਾਲ ਹੀ ਰੋਹ ਦੇ ਵਿੱਚ ਪਾਣਾ ਰੋਹ ਵਾਲੇ ਪੀਪੇ ਦੇ ਵਿੱਚ ਪਾ ਕੇ ਤੇ ਉਹ ਜਿਹੜੀ ਚੋਕਲੇਟ ਦੀ ਬਣਦੀ ਹੁੰਦੀ ਸੀ ਨਾ ਉਹ ਬੜਾ ਮਜ਼ਾ ਆਉਂਦਾ ਹੁੰਦਾ ਖਾਣ ਦਾ
ਤੀਖੇ ਤੇ ਲਪੇਟ ਕੇ ਨਾ ਤੀਲੇ ਤੇ ਲਪੇਟ ਕੇ ਫੇਰ ਖਾਈਦਾ ਹੁੰਦਾ ਸੀਗਾ ਉਹ ਬਹੁਤ ਸਵਾਦ ਲੱਗਦੀ ਹੁੰਦੀ ਸੀ
ਅੱਛਾ
ਤੇ ਗੁੜ ਵੀ ਜਦੋਂ ਖਾਈਦਾ ਹੁੰਦਾ ਸੀਗਾ ਗੁੜ ਵੀ ਖਾਈਦਾ ਹੁੰਦਾ ਸੀ ਜਾਂ ਤੇ ਅਖਬਾਰ ਦਾ ਕੋਈ ਟੁਕੜਾ ਹੁੰਦਾ ਸੀ ਉੱਤੇ ਪਰ ਜਿਆਦਾ ਖਾ ਦਿੰਦੇ ਹੁੰਦੇ ਸੀ ਪਿੱਤਲ ਮੈਨੂੰ ਪਿੱਤਲ ਦਾ ਕਹਿੰਦੀ ਆ ਪਿੱਪਲ ਦਾ ਪੱਤਾ ਹੁੰਦਾ ਸੀਗਾ ਜਾਂ ਕੋਈ ਬੋਰਡ ਦਾ ਇੱਦਾਂ ਦਾ ਵੱਡਾ ਜਿਹੜਾ ਪੱਤਾ ਹੁੰਦਾ ਸੀ ਨਾ ਉਹਦੇ ਤੇ ਰੱਖ ਕੇ ਗੁੜ ਫੜਾਉਂਦੇ ਹੁੰਦੇ ਸੀ ਮੈਨੂੰ ਯਾਦ ਆ ਉਹ ਪੱਤਿਆਂ ਦੇ ਉੱਤੇ ਰੱਖ ਕੇ ਗੁੜ ਉਹ ਉਹਨਾਂ ਨੇ ਦੇਣਾ ਤੇ ਉਹ ਖਾਣਾ ਔਰ ਉਹਦਾ ਸਵਾਦ ਵੱਖਰਾ ਹੀ ਹੁੰਦਾ ਸੀ
ਬਿਲਕੁਲ ਬਿਲਕੁਲ ਨਹੀਂ ਉਹ ਬਹੁਤ ਵਧੀਆ ਸੀ ਉਹ ਟਾਈਮ ਮੈਨੂੰ ਸਾਨੂੰ ਇਹ ਪਤਾ ਸੀ ਵੀ ਜਦੋਂ ਅਸੀਂ ਹੁਣ ਤਾਂ ਚਲੋ ਨਹੀਂ ਕੱਢਦੇ ਕਿਉਂਕਿ ਹੁਣ ਅੱਜ ਕੱਲ ਇੱਦਾਂ ਹੋਇਆ ਨਾ ਜਿੱਦਾਂ ਮਤਲਬ ਅੱਜ ਤੋਂ 15 ਸਾਲ ਪਹਿਲਾਂ ਵੀ ਜਿੱਦਾਂ ਜਿਹੜੇ ਸਾਡੇ ਚਾਚੇ ਹੁੰਦੇ ਸੀ ਹਨਾ ਉਹ ਸਿੰਗਲ ਸੀ ਵਿਆਹੇ ਨੀ ਸੀ ਵਿਆਹੇ ਵੀ ਹੈਗੇ ਸੀ ਉਹਨਾਂ ਦੇ ਛੋਟੇ ਬੱਚੇ ਸੀ ਤੇ ਉਹ ਹੁਣ ਜਦੋਂ ਉਹਨਾਂ ਦੇ ਬੱਚੇ ਹੁਣ ਸਾਡੇ ਵਾਂਗ ਵੱਡੇ ਹੋ ਗਏ ਆ ਵਿਆਹ ਗਏ ਹੁਣ ਉਹਨਾਂ ਦੀਆਂ ਪੈਲੀਆਂ ਚ ਵੀ ਬਟਾਵਾ ਜਿੱਦਾਂ ਹੁੰਦੇ ਸੀ 10 ਕਿੱਲੇ ਪੈਲੀ ਜਾਂ 15 ਕਿੱਲੇ ਪੈਲੀ ਸੀ ਉਹਨੂੰ 7-7 ਕਿੱਲੇ ਪੈਲੀ ਆ ਗਈ ਆ ਉਹ ਗਾਂਹ ਉਹਨਾਂ ਦੇ ਵੀ ਮੁੰਡੇ 2-2 ਹੋ ਗਏ ਉਹਨਾਂ ਨੂੰ 2-2, 3-3 ਕਿੱਲੇ ਪੈਲੀ ਰਹਿ ਗਈ ਹਨਾ ਤੇ ਉਹ ਵੀ ਮੁੰਡੇ ਹੁਣ ਇੰਟਰਸਟ ਘੱਟ ਹੀ ਲੈਂਦੇ ਪੈਲੀਆਂ ਪੂਲੀਆਂ ਜਾਂ ਤਾਂ ਬਹੁਤੇ ਬਾਹਰ ਆ ਗਏ ਸਾਡੇ ਵਾਂਗ ਤੇ ਜਾਂ ਫਿਰ ਉਹ ਜਾਂ ਕੋਈ ਨਿੱਕੀ ਮੋਟੀ ਨੌਕਰੀ ਕਰਕੇ
2-2 ਕਿੱਲੇ
ਪੈਲੀਆਂ ਤੁਹਾਨੂੰ ਪਤਾ ਉੱਥੇ ਬਣਦਾ ਨੇ ਹਾਂਜੀ
ਹਰ ਕੋਈ ਆਪਣੀ ਗੱਲ ਇਹ ਸੰਤੁਸ਼ਟੀ ਨੀ ਹਰ ਕੋਈ ਚੰਗੀ ਲਾਈਫ ਉਸ ਤੋਂ ਵਧੀਆ ਲਾਈਫ ਜੀਣ ਦੀ ਭਾਲ ਚ ਤੁਰਿਆ ਬਸ ਜ਼ਿੰਦਗੀ ਅਸੀਂ ਪਰ ਕੋਈ ਵੀ ਨੀ ਜੀਂਦੇ ਚੰਗੀ ਬਣਾਉਣ ਤੇ ਲੱਗੇ ਹੋਏ ਆ ਚੰਗੀ ਬਣਾਉਣ ਦੇ ਲਈ ਅਸੀਂ ਜੋ ਕੁਛ ਸੀਗਾ ਉਹ ਛੱਡ ਕੇ ਇੱਥੇ ਆ ਗਏ ਆ ਤੇ ਉਹ ਵਿਚਾਰੇ ਜਿਹੜੇ ਬਈਏ ਆ ਉਹ ਆਪਣੀ ਘਰ ਬਾਰ ਛੱਡ ਕੇ ਉਹ ਪੰਜਾਬ ਜਾ ਕੇ ਬੈਠੇ ਆ ਸੋ ਜਾ ਕੇ ਬਿਲਕੁਲ ਸਹੀ ਗੱਲ ਕਹੀ ਆ ਮੈਸੇਜ ਜਿਹੜਾ ਕੀਤਾ ਸੀਗਾ ਗੁਰਿੰਦਰ ਸਿੰਘ ਹੁਣਾਂ ਨੇ ਕਿ ਬਿਲਕੁਲ ਬਈਏ ਆ ਹੁਣ ਜੇ ਮੈਂ ਵੀ ਗੱਲ ਕਰਾਂ ਤੇ ਅਸੀਂ ਵੀ ਜਦੋਂ ਜਾਈਏ ਵੇਲਣੇ ਚੱਲਦੇ ਆ ਪਰ ਸਾਰੇ ਉਹ ਵੇਲਣੇ ਆ ਤੇ ਉਹ ਬਈਏ ਹੀ ਹੁੰਦੇ ਉਹ ਹੀ ਕੰਮ ਕਰਦੇ ਆ ਜਾਂ ਅਕਸਰ ਬਾਕੀ ਵੀ ਆਮ ਚੀਜ਼ਾਂ ਤੇ ਵੀ
ਹਾਂਜੀ ਗੱਲ ਤਾਂ ਕੀ ਹੈਗੀ ਉਹ ਜਿਹੜੇ ਬਈਏ ਸੀ ਨਾ ਬਈਏ ਬਈਆਂ ਦਾ ਹੈਗਾ ਧੰਦਾ ਤੇ ਸਾਡੇ ਲੋਕਾਂ ਦਾ ਧੰਦਾ ਨੀ ਸੀ ਸਾਡੇ ਲੋਕੀ ਇੱਕ ਸ਼ੌਂਕ ਨਾਲ ਆਪਣਾ ਕੰਮ ਹੁੰਦਾ ਸੀ ਨਾ ਇਹ ਕਰਕੇ ਅਸੀਂ ਆਪਣੇ ਘਰ ਵਾਸਤੇ ਚੀਜ਼ ਬਣਾਉਣੀ ਸਾਡਾ ਉਹ ਕੰਮ ਸੀ ਸਾਡਾ ਨਾ ਰੁਜ਼ਗਾਰ ਨੀ ਸੀ
ਦੇਖ ਮੈਨੂੰ ਇਹ ਲੱਗਦਾ ਹੁੰਦਾ ਆ ਤਾਂ ਨਹੀਂ
ਬਈਆਂ ਨੂੰ
ਇਹ ਰੁਜ਼ਗਾਰ ਮੈਨੂੰ ਇੱਕ ਲੱਗਦਾ ਹੁੰਦਾ ਵੀ ਹਾਂ
ਬਈਆਂ ਦਾ ਇਹ ਸੀ ਨਾ ਵੀ ਬਈਆਂ ਨੇ ਮਤਲਬ ਬਈਆਂ ਹਾਂਜੀ ਬਈਆਂ ਦਾ ਇਹ ਹੈ ਨਾ ਕਿ ਉਹਨਾਂ ਨੇ ਜੋ ਮਰਜ਼ੀ ਉਹਨੇ ਸਾਨੂੰ ਥੋੜਾ ਪਤਾ ਕੀ ਬਣਾਈ ਜਾਂਦੇ ਕਿਹੜਾ ਕੈਮੀਕਲ ਪਾ ਕੇ ਉਹ ਬਣਾਈ ਜਾਂਦੇ ਹੈਗੇ ਆ ਉਹ ਬਣਾ ਬਣਾ ਵੇਚੀ ਜਾਂਦੇ ਸੜਕਾਂ ਦੇ ਬੈਠੇ ਉਹ ਮਿੱਟੀ ਘੱਟਾ ਪਰ ਜਿਹੜੀ ਅਸੀਂ ਉਹ ਪੈਲੀਆਂ ਵਿੱਚ ਬਿਲਕੁਲ ਓਰੀਜਨਲ ਚੀਜ਼ ਬਣਨੀ ਹਾਂ ਸਾਨੂੰ ਪਤਾ ਹੁੰਦਾ ਸੀ ਅਸੀਂ ਉਹਦੇ ਵਿੱਚ ਕੀ ਸਮਾਨ ਪਾਉਣਾ ਹਨਾ ਜੋ ਵੀ ਤੁਹਾਨੂੰ ਪਤਾ ਸੌਂਫ ਲਾਚੀਆਂ ਜਿਹੜੇ ਸਪੈਸ਼ਲ ਵੀ ਕੱਢਦੇ ਹੁੰਦੇ ਸੀ ਕਿੰਨਾ ਸਮਾਨ ਪਾ ਕੇ ਬਣਾਉਂਦੇ ਸੀ ਸਪੈਸ਼ਲ ਬਣਾ ਕੇ ਫਿਰ ਉਹਨੂੰ ਗੁੜ ਦੇ ਤੁਹਾਨੂੰ ਪਤਾ ਕਿੰਨਾ ਕੁੱਝ ਕਿੱਥੇ ਕਿੱਥੇ ਯੂਜ਼ ਕਰਦੇ ਸੀ ਖਾਣ ਪੀਣ ਰੋਟੀਆਂ ਮਤਲਬ ਖਾਣ ਪੀਣ ਰੋਟੀ ਵੀ ਖਾਣੀ ਤੁਸੀਂ ਉਹਦੇ ਨਾਲ ਵੀ ਗੁੜ ਖਾਣਾ ਮਿੱਠੇ ਮਿੱਠੀ ਜਗ੍ਹਾ ਤੇ
ਹੁੰਦਾ ਸੀ ਜਦੋਂ ਕੁਛ ਨੀ ਮਿਲਦਾ ਹੁੰਦਾ ਸੀ ਤੇ ਗੁੜ ਨਾਲ ਰੋਟੀ ਖਾ ਲਈਦੀ ਸੀ ਹਾਂ ਗੁੜ ਦੇ ਨਾਲ ਥੋੜਾ ਜਿਹਾ ਮੱਖਣ ਰੱਖਣਾ ਤੇ ਉਹਦੇ ਨਾਲ ਰੋਟੀ ਖਾ ਲਈਦੀ ਹੁੰਦੀ ਸੀਗੀ ਵੇਹੀਆਂ ਰੋਟੀਆਂ ਬਿਲਕੁਲ ਸਹੀ
ਸ਼ੱਕਰ ਆਮ ਹੀ ਘਰਾਂ ਵਿੱਚ ਸ਼ੱਕਰ ਕਿੰਨੀ ਹੋਣੀ ਸ਼ੱਕਰ ਤੇ ਉਦਾਂ ਹੀ ਘੋਲ ਘੋਲ ਪੀ ਜਾਣੀ ਹੈ ਨਾ ਉਹਦੇ ਵਿੱਚ ਜੇ ਪਾਣੀ ਵੀ ਬਣਾਉਣਾ ਚਾਹੀਦਾ ਪਾਣੀ ਚ ਪਾ ਲੈਣੀ ਦੁੱਧ ਚ ਪਾ ਲੈਣੀ ਚਾਹ ਚ ਪਾ ਲੈਣੀ ਤੇ ਰੋਟੀ ਵੀ ਖਾਣੀ ਤਾਂ ਉਹਦੇ ਚ ਰੋਟੀ ਵਿੱਚ ਘੁੱਗੂ ਬਣਾ ਕੇ ਨਾ ਘੁੱਗੂ ਸਾਡੇ ਘੁੱਗੂ ਕਹਿੰਦੇ ਸੀ ਨਾ ਰੋਟੀ ਵਿੱਚ ਪਾ ਕੇ ਤੇ ਉਹਨੂੰ ਬਣਾ ਕੇ ਫੂਲ ਜਾਣ ਲੱਗਿਆ ਖਾ ਕੇ
ਚਾਹੇ ਗੁੜ ਹੋਣ ਚਾਹੇ ਸ਼ੱਕਰ ਹੋਵੇ ਚੀਜ਼ਾਂ ਮੈਂ ਮੇਰੇ ਘਰ ਚ ਮੈਂ ਕਦੀ ਨੀ ਮੁੱਕਣ ਦਿੰਦੀ ਹੁੰਦੀ ਇਹਨਾਂ ਚੀਜ਼ਾਂ ਨੂੰ ਜ਼ਰੂਰ ਰੱਖਦੀ ਹੁੰਦੀ ਆ ਔਰ ਚੰਗੀਆਂ ਚੀਜ਼ਾਂ ਮੈਨੂੰ ਜਗਤਾਰ ਭਾਜੀ ਹੋਣਾ ਨੇ ਲਿਖਿਆ ਕਹਿੰਦੇ ਮੈਂ ਪਿਛਲੇ 2 ਸਾਲ ਤੋਂ ਗੁੜ ਵਾਲੀ ਚਾਹ ਪੀ ਰਿਹਾ ਆ ਬਹੁਤ ਵਧੀਆ ਜੀ ਕਹਿੰਦੇ ਵੇਲੇ ਚੱਲਦੇ ਵੀ ਦੇਖੇ ਨੇ ਗੁੜ ਬਣਦਾ ਵੀ ਦੇਖਿਆ ਤੱਤਾ ਤੱਤਾ ਖਾਦਾ ਵੀ ਹੈ ਤੇ ਕਹਿੰਦੇ ਗੁੜ ਚ ਗੁਣ ਵੀ ਬਹੁਤ ਆ ਸੋ ਇਹਨਾਂ ਨੇ ਗੁਣ ਦੱਸੇ ਆ ਕੁਝ ਤਾਂ ਨੀ ਲਿਖਿਆ ਕਿ ਖੂਨ ਦੀ ਕਮੀ ਨੂੰ ਦੂਰ ਕਰਦਾ ਹੈ ਕਬਜ਼ ਦੂਰ ਕਰਦਾ ਹੈ ਬਲੱਡ ਪ੍ਰੈਸ਼ਰ ਠੀਕ ਰੱਖਦਾ ਹੈ ਹੱਡੀਆਂ ਨੂੰ ਮਜ਼ਬੂਤ ਰੱਖਦਾ ਹੈ ਤੇਜ਼ਾਬ ਬਣਨ ਤੋਂ ਰੋਕਦਾ ਹੈ ਚਮੜੀ ਨੂੰ ਸਾਫ਼ ਤੇ ਚਮਕਦਾਰ ਕਰਦਾ ਹੈ ਗੈਸ ਤੇ ਐਸਿਡਿਟੀ ਦੂਰ ਕਰਦਾ ਹੈ ਤੇ ਖਾਣਾ ਜਲਦੀ ਹਜ਼ਮ ਕਰਦਾ ਹੈ ਖਾਣਾ ਖਾਣ ਤੋਂ ਮਗਰੋਂ ਗੁੜ ਨੂੰ ਆਪਣੀ ਰੂਟੀਨ ਵਿਚ ਜ਼ਰੂਰ ਸ਼ਾਮਲ ਕਰੋ ਸੋ ਬਹੁਤ ਵਧੀਆ ਨੁਸਖੇ ਭਾਜੀ ਤੁਸੀਂ ਭੇਜੇ ਬਿਲਕੁਲ ਸਹੀ ਗੱਲ ਆ ਮੈਂ ਆਪਣੀ ਮੰਮੀ ਨੂੰ ਅਜੇ ਵੀ ਦੇਖਦੀ ਆ ਮੈਨੂੰ ਪਤਾ ਹੁੰਦਾ ਉਹਨਾਂ ਨੇ ਜ਼ਰੂਰ ਗੁੜ ਖਾਣਾ ਹੁੰਦਾ ਜਾਂ ਮੇਰੇ ਹਸਬੈਂਡ ਉਹ ਵੀ ਗੁੜ ਜ਼ਰੂਰ ਖਾਂਦੇ ਆ ਕੁਛ ਵੀ ਖਾਣ ਰੋਟੀ ਖਾਣ ਤੋਂ ਮਗਰੋਂ ਸੋ ਬਿਲਕੁਲ ਇਹ ਚੀਜ਼ਾਂ ਰੂਟੀਨ ਚ ਹੀ ਹੁੰਦੀਆਂ ਸੀਗੀਆਂ ਇਹ ਪਹਿਲਾਂ ਆਮ ਜਿਹੀਆਂ ਗੱਲਾਂ ਹੁੰਦੀਆਂ ਸੀ ਰੋਟੀ ਤੋਂ ਬਾਅਦ ਗੁੜ ਖਾਣਾ ਪਰ ਹੁਣ ਅਸੀਂ ਬਸ ਥੋੜੇ ਹੋਰ ਤਰ੍ਹਾਂ ਦੇ ਹੋ ਗਏ ਆ ਵੀ ਚੱਲ
ਸਾਡੇ ਹੁਣ ਤਾਂ ਜਮਾਨਾ ਇਹ ਹੋ ਗਿਆ ਗੁੜ ਖਾ ਕੇ ਥੋੜਾ ਬਾਅਦ ਸਾਨੂੰ ਨਾਲ ਸੂਈ ਮਾਰ ਕੇ ਚੈੱਕ ਕਰਦੇ ਸ਼ੂਗਰ ਕਿੰਨੀ ਕੁ ਉਹਦੀ ਹੈ
ਗੱਲ ਇਹ ਆ ਅਸੀਂ ਸੋਚਾਂ ਬਹੁਤ ਸੋਚਣ ਲੱਗ ਗਏ ਆ ਸੋਚਦੇ ਜਿਆਦਾ ਆ ਅੱਗੇ ਅਸੀਂ ਸਿਰਫ ਬਿੰਦਾਸ ਹੋ ਕੇ ਜ਼ਿੰਦਗੀ ਜੀਦੀ ਹੁੰਦੀ ਸੀ ਕਰੀਦਾ ਹੁੰਦਾ ਸੀ ਕਿਹਨੂੰ ਪਤਾ ਹੁੰਦਾ ਸੀ ਕਿਹੜਾ ਬਲੱਡ ਪ੍ਰੈਸ਼ਰ ਆ ਤੇ ਕਿਹੜੀ ਸ਼ੂਗਰ ਆ ਤੇ ਕਿਹੜਾ ਥਾਇਰਾਇਡ ਆ ਪਰ ਜ਼ਿੰਦਗੀ ਨੇ ਕੁਛ ਉਲਝਾ ਦਿੱਤਾ
ਕਰਕੇ ਇਹ ਸਾਰੀਆਂ ਹਾਂਜੀ ਬਿਲਕੁਲ ਪਰ ਕਸੂਰ ਵੀ ਤੇ ਆਪਣਾ ਹੀ ਹੈ ਨਾ ਪਹਿਲਾਂ ਹੀ ਕਮਾਲ ਦੀ ਮੈਨੂੰ ਲੱਗਦਾ ਵੀ ਜਦੋਂ ਅਸੀਂ ਛੱਟਾਂ ਦੇ ਜਾਂਦੇ ਨੇ ਕਣਕ ਦਾ ਤੇ ਇੱਕ ਬੋਰੀ ਡਾਇਆ ਤੇ ਯੂਰੀਆ ਪਾਉਂਦੇ ਹੁੰਦੇ ਸੀ ਪਾ ਕੇ ਤੇ ਅਸੀਂ ਉਹ ਬੀਜ ਦੇਣੀ ਉਸ ਤੋਂ ਬਾਅਦ ਕੋਈ ਸਪਰੇਆਂ ਸਪਰੇਆਂ ਨਹੀਂ ਹੁੰਦੀਆਂ ਸੀ ਉਹ ਉਹਦਾ ਝਾੜ ਵੀ ਬਾਹੀ ਉਹ ਵੀ 6 ਕੁਇੰਟਲ ਥੱਲੇ ਦਾ ਨਿਕਲ ਹੁੰਦਾ ਸੀ 5 ਕੁਇੰਟਲ ਪਰ ਉਹ ਜਿਹੜੀ ਕਣਕ ਹੁੰਦੀ ਸੀ ਹੁੰਦੀ ਵੀ ਵਧੀਆ ਸੀ ਤੇ ਅੱਜ ਕੱਲ ਤੁਸੀਂ ਕਮਾਦ ਵੀ ਬੀਜ 10-10 ਬੋਰੀਆਂ ਯੂਰੀਆ ਦੀ ਪਾਈ ਜਾਂਦੇ ਆ 8-9 ਬੋਰੀਆਂ 8-9 ਬੋਰੀਆਂ ਯੂਰੀਆ ਡਾਇਆ ਹੋਰ ਪਤਾ ਨੀ ਕਿੰਨੀਆਂ ਕੁ ਸਪਰੇਆਂ ਕਰਦੇ ਆ ਤੇ ਉਹ ਸਾਰਾ ਅਸਰ ਆਪਣੇ ਆਪ ਤੇ ਪੈਣਾ ਸਾਨੂੰ ਥੋੜਾ ਕੋਈ ਇਹ ਕੋਈ ਅਸੀਂ ਆਸਟ੍ਰੇਲੀਆ ਤੋਂ ਮੰਗਾਈਏ ਕਣਕ ਤੇ ਇਹ ਅਸੀਂ ਪੰਜਾਬ ਦੇ ਵਿੱਚ ਵੇਚਣ ਵਾਸਤੇ ਰੱਖੀ ਹੈ ਉਹ ਵੀ ਖਾਣੀ ਤੇ ਉਹ ਵੀ ਅਸੀਂ ਆਪ ਹੀ ਆ ਕੋਈ ਕਸੂਰ ਵੀ ਸਾਡਾ ਹੀ ਆ ਕਿਉਂਕਿ ਵੱਧ ਤੋਂ ਵੱਧ ਝਾੜ ਲੈਣ ਦੇ
ਬਿਲਕੁਲ
ਟੱਕਰ ਦੇ ਵਿੱਚ ਅਸੀਂ ਆਪਣੀ ਸਿਹਤ ਦਾ ਖਲਵਾੜ ਆਪ ਹੀ ਕੀਤਾ ਉਹ ਕਿਸੇ ਨੇ ਥੋੜਾ ਕੀਤਾ ਹੈਗਾ
ਨਹੀਂ ਕੀਤਾ ਬਿਲਕੁਲ ਜੋ ਅਸੀਂ ਆਪ ਬੀਜਦੇ ਹਾਂ ਉਹੀ ਵੱਢਦੇ ਹਾਂ ਜੋ ਅਸੀਂ ਆਪ ਸਾਡੀਆਂ ਚੋਇਸਿਸ ਹੀ ਹੁੰਦੀਆਂ ਜ਼ਿੰਦਗੀ ਦੀਆਂ ਅਸੀਂ ਜ਼ਿੰਦਗੀ ਨੂੰ ਜੋ ਅੱਜ ਸ਼ੁਰੂਆਤ ਕਰਦੇ ਆ ਜੋ ਅੱਜ ਲਾਉਂਦੇ ਆ ਕੱਲ ਨੂੰ ਸਾਡੇ ਅੱਗੇ ਉਹੀ ਆ ਕੇ ਵੱਡਾ ਹੋ ਜਾਂਦਾ ਉਹੀ ਖੜਾ ਹੋ ਜਾਂਦਾ ਸੋ ਇਸੇ ਕਰਕੇ ਚਾਹੇ ਬਾਹਰ ਦੀ ਜ਼ਿੰਦਗੀ ਆ ਚਾਹੇ ਉਹੀ ਗੱਲ ਮੈਂ ਕਰਦੀ ਹੁੰਦੀ ਹਾਂ ਕਿ ਆਪਣੀਆਂ ਸੋਚਾਂ ਜੋ ਅਸੀਂ ਅੱਜ ਜਿੱਧਰ ਨੂੰ ਆਪਣਾ ਧਿਆਨ ਲਗਾ ਲਓਗੇ ਇਹੀ ਧਿਆਨ ਆ ਧਿਆਨ ਦੀ ਗੱਲ ਤੁਹਾਡੀ ਸੋਚ ਹੈ ਇਹਨੂੰ ਧਿਆਨ ਕਹਿ ਲਓ ਇਹਨੂੰ ਮੈਡੀਟੇਸ਼ਨ ਕਹਿ ਲਓ ਜਿੱਧਰ ਨੂੰ ਤੁਹਾਡਾ ਧਿਆਨ ਲੱਗ ਗਿਆ ਤੁਹਾਡੀ ਜ਼ਿੰਦਗੀ ਦਾ ਉਹ ਹਿੱਸਾ ਸਵਰਨ ਲੱਗ ਜਾਣਾ ਆ ਔਰ ਕਿੱਦਾਂ ਸਵਾਰਨਾ ਉਹ ਸਾਡੇ ਸਾਰਿਆਂ ਦੇ ਹੱਥ ਚ ਸੋ ਬਹੁਤ ਵਧੀਆ ਤਾਂ ਨੀ ਬੜਾ ਮਜ਼ਾ ਆਇਆ ਅੱਜ ਗੱਲਾਂ ਸੁਣ ਕੇ ਤੁਹਾਡੀਆਂ ਆਉਂਦੇ ਜਾਂਦੇ ਰਿਹਾ ਕਰੋ ਰੌਣਕਾਂ ਲੱਗ ਜਾਂਦੀਆਂ ਪ੍ਰੋਗਰਾਮ ਚ
ਬਿਲਕੁਲ ਦੱਸਾਂ ਕੀ ਦੀਦੀ ਐਕਚੁਅਲੀ ਕਿ ਸਾਡੇ ਲੋਕਾਂ ਦਾ ਕੀ ਹੋ ਗਿਆ ਕਿ ਆਪਣੇ ਥੋੜੇ ਜਿਹੇ ਪ੍ਰੋਫਿਟ ਵਾਸਤੇ ਨਾ ਅਸੀਂ ਕਿਸੇ ਨੂੰ ਨਹੀਂ ਦੇਖਦੇ ਹੈਗੇ ਕਿ ਅਗਲੇ ਦਾ ਨੁਕਸਾਨ ਕੀ ਹੋਣ ਦਿਆ ਪ੍ਰੋਫਿਟ ਵੀ ਆਪਣਾ ਜੇਬ ਚ ਅਸੀਂ ਪਾ ਲਿਆ ਸੀਗਾ ਸਾਨੂੰ ਜਦੋਂ ਪਹਿਲਾਂ 6 ਕੁਇੰਟਲ ਸੀ ਹੁਣ ਚਲੋ 20-25-30 ਵੀ ਨਿਕਲ ਜਾਂਦੇ ਕਈਆਂ ਦੀ ਉਹ ਅਸੀਂ ਪ੍ਰੋਫਿਟ ਆਪਣੀ ਜੇਬ ਚ ਪਾ ਲਿਆ ਪਰ ਉਸ ਚੀਜ਼ ਨਾਲ ਆਪਣਾ ਨੁਕਸਾਨ ਕਿੰਨਾ ਹੋਇਆ ਜਾਂ ਆਪਣੇ ਤੋਂ ਜਿਹਨੂੰ ਅਸੀਂ ਕੀਤਾ ਉਹਦਾ ਨੁਕਸਾਨ ਕਿੰਨਾ ਆਇਆ ਇਹ ਸਾਡੇ ਦਿਮਾਗ ਚ ਅਜੇ ਤੱਕ ਗੱਲਾਂ ਨੀ ਹੁੰਦੀਆਂ ਪਰ ਹੁਣ ਲੋਕੀ ਥੋੜੇ ਥੋੜੇ ਆਰਗੈਨਿਕ ਖੇਤੀ ਵਾਲੇ ਪਾਸੇ ਜਾਂਦੇ ਪਏ ਹਨਾ ਵੀ ਥੋੜੀ ਬੀਜੋ ਅੱਧਾ ਕਿੱਲਾ ਬੀਜੋ ਉਹਦੇ ਵਿੱਚ ਆਪਾਂ ਦਵਾਈਆਂ ਜ਼ਹਿਰ ਨਹੀਂ ਪਾਉਣਾ ਹੈਗਾ ਉਹ ਬੀਜੋ ਉਹ ਖਾਓ ਤਾਂ ਜੋ ਤੁਹਾਡੀ ਸਿਹਤ ਜਾਂ ਤੁਹਾਡੀ ਉਮਰ ਥੋੜੀ ਲੰਬੀ ਵੱਧਦੀ ਹੈਗੀ ਆ ਸਾਡੇ ਲੋਕੀ ਮੋਲਡ ਹੁੰਦੇ ਪਏ ਆ ਪਰ ਹੌਲੀ ਹੌਲੀ ਕਿਉਂਕਿ ਜਦੋਂ ਕੋਈ ਵੀ ਚੀਜ਼ ਕਹਿੰਦੇ ਕਹਿੰਦੇ ਨਾ ਮੱਛੀ ਪੱਥਰ ਚੱਟ ਕੇ ਮੁੜਦੀ ਆ ਉਹ ਹਿਸਾਬ ਸਾਡੇ ਲੋਕਾਂ ਦਾ ਵੀ ਥੋੜਾ ਟਾਈਮ ਲੱਗੇਗਾ
ਬਿਲਕੁਲ ਬਿਲਕੁਲ ਤੇ ਜਿੱਦਾਂ ਤੁਸੀਂ ਸ਼ੁਰੂ ਦੇ ਵਿੱਚ ਇੱਕ ਵਰਡ ਕਿਹਾ ਸੀਗਾ ਭਈ ਮੈਂ ਤੂੰ ਹਾਂਜੀ
ਹਾਂਜੀ ਹਾਂਜੀ ਬੋਲੋ 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 ਤੁਸੀਂ ਪਹਿਲਾਂ
ਸ਼ੁਰੂ ਚ ਜਿਹੜੀ ਗੱਲ ਕੀਤੀ ਸੀ ਭਈ ਜਿੱਦਾਂ ਭਈਆਂ ਦੀ ਗੱਲ ਹੋਈ ਸੀ ਪੀ ਉਹ ਆਏ ਆ ਹਨਾ ਉਹ ਕਰਦੇ ਤੂੰ ਕਿਹਾ ਸੀ ਉਹਨਾਂ ਦਾ ਧੰਦਾ ਆ ਬਿਲਕੁਲ ਸਹੀ ਗੱਲ ਆ ਇਹ ਗੱਲ ਇੱਕ ਬਹੁਤ ਹੁੰਦੀ ਹੈ ਕਿ ਇੱਕ ਧੰਦਾ ਤੇ ਕਿੱਤਾ ਜਿਹੜਾ ਨਾ ਇਹ ਦੋਨਾਂ ਮੈਨੂੰ ਇਹ ਲੱਗਦਾ ਭਈ ਦੋਨਾਂ ਚੀਜ਼ਾਂ ਚ ਬੜਾ ਫਰਕ ਹੋ ਜਾਂਦਾ ਆ ਅੱਗੇ ਕਿੱਤੇ ਹੁੰਦੇ ਸੀ ਜਿਹੜਾ ਕਿਸਾਨ ਸੀ ਉਹਦਾ ਕਿੱਤਾ ਹੁੰਦਾ ਸੀਗਾ ਕਿਸਾਨੀ ਦਾ ਔਰ ਉਹਨੂੰ ਉਹਨੇ ਉਹ ਆਪਣੇ ਕਿੱਤੇ ਨਾਲ ਇਮਾਨਦਾਰ ਰਹਿਣਾ ਸਿਖਾਇਆ ਜਾਂਦਾ ਸੀ ਉਹਨੂੰ ਹੁੰਦਾ ਸੀ ਭਈ ਕਿਉਂਕਿ ਜੋ ਉਹਨੇ ਬੀਜਣਾ ਹੁੰਦਾ ਸੀਗਾ ਜੋ ਦੇਣਾ ਹੁੰਦਾ ਸੀ ਉਹ ਆਪਣੇ ਆਲੇ ਦੁਆਲੇ ਪਿੰਡ ਚ ਜਾਂ ਆਲੇ ਦੁਆਲੇ ਦੇ ਪਿੰਡਾਂ ਤੱਕ ਹੀ ਪਹੁੰਚਾਉਣਾ ਹੁੰਦਾ ਸੀ ਔਰ ਉਹ ਕੰਪਲੇਂਟ ਉੱਥੇ ਤੱਕ ਜਾ ਸਕਦੀ ਆ ਜੇ ਕੋਈ ਦਰਜ਼ੀ ਸੀਗਾ ਤੇ ਉਹਨੂੰ ਪਤਾ ਹੁੰਦਾ ਸੀ ਵੀ ਮੈਂ ਦਰਜ਼ੀ ਦਾ ਹੀ ਕੰਮ ਕਰਨਾ ਆ ਤੇ ਆਪਣੇ ਆਪਣੇ ਕਿੱਤੇ ਚ ਪਰਫੈਕਟ ਹੁੰਦੇ ਸੀ ਉਹ, ਚਾਹੇ ਤਰਖਾਣ ਹੁੰਦਾ ਸੀ, ਲੁਹਾਰ ਹੁੰਦਾ ਸੀ, ਕਿਉਂਕਿ ਅਸੀਂ ਖੂਹ ਦੇ ਡੱਡੂ ਸੀਗੇ ਨਾ, ਉਸ ਖੂਹ ਦੇ ਵਿੱਚ ਹੀ ਸਭ ਕੁਛ ਬਣਦਾ ਸੀ, ਉਸ ਖੂਹ ਦੇ ਵਿੱਚ ਹੀ ਸਭ ਕੁਛ ਵਿਕਦਾ ਸੀ, ਉਸ ਖੂਹ ਦੇ ਵਿੱਚ ਹੀ ਖਾਂਦੇ ਪੀਂਦੇ ਸੀਗੇ। ਸੋ ਪਤਾ ਹੁੰਦਾ ਸੀ ਵੀ ਇਸ ਖੂਹ ਛੋਟਾ ਜਿਹਾ, ਸਾਰੇ ਜਾਣਦੇ ਆ, ਸਾਨੂੰ ਜਾਣਦੇ, ਭਈ ਕਿਸੇ ਦੀ ਕਿਸੇ ਦਾ ਉਲਾਮਾ ਨਾ ਆ ਜਾਵੇ ਜਾਂ ਰੈਪੂਟੇਸ਼ਨ ਖਰਾਬ ਹੋਣ ਵਾਲੀ ਗੱਲ ਹੁੰਦੀ ਸੀਗੀ ਇੱਕ। ਪਰ ਹੁਣ ਗੱਲ ਇਹ, ਹੁਣ ਅਸੀਂ ਖੂਹ ਚ ਨਹੀਂ, ਹੁਣ ਤਾਂ ਅਸੀਂ ਸਮੁੰਦਰ ਚ ਵਿਚਰਦੇ ਆ, ਸੋ ਕਦੀ ਵੀ ਕਿਧਰੋਂ ਕੁਛ ਵੀ ਆ ਜਾਂਦਾ ਆ। ਸੋ ਇਸ ਚੀਜ਼ ਨੇ ਪੰਜਾਬ ਤੇ ਬਹੁਤ ਢਾਲ ਲਾਈ ਆ, ਮੈਨੂੰ ਲੱਗਦਾ ਸਿਰਫ ਪੰਜਾਬ ਤੇ ਨਹੀਂ, ਸਾਡੀਆਂ ਜ਼ਿੰਦਗੀਆਂ ਤੇ ਵੀ। ਅੱਗੇ ਜਿੱਥੇ ਸੀ ਉੱਥੇ ਸੰਤੁਸ਼ਟ ਸੀ, ਵਧੀਆ ਸੀ, ਪਰ ਇਹਦੇ ਵਿੱਚ ਸਾਡਾ ਵੀ ਕਸੂਰ ਨਹੀਂ। ਪੰਜਾਬ ਦੇ ਜੋ ਹਾਲਾਤ ਬਣੇ ਆ, ਉਹ ਉਹਨਾਂ ਨੇ ਵੀ ਮਜਬੂਰ ਕੀਤਾ ਉਹ ਪੰਜਾਬ ਨੂੰ ਛੱਡਣ ਦੇ ਲਈ। ਸੋ ਇਹ ਜਿਹੜੀ ਚੀਜ਼ ਆ, ਇਹ ਜਿਹੜਾ
ਨਹੀਂ ਪੰਜਾਬ ਤਾਂ ਸਾਡੇ ਦਿਲ ਚ ਹੀ ਰਹਿਣਾ, ਪਰ ਜਿਹੜੇ ਜਿਹੜੇ ਇੱਥੋਂ ਦੇ ਹਾਲਾਤ ਪੰਜਾਬ ਦੇ ਬਣੇ ਆ ਨਾ, ਉਹ ਉਹਦੇ ਜ਼ਿੰਮੇਵਾਰ ਅਸੀਂ ਖੁਦ ਹੀ ਹੈਗੇ। ਉਹ ਉਹ ਇਹ ਅਸੀਂ ਕਿਸੇ ਨੂੰ ਨਹੀਂ ਕਹਿ ਸਕਦੇ, ਉਹ ਖੁਦ ਮੈਂ ਜ਼ਿੰਮੇਵਾਰ ਹਾਂ। ਮੈਂ ਇਹ ਨਹੀਂ ਕਿ ਮੈਂ 100% ਸਹੀ ਹੈਗਾ, ਮੇਰੇ ਵਿੱਚ ਬੜੀਆਂ ਮਤਲਬ ਕਮੀਆਂ ਹੈਗੀਆਂ ਵੀ,
ਬਿਲਕੁਲ
ਬਿਲਕੁਲ ਮੈਂ ਸਾਰੇ ਪਾਸੇ ਪਰਫੈਕਟ ਆ, ਕਿਸੇ ਨਾ ਕਿਸੇ ਪਾਸੇ ਅਸੀਂ ਵੀ ਪੰਜਾਬ ਨੂੰ ਕਿਸੇ ਨਾ ਕਿਸੇ ਪਾਸੇ ਥੱਲੇ ਲਾਉਣ ਦੀ ਕੋਸ਼ਿਸ਼ ਕੀਤੀ ਹੈ। ਇਹ ਆਪਣੇ ਨੂੰ ਅਸੀਂ ਮੰਨਦੇ ਨੀ ਹੈਗੇ, ਪਰ ਇਹ ਗੱਲ ਹੈ ਸੱਚੀ ਹੈ।
ਬਿਲਕੁਲ ਸਹੀ ਗੱਲ ਆ। ਸੋ ਸਾਡੇ ਲਈ ਤਾਂ ਉਹ ਸਾਡੇ ਮਾਂ ਪਿਓ ਵਰਗਾ ਆ ਪੰਜਾਬ। ਸੋ ਅਸੀਂ ਹਮੇਸ਼ਾ ਇਹ ਚਾਹਵਾਂਗੇ ਕਿ ਹਮੇਸ਼ਾ ਤਰੱਕੀਆਂ ਕਰੇ ਔਰ ਵਧੀਆ ਰਹੇ ਉੱਥੇ, ਸਾਨੂੰ ਹਮੇਸ਼ਾ ਭਾਵੇਂ ਛੱਡ ਆਏ ਆ ਪਰ ਫੇਰ ਵੀ ਉੱਥੋਂ ਦੀਆਂ ਜਿਹੜੀਆਂ ਠੰਡੀਆਂ ਹਵਾਵਾਂ ਸਾਡੇ ਤੱਕ ਪਹੁੰਚਣ। ਸੋ ਬਹੁਤ ਬਹੁਤ ਸ਼ੁਕਰੀਆ ਧਨੀ, ਔਰ
ਇੱਕ ਗੱਲ
ਜ਼ਰੂਰ ਪਾਇਆ ਕਰੋ।
ਇੱਕ ਮਿੰਟ ਦੀ ਗੱਲ ਆ ਤੁਹਾਨੂੰ, ਗੱਲ ਕੀ ਹੋਇਆ ਵੀ ਉਹ ਮੈਂ ਨਾ ਆਪਣਾ ਪੈਟਰੋਲ ਪੰਪ ਤੇ ਗਿਆ ਤੇ ਤੇਲ ਪਵਾ ਕੇ ਨਾ ਜਦੋਂ ਵਾਪਸ ਆਉਂਦੇ ਆ ਤੇ ਉੱਥੇ ਮੈਂ ਇੱਕ ਨਾ ਕੋਰੀਅਨ ਕਹਿੰਦੇ ਮਤਲਬ ਚਾਈਨੀਜ਼ ਬੰਦਾ ਸੀ ਤੇ ਉਹ ਨੱਕ ਨੂੰ ਸੁਣਕਦਾ ਆਉਂਦਾ ਪਿਆ ਤੇ ਮੈਂ ਚੱਕ ਕੇ ਨਾ ਕਮੀਜ਼ ਆਪਣੀ ਸਾਰੀ ਮੂੰਹ ਤੇ ਵੇਖ ਲਈ। ਉਹ ਮੇਰੇ ਵੱਲ ਦੇਖੇ ਨੂੰ ਕੀ ਹੋ ਗਿਆ, ਮੈਂ ਉਸਦੇ ਵੱਲ ਵੇਖਾ ਹੀ ਆ।
ਵੈਸੇ ਨਾ ਸਹੀ ਗੱਲ ਆ, ਇੱਕ ਤਾਂ ਬਿਮਾਰੀ ਹੁੰਦੀ ਆ, ਉਹਦੇ ਮਜ਼ਾਕ ਹੀ ਬਣ ਜਾਂਦਾ।
ਮੈਂ ਘੁੰਡ ਕੱਢ ਲਿਆ ਬੂਟੀਆਂ ਵਾਂਗੂ, ਮੈਂ ਕਿਹਾ ਤੂੰ ਨਿਕਲ ਆਪਣਾ ਫਟ, ਇਹਦਾ ਛਿਣਕਣ ਦਿਆ ਪਤਾ ਨੀ।
ਪਰ ਕਈ ਵਾਰੀ ਨਾ ਨਮੋਸ਼ੀ ਦਾ ਸਾਹਮਣਾ ਵੀ ਕਰਨਾ ਪੈਂਦਾ, ਇਹ ਗੱਲ ਹੈਗੀ ਆ। ਜਦੋਂ ਕੋਈ ਪਿੱਛੇ ਜਾਏ, ਜਦੋਂ ਇੰਡੀਆ ਦੇ ਵਿੱਚ ਕੁਝ ਮਾੜੀਆਂ ਹਾਲਾਤ ਹੁੰਦੇ ਆ ਤੇ ਕਈ ਵਾਰੀ ਹੈ ਨਾ ਕੁਝ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਤੇ ਅਸੀਂ ਬਾਹਰ ਬੈਠੇ ਥੋੜੇ ਜੇ ਕੌਨਸ਼ੀਅਸ ਹੋ ਜਾਂਦੇ ਆ ਭਾਈ ਇਹ ਲੋਕ ਸਾਡੇ ਬਾਰੇ ਕੀ ਸੋਚਦੇ ਹੋਣਗੇ, ਜਾਂ ਉਹ ਕਹਿ ਵੀ ਦਿੰਦੇ ਆ ਭਾਈ ਹਾਂ ਤੁਹਾਡੇ ਇੰਡੀਆ ਚ ਇੱਦਾਂ ਹੁੰਦਾ ਆਹ ਚੀਜ਼ ਹੁੰਦੀ ਆ ਤੇ ਏਦਾਂ ਲੱਗਦਾ ਆ ਨਾ ਭਾਈ ਸਾਡਾ ਕੀ ਕਸੂਰ। ਤੇ ਕੱਲ ਮੇਰੇ ਨਾਲ ਵੀ ਜੋਬ ਤੇ ਮੇਰੀ ਕੁਲੀਗ ਆ ਇੱਕ ਨਾ, ਉਹ ਕੈਜੂਅਲ ਆ ਤੇ ਚਾਈਨੀਜ਼ ਆ, ਤੇ ਉਹਨੂੰ ਮੈਂ ਪੁੱਛਿਆ ਮੈਂ ਕਿਹਾ ਭਾਈ ਕਿੱਦਾਂ ਤੁਹਾਡੇ ਵੱਲ ਤੇਰੇ ਉੱਥੇ ਠੀਕ ਆ ਪੇਰੈਂਟਸ ਵਗੈਰਾ ਜਾਂ ਉਹ, ਤੇ ਉਹਨੂੰ ਬੜਾ ਲੱਗਾ, ਕਹਿੰਦੀ ਮੈਨੂੰ ਬੜਾ ਵਧੀਆ ਲੱਗਾ ਤੂੰ ਮੈਨੂੰ ਪੁੱਛਿਆ। ਮੈਂ ਕਿਹਾ ਨਹੀਂ ਭਾਈ ਇਟਸ ਓਕੇ, ਮੈਨੂੰ ਸੀ ਭਾਈ ਠੀਕ ਆ ਉੱਦਾਂ ਭਾਈ, ਬਾਹਰ ਹੋਰ ਚੀਜ਼ ਹੁੰਦੀ ਆ, ਮੈਨੂੰ ਪਤਾ ਆ ਭਾਈ ਉੱਥੇ ਕੁਛ ਹੋਰ ਚੀਜ਼ ਹੋਣੀ ਆ ਜੋ ਬਾਹਰ ਮੀਡੀਆ ਚੋਂ ਬਣ ਕੇ ਆ ਰਿਹਾ ਉਹਦਾ ਕੁਛ ਹੋਰ ਆ। ਕਹਿੰਦੀ ਮੈਨੂੰ ਬੜਾ ਬੁਰਾ ਲੱਗਦਾ ਆ ਭਾਈ ਚਾਈਨਾ ਚ ਏਦਾਂ ਹੋਇਆ। ਮੈਂ ਕਿਹਾ ਬੁਰਾ ਤਾਂ ਚਲੋ ਸਭ ਨੂੰ ਹੀ ਲੱਗਦਾ। ਕਹਿੰਦੀ ਨਹੀਂ ਫਿਰ ਇੱਥੇ ਸਾਡੇ ਵੱਲ ਲੋਕ ਐ ਦੇਖਦੇ ਆ ਨਾ ਵੀ ਇਹ ਇਹਨਾਂ ਦੇ ਕਰਕੇ ਇੱਦਾਂ ਹੋਇਆ ਆ। ਮੈਂ ਕਿਹਾ ਨਹੀਂ ਇੱਦਾਂ ਦੀ ਗੱਲ ਨਹੀਂ ਹੁੰਦੀ ਵੀ ਤੁਹਾਡੇ ਕਰਕੇ ਹੋਇਆ, ਤੇ ਕਿਤੇ ਵੀ ਹੋ ਸਕਦਾ ਔਰ ਇਸ ਚੀਜ਼ ਨੇ ਹੋਣਾ ਹੀ ਸੀ ਤਾਂ ਹੀ ਹੋਈ ਆ। ਸੋ ਗੱਲ ਇਹ ਹੁੰਦੀ ਵੀ ਦੁਨੀਆਂ ਚ ਜਾਣਦੀਆਂ ਜਾਂ ਰੱਬ ਨੇ ਜੋ ਬਣਾਈਆਂ ਹੁੰਦੀਆਂ ਨਾ, ਜਿਨ੍ਹਾਂ ਨੇ ਕੋਰੋਨਾ ਵਾਇਰਸ ਨਾਲ ਮਰਨਾ ਸੀ ਉਹਨਾਂ ਨੇ ਕੋਰੋਨਾ ਵਾਇਰਸ ਨਾਲ ਮਰ ਕੇ ਜਾਣਾ ਸੀ।
ਅੱਧੇ ਅੱਧੇ ਬੰਦੇ ਤੋਂ ਨਾ ਕੋਰੋਨਾ ਦੀ ਬੀਅਰ ਨੀ ਹੈਗੀ, ਉਹ ਟੇਬਲ ਤੇ ਰੱਖ ਕੇ ਕਹੀ ਜਾਂਦੇ ਕਿ ਤੂੰ ਵਾਇਰਸ ਮੈਨੂੰ ਲੱਗੀ ਮੈਨੂੰ ਲੱਗਿਆ।
ਠੀਕ ਹੈ,
ਉਹ ਬੜੀ ਫੋਟੋ ਕੱਢੀ ਤੇ ਪਈ ਆ ਤੇ ਫੇਸਬੁੱਕ ਤੇ, ਕਹਿੰਦੇ ਤੂੰ ਕੋਰੋਨਾ ਵਾਇਰਸ ਮੈਨੂੰ ਲੱਗਿਆ, ਕਹਿੰਦਾ
ਤੂੰ ਕੋਰੋਨਾ ਵਾਇਰਸ। ਸਹੀ ਗੱਲ ਆ,
ਉਹ ਇੱਕ ਬੋਤਲ ਦਾ ਨਾਂ ਹੈਗਾ ਨਾ ਕੋਰੋਨਾ, ਕੋਰੋਨਾ ਬੀਅਰ ਦੇ ਉੱਤੇ ਨਾਂ ਉਹਦਾ ਕੋਰੋਨਾ। ਨਿਊਜ਼ੀਲੈਂਡ ਦੇ ਵਿਚ ਲਿਖ ਕੇ ਲਾਤਾ ਕਿ ਚਾਈਨੀਜ਼ ਨਾਟ ਅਲਾਊਡ ਇਨ, ਮਤਲਬ ਸਾਡੀ ਸ਼ੋਪ ਦੇ ਵਿਚ ਅਲਾਊਡ ਨੀ ਹੈਗੇ, ਨਾ ਆਓ।
ਅੱਛਾ, ਥੋੜੀ ਜਿਹੀ ਸਚਾਈ ਹੁੰਦੀ ਆ, ਬਾਕੀ ਮੀਡੀਆ ਓਹਨੂੰ ਬਹੁਤ ਜ਼ਿਆਦਾ ਚੁੱਕ ਦਿੰਦਾ ਕਈ ਵਾਰੀ ਉਸ ਗੱਲ ਨੂੰ, ਔਰ ਇਹ ਸਾਰਾ ਕੁਛ ਮੀਡੀਆ ਦੇ ਹੱਥ ਚ ਅੱਜ ਕੱਲ ਤੇ। ਮੈਂ ਸੱਚੀ ਦੱਸਾਂ ਵੀ ਕਿਸੇ ਚੀਜ਼ ਨੂੰ ਕਿੱਦਾਂ ਫੈਲਾਉਣਾ ਆ ਤੇ ਕਿੱਦਾਂ ਓਹਨੂੰ ਢੱਕਣਾ ਆ, ਲਪੇਟਣਾ ਆ, ਇਹ ਸਾਰਾ ਮੀਡੀਆ ਦੇ ਵਿੱਚ ਹੀ ਆ। ਸੋ ਜਾਇਜ਼ ਜਿਹੀਆਂ ਗੱਲਾਂ ਕਰੀਏ, ਅਫਵਾਹਾਂ ਨਾ ਫੈਲਾਈਏ, ਔਰ ਪੈਨਿਕ ਨਾ ਹੋਈਏ। ਸਭ ਤੋਂ ਵੱਡੀ ਗੱਲ ਹੈ ਜੋ ਹੈਗਾ ਆ ਉਸ ਚ, ਭਾਵੇਂ ਜ਼ਿੰਦਗੀ ਚ ਕੋਈ ਸਿਚੁਏਸ਼ਨ ਆ ਜਾਂਦੀ ਹੈ, ਚਾਹੇ ਆ ਬਿਮਾਰੀ ਆ ਜਾਂ ਕੁਛ ਵੀ ਆ, ਜਦੋਂ ਤੁਹਾਡੇ ਸਾਹਮਣੇ ਆ ਗਈ, ਜੇ ਤੁਸੀਂ ਪੈਨਿਕ ਹੋ ਗਏ ਤੇ ਤੁਹਾਡਾ ਦਿਮਾਗ ਨੇ ਕੰਮ ਕਰਨਾ ਕਰ ਦੇਣਾ ਬੰਦ। ਇਸ ਕਰਕੇ ਉਸ ਚੀਜ਼ ਨੂੰ ਪਹਿਲਾਂ ਐਕਸੈਪਟ ਕਰੋ ਕਿ ਭਾਈ ਆਹ ਚੀਜ਼ ਹੈਗੀ ਆ, ਹੁਣ ਇਹਦੇ ਨਾਲ ਕਿੱਦਾਂ ਨਜਿੱਠਣਾ ਆ, ਫੇਰ ਉਹਦੇ ਹੱਲ ਹੁੰਦੇ ਆ। ਬਿਲਕੁਲ ਬਿਲਕੁਲ, ਜਰੂਰ ਜਰੂਰ, ਮੈਂ ਉਡੀਕੂਗੀ। ਤੇ ਲੋ ਜੀ, ਗੁੜ ਦੀਆਂ ਗੱਲਾਂ ਵੀ ਹੋ ਗਈਆਂ ਤੇ ਗੁੜ ਵਰਗੀਆਂ ਮਿੱਠੀਆਂ ਗੱਲਾਂ ਵੀ ਪ੍ਰੋਗਰਾਮ ਦੇ ਵਿੱਚ ਸਾਡੇ ਚੱਲਦੀਆਂ ਰਹਿੰਦੀਆਂ। ਤੇ ਜਗਤਾਰ ਭਾਜੀ ਨੇ ਲਿਖਿਆ, ਕਹਿੰਦੇ ਕਿ ਮਿੰਟੂ ਬਰਾੜ ਦੀ ਗੈਰ ਹਾਜ਼ਰੀ ਬੜੀ ਰੜਕਦੀ ਆ। ਬਿਲਕੁਲ ਭਾਜੀ, ਰੜਕਦੀ ਆ, ਮੈਨੂੰ ਵੀ ਲੱਗਦੀ ਆ, ਪਰ ਕੀ ਕਰੀਏ, ਜ਼ਿੰਦਗੀ ਦੇ ਵਿੱਚ ਕਈ ਵਾਰੀ ਅਸੀਂ ਬਹੁਤ ਜ਼ਿਆਦਾ ਮਸਰੂਫ ਹੋ ਜਾਂਦੇ ਹਾਂ, ਨਾ ਕਰਦੇ ਵੀ ਅਸੀਂ ਕਈ ਵਾਰੀ ਮਸਰੂਫ ਹੋ ਜਾਂਦੇ ਹਾਂ, ਔਰ ਸਮਾਂ ਕੱਢਣਾ ਥੋੜਾ ਔਖਾ ਹੋ ਜਾਂਦਾ ਆ। ਪਿਛਲੇ ਹਫ਼ਤੇ ਮੇਰੇ ਤੋਂ ਵੀ ਪ੍ਰੋਗਰਾਮ ਨਹੀਂ ਹੋਇਆ, ਉਹ ਵੀ ਯਾਨੀ ਇੱਕ ਤਾਂ ਤੁਹਾਨੂੰ ਗੈਰ ਹਾਜ਼ਰੀ ਲੱਗਦੀ ਹੈ, ਦੂਸਰਾ ਸਾਨੂੰ ਵੀ ਜ਼ਿਆਦਾ ਲੱਗਦਾ ਹੁੰਦਾ ਵੀ ਅਸੀਂ ਵੀ ਗੈਰ ਹਾਜ਼ਰ ਹਾਂ, ਮਿਲੇ ਨਹੀਂ ਤੁਹਾਨੂੰ, ਤੁਹਾਡੇ ਨਾਲ ਗੱਲਬਾਤ ਨਹੀਂ ਹੋਈ। ਸੋ ਤੁਹਾਡੇ ਨਾਲੋਂ ਜ਼ਿਆਦਾ ਉਹ ਚੀਜ਼ ਸਾਨੂੰ ਰੜਕਦੀ ਹੁੰਦੀ ਹੈ, ਪਰ ਫਿਰ ਵੀ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਇਸ ਪਿਆਰ ਦੇ ਲਈ। ਤੇ ਇਹਨਾਂ ਨੇ ਲਿਖਿਆ ਕਿ ਢਾਬੇ ਦਾ ਖਾਣਾ ਤੇ ਘਰ ਦੀ ਰੋਟੀ ਚ ਜੋ ਫਰਕ ਹੁੰਦੀ ਹੈ, ਉਹੀ ਫਰਕ ਹੁੰਦਾ ਸੜਕ ਦੇ ਵਿਕਦੇ ਗੁੜ ਤੇ ਪੁਰਾਣੇ ਸਮਿਆਂ ਦੇ ਗੁੜ ਦੀ। ਬਿਲਕੁਲ ਠੀਕ ਆ ਭਾਜੀ, ਪਰ ਫਿਰ ਵੀ ਹੁਣ ਜਦੋਂ ਕਿਤੇ ਇੰਡੀਆ ਜਾਓ ਨਾ, ਤੇ ਉਹ ਜਿਹੜੇ ਸੜਕਾਂ ਦੇ ਲੱਗੇ ਹੁੰਦੇ ਆ ਗੁੜ ਬਣਦਾ ਹੁੰਦਾ, ਉੱਥੇ ਬੈਠ ਕੇ ਮੈਂ ਤਾਂ ਉਹੀ ਗੱਲ ਤੇ ਉਹੀ ਫੀਲਿੰਗ ਦੀ ਹੁੰਦੀ ਹੈ ਗੱਲ, ਸਵਾਦ ਦੀ ਘੱਟ ਹੁੰਦੀ ਹੈ ਭਾਜੀ। ਮੈਂ ਤੁਹਾਨੂੰ ਸੱਚੀ ਦੱਸਾਂ, ਹੁਣ ਸਾਗ ਤੇ ਮੱਕੀ ਦੀ ਰੋਟੀ ਕਹਿ ਲਓ, ਉਹਦਾ ਸਵਾਦ ਤੇ ਹੈਗਾ ਹੀ ਹੈਗਾ ਆ, ਪਰ ਫੇਰ ਵੀ ਉਹਦੇ ਨਾਲ ਸਾਡੇ ਜਜ਼ਬਾਤ ਜੁੜੇ ਹੋਏ ਆ। ਚਾਹੇ ਉਹ ਗੁੜ ਵਾਲੀ ਚਾਹ ਦੀ ਗੱਲ ਕਰੀਏ, ਉਹਦੇ ਬਥੇਰੇ ਫਾਇਦੇ ਆ, ਬਹੁਤ ਕੁਛ ਆ, ਪਰ ਜਦੋਂ ਵੀ ਤੁਸੀਂ ਚਾਹ ਦਾ ਗਲਾਸ ਫੜੋਗੇ ਪੀਓਗੇ ਨਾ, ਤੁਸੀਂ ਉਹ ਸਿਰਫ ਚਾਹ ਨੂੰ ਪੀਂਦੇ ਨਹੀਂ, ਉਹਦਾ ਸਿਰਫ ਸਵਾਦ ਹੀ ਨਹੀਂ ਦੇਖਦੇ, ਬਲਕਿ ਤੁਸੀਂ ਜ਼ਰੂਰ ਆਪਣੇ ਬਚਪਨ ਚ ਪਹੁੰਚ ਜਾਂਦੇ ਆ, ਜਿੱਥੇ ਵੀ ਤੁਸੀਂ ਕਦੀ ਉਹ ਚਾਹ ਪੀਤੀ ਹੋਣੀ ਆ, ਗੁੜ ਵਾਲੀ ਜਿੱਦਾਂ ਵੀ ਪੀਤੀ ਹੋਣੀ ਆ। ਸੋ ਇਹ ਚੀਜ਼ਾਂ, ਤੇ ਇਹਨਾਂ ਨੇ ਅੱਗੇ ਲਿਖਿਆ ਹੈ ਕਿ ਗੁੜ ਕਦੇ ਸ਼ੂਗਰ ਦੀ ਬਿਮਾਰੀ ਦਾ ਕਾਰਨ ਨਹੀਂ ਬਣਦਾ। ਬਿਲਕੁਲ, ਕਹਿੰਦੇ ਆ ਵੀ ਗੁੜ ਖਾਣਾ ਤਾਂ ਵਧੀਆ ਹੁੰਦਾ ਆ। ਤੇ ਇਹਨਾਂ ਨੇ ਅੱਗੇ ਕਿਹਾ, ਕਹਿੰਦੇ ਲੋਕ ਭੋਲੇ ਭਾਲੇ ਹੁੰਦੇ ਸੀ ਪੁਰਾਣੇ ਸਮਿਆਂ ਵਿੱਚ, ਸਿਆਸੀ ਪਾਰਟੀਆਂ ਸਰਕਾਰਾਂ ਨੇ ਉਹਨਾਂ ਦੇ ਭੋਲੇਪਨ ਦਾ ਨਜਾਇਜ਼ ਫਾਇਦਾ ਉਠਾਇਆ ਹੈ। ਬਿਲਕੁਲ ਭਾਜੀ, ਸਹੀ ਗੱਲ ਆ, ਬਚਪਨ ਤੋਂ ਜਦੋਂ ਤੋਂ ਅਸੀਂ ਦੇਖਦੇ ਆਏ ਆ ਪੰਜਾਬ ਦੇ ਵਿੱਚ ਕੀ ਹੁੰਦਾ ਪਿਆ, ਕਿਉਂ ਹੁੰਦਾ ਪਿਆ, ਕਦੀ ਸਮਝ ਨਹੀਂ ਸੀ ਉਹਨਾਂ ਚੀਜ਼ਾਂ ਦੀ, ਪਰ ਇੰਨਾ ਪਤਾ ਲੱਗਦਾ ਹੁੰਦਾ ਸੀ ਵੀ ਕੁਛ ਗਲਤ ਹੁੰਦਾ ਪਿਆ ਆ। ਸੋ ਉਹੀ ਗੱਲ ਵੀ ਸਾਡੀਆਂ ਅੱਖਾਂ ਗਵਾਹ ਆ ਉਸ ਬਹੁਤ ਚੰਗੇ ਪੰਜਾਬ ਦੀਆਂ ਵੀ, ਹੱਸਦੇ ਖੇਡਦੇ ਪੰਜਾਬ ਦੀਆਂ ਵੀ, ਤੇ ਬਹੁਤ ਮਾੜੇ ਪੰਜਾਬ ਦੀਆਂ ਵੀ। ਜ਼ਿਆਦਾ ਕੁਛ ਮਾੜਾ ਦੇਖਿਆ ਉੱਥੇ ਵਾਪਰਦਾ, ਜੋ ਸਰਕਾਰਾਂ ਨੇ ਢਾਹ ਲਾਈ ਉਹਨੂੰ, ਜਾਂ ਜੋ ਅਜੇ ਤੱਕ ਲੱਗ ਰਹੀ ਹੈ। ਹੁਣ ਤੇ ਅਰਦਾਸ ਦੁਆਵਾਂ ਹੀ ਕਰ ਸਕਦੇ ਹਾਂ ਭਈ ਨਹੀਂ, ਸਾਡਾ ਪੰਜਾਬ ਫਿਰ ਤੋਂ ਹੱਸਦਾ ਵਸਦਾ ਹੋ ਜਾਵੇ, ਔਰ ਲੋਕ ਆਪਣੇ ਮੈਂ ਤੋਂ ਉੱਪਰ ਉੱਠ ਕੇ, ਸਿਆਸੀ ਪਾਰਟੀਆਂ ਆਪਣੀਆਂ ਗਰਜ਼ਾਂ ਤੋਂ ਉੱਤੇ ਉੱਠ ਕੇ ਉਸ ਪੰਜਾਬ ਦਾ ਕੁਛ ਸਵਾਰ ਦੇਣ, ਇਹੋ ਜਿਹੀ ਉਮੀਦ ਕਰਦੇ ਆ। ਬਾਕੀ ਆਪਣੇ ਆਪ ਨੂੰ ਕਿਤੇ ਵੀ ਕਹਿੰਦੀ ਹੁੰਦੀ ਆ ਵੀ ਤੂੰ ਪੰਜਾਬ ਦੀਆਂ ਗੱਲਾਂ ਹੀ ਕਰਦੀ ਆ, ਪਰ ਪੰਜਾਬ ਨੂੰ ਛੱਡ ਕੇ ਆ ਗਈ, ਕੀਤਾ ਕੁਛ ਨਹੀਂ ਉਹਦੇ ਲਈ, ਪਰ ਪੰਜਾਬੀਅਤ ਲਈ ਕੁਛ ਨਾ ਕੁਛ ਕਰਨ ਦਾ ਜ਼ਰੂਰ ਜਜ਼ਬਾ ਰੱਖਦੇ ਆ ਅਸੀਂ ਪੰਜਾਬੀ ਜੋ ਪੰਜਾਬ ਨੂੰ ਛੱਡਿਆ ਆ। ਇੰਨਾ ਜ਼ਰੂਰ ਕਹਿੰਦੀ ਆ ਕਿ ਸ਼ਾਇਦ ਇੰਨਾ ਕੁਛ ਪੰਜਾਬੀਅਤ ਲਈ ਅਸੀਂ ਪੰਜਾਬ 'ਚ ਰਹਿ ਕੇ ਨਾ ਕਰ ਸਕਦੇ ਜੋ ਇਹਨਾਂ ਦੇਸ਼ਾਂ 'ਚ ਆ ਕੇ ਕਰਦੇ ਪਏ ਹਾਂ। ਚਾਹੇ ਉਹ ਕੋਈ ਤਿਉਹਾਰ ਮਨਾਉਣੇ ਹੋਣ, ਜਾਂ ਬੱਚਿਆਂ ਨੂੰ ਪੰਜਾਬੀ ਨਾਲ ਜੋੜਨਾ ਹੋਵੇ, ਜਾਂ ਉੱਥੇ ਦੇ ਲੋਕ ਨਾਚ ਹੋਣ, ਪੰਜਾਬੀ ਬੋਲੀ ਹੋਵੇ, ਉਹਨਾਂ ਨੂੰ ਜਿੰਨਾ ਵੀ ਹੋ ਸਕੇ ਅੱਗੇ ਤੱਕ ਦੇਣ ਦੀ ਕੋਸ਼ਿਸ਼ ਕਰਦੇ ਆ। ਸੋ ਇਹੀ ਕੋਸ਼ਿਸ਼ ਇੱਥੇ ਐਡੀਲੇਡ ਦੇ ਵਿੱਚ ਕਰ ਜਾ ਰਹੀ ਹਾਂ, ਮੈਂ ਪਿਛਲੇ ਕੁਝ ਸਾਲਾਂ ਤੋਂ ਕਰਦੀ ਵੀ ਪਈ ਹਾਂ। ਇੱਕ ਛੋਟੀ ਜਿਹੀ ਅਕੈਡਮੀ ਬਣਾਈ ਆ ਜਿੱਥੇ ਬੱਚੇ ਆਉਂਦੇ ਆ, ਜਿੱਥੇ ਬੱਚਿਆਂ ਨੂੰ ਸਿਰਫ ਗਿੱਧਾ ਭੰਗੜਾ ਹੀ ਨਹੀਂ ਸਿਖਾਇਆ ਜਾਂਦਾ, ਉਹਨਾਂ ਨੂੰ ਪੰਜਾਬੀ ਵੀ ਸਿਖਾਉਣ ਦੀ ਕੋਸ਼ਿਸ਼ ਕਰਦੀ ਹਾਂ। ਉਹਨਾਂ ਨਾਲ ਛੋਟੇ ਛੋਟੇ ਤਿਉਹਾਰ ਮਨਾਉਂਦੇ ਆ, ਬਸੰਤ ਹੋ ਗਿਆ, ਵਿਸਾਖੀ ਹੋ ਗਈ, ਕੋਈ ਵੀ ਇਹੋ ਜਿਹੇ ਤਿਉਹਾਰ ਜਿਹੜੇ ਆਉਂਦੇ ਆ ਉਹਨਾਂ ਬਾਰੇ ਦੱਸਿਆ ਜਾਂਦਾ, ਆਪਣੇ ਵਿਰਸੇ ਦੀਆਂ ਗੱਲਾਂ ਉਹਨਾਂ ਨਾਲ ਸਾਂਝੀਆਂ ਕੀਤੀਆਂ ਜਾਂਦੀਆਂ, ਆਪਣੇ ਬਚਪਨ ਚ ਉਹਨਾਂ ਦਾ ਐਕਚੁਅਲ ਚ ਵਿਰਸਾ ਕੀ ਆ ਉਹ ਉਹਨਾਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਬਾਕੀ ਗੱਲ ਇਹ ਹੁੰਦਾ ਕਿ ਇੱਕ ਜਨਰੇਸ਼ਨ ਜਦੋਂ ਦੂਸਰੀ ਜਨਰੇਸ਼ਨ ਨੂੰ ਦੱਸਦੀ ਹੈ ਤਾਂ ਕੁਝ ਨਾ ਕੁਝ ਮਿਸਿੰਗ ਰਹਿ ਜਾਂਦਾ ਆ ਔਰ ਕੁਝ ਨਾ ਕੁਝ ਆਪਣੇ ਆਪ ਉਹਦੇ ਚ ਐਡ ਕਰ ਲੈਂਦੀ ਆ। ਸੋ ਇਹ ਚੀਜ਼ ਸਾਡੇ ਨਾਲ ਵੀ ਹੋਈ ਸੀ, ਜੋ ਸਾਡੇ ਪੇਰੈਂਟਸ ਨੇ ਸਾਨੂੰ ਦਿੱਤਾ ਸੀ ਐਜ਼ ਇਟ ਇਜ਼ ਨਹੀਂ ਉਹਨੂੰ ਲਿਆ, ਉਹਦੇ ਚ ਕੁਝ ਐਡ ਕਰ ਲਿਆ ਤੇ ਕੁਝ ਮਿਸ ਕਰ ਦਿੱਤਾ, ਉਹੀ ਚੀਜ਼ ਸਾਡੇ ਨਾਲ ਹੋਣੀ ਆ ਜੋ ਅਸੀਂ ਬੱਚਿਆਂ ਨੂੰ ਅੱਗੇ ਦੇਣਾ ਉਹਦੇ ਵਿੱਚ ਉਹਨਾਂ ਨੇ ਕੁਝ ਆਪਣੇ ਵੱਲੋਂ ਐਡ ਕਰਨਾ ਤੇ ਕੁਝ ਉਹਨਾਂ ਨੇ ਪਿਛਲਾ ਲੈ ਲੈਣਾ। ਇਹੀ ਸਾਰਾ ਕੁਝ ਬਣ ਕੇ ਇੱਕ ਪਰੰਪਰਾ ਬਣਦੀ ਹੈ ਜਿਹਨੂੰ ਟ੍ਰੈਡੀਸ਼ਨ ਕਹਿੰਦੇ ਆ ਜਾਂ ਜਿਹਨੂੰ ਵਿਰਸਾ ਕਹਿੰਦੇ ਆ। ਸੋ ਵਿਰਸਾ ਕਿਸੇ ਇੱਕ ਦਾ ਨਹੀਂ ਹੁੰਦਾ, ਉਹਦੇ ਤੇ ਸਮੇਂ ਦੀ ਤੈਅ ਚੜੀ ਹੁੰਦੀ ਹੈ, ਉਹਦੇ ਤੇ ਸਮੇਂ ਦੀ ਪਰਤ ਚੜੀ ਹੁੰਦੀ ਹੈ। ਸਮੇਂ ਦੇ ਨਾਲ ਨਾਲ ਵਿਰਸੇ ਦੇ ਉੱਤੇ ਵੀ ਜਿਹੜੇ ਆ ਰੰਗ ਆ ਉਹ ਚੜਦੇ ਰਹਿੰਦੇ ਆ। ਤੇ ਚਲੋ ਜਗਤਾਰ ਭਾਜੀ ਨੇ ਅੱਗੇ ਲਿਖਿਆ ਸੀ ਇਹੀ ਕਾਰਨ ਹੈ ਕਿ ਇਹਨਾਂ ਨੇ ਮਜਬੂਰ ਕੀਤਾ ਸਾਨੂੰ ਬਾਹਰ ਨਿਕਲਣ ਲਈ। ਬਿਲਕੁਲ ਠੀਕ ਕਿਹਾ ਭਾਜੀ, ਇੱਥੇ ਦੀਆਂ ਜਦੋਂ ਵੀ ਸਿਸਟਮ ਦੇਖਦੇ ਆ ਜਾਂ ਚੰਗੀਆਂ ਚੀਜ਼ਾਂ ਦੇਖਦੇ ਆ ਤੇ ਦਿਲ ਚ ਜ਼ਰੂਰ ਇੱਕ ਇਹ ਚੀਜ਼ ਆਉਂਦੀ ਆ ਵੀ ਸਾਡੇ ਪੰਜਾਬ ਚ ਇਹ ਚੀਜ਼ ਕਿਉਂ ਨਹੀਂ ਹੋ ਸਕਦੀ, ਸਾਡਾ ਇੰਡੀਆ ਹੀ ਇਹੋ ਜਿਹਾ ਹੁੰਦਾ, ਕੀ ਲੋੜ ਸੀ ਸਾਨੂੰ ਆਪਣਾ ਦੇਸ਼ ਛੱਡ ਕੇ ਬਾਹਰ ਆਉਣ ਦੀ। ਜਦੋਂ ਵੀ ਕੋਈ ਤਿਉਹਾਰ ਆਉਂਦਾ ਹੈ ਨਾ ਦਿਲ ਦੁਖੀ ਹੁੰਦਾ ਇਹ ਸੋਚ ਕੇ ਵੀ ਬੇਸ਼ੱਕ ਬਹੁਤ ਵਧੀਆ ਤਰੀਕੇ ਨਾਲ ਮਨਾਉਂਦੇ ਆ ਪਰ ਫਿਰ ਵੀ ਜੋ ਆਪਣੇ ਪਰਿਵਾਰ, ਜੋ ਆਪਣੀਆਂ ਫੈਮਿਲੀਜ਼, ਆਪਣੇ ਪਿੰਡ, ਉਹਨਾਂ ਪਿੰਡਾਂ ਤੇ ਜਿਹੜੇ ਦਰਖਤ ਹੁੰਦੇ ਸੀ ਉਹ ਬਨੇਰੇ ਕੋਠੇ ਗਲੀਆਂ ਉਹਨਾਂ ਨਾਲ ਵੀ ਪਿਆਰ ਮੁਹੱਬਤ ਸੀ, ਉਹਨਾਂ ਸਭ ਨੂੰ ਛੱਡ ਕੇ ਆਏ ਆ ਔਰ ਉਹਨਾਂ ਸਭ ਨੂੰ ਮਿਸ ਵੀ ਕਰਦੇ ਆ। ਸੋ ਬਿਲਕੁਲ ਜੀ, ਬਹੁਤ ਬਹੁਤ ਸ਼ੁਕਰੀਆ, ਮੈਨੂੰ ਲੱਗਦਾ ਮੈਂ ਸਾਰੇ ਮੈਸੇਜ ਪੜ੍ਹ ਹੀ ਲਏ ਆ। ਰਜਿੰਦਰ ਸੁਨਰ ਹੁਣਾ ਨੇ ਮੈਸੇਜ ਕੀਤਾ ਜੀ, ਕਹਿੰਦੇ ਕਿ ਸਤਿ ਸ੍ਰੀ ਅਕਾਲ ਸੁਖਜੀ ਐਂਡ ਹਰਮਨ ਪਰਿਵਾਰ, ਯੂ ਹੈਵ ਮੇਡ ਮਾਈ ਡੇ ਬਾਏ ਪਲੇਇੰਗ ਅ ਬਿਊਟੀਫੁਲ ਸੌਂਗ। ਤੇ ਰਜਿੰਦਰ ਸੁਨਰ ਹੁਣੀ ਸਪਰਿੰਗ ਥ੍ਰੀ ਸਪਰਿੰਗ ਵੈਸਟ ਆਸਟ੍ਰੇਲੀਆ ਤੋਂ ਇਹਨਾਂ ਨੇ ਮੈਸੇਜ ਕੀਤਾ, ਬਹੁਤ ਬਹੁਤ ਸ਼ੁਕਰੀਆ ਜੀ। ਮੈਨੂੰ ਹੁਣ ਪਤਾ ਨਹੀਂ ਕਿਹੜਾ ਗੀਤ ਤੁਹਾਨੂੰ ਪਸੰਦ ਆਇਆ ਅੱਜ ਦੇ ਪ੍ਰੋਗਰਾਮ ਦੇ ਵਿੱਚ, ਉਹ ਜ਼ਰੂਰ ਦੱਸਿਓ। ਸੋ ਕੋਸ਼ਿਸ਼ ਰਹਿੰਦੀ ਹੈ ਸੋਹਣਾ ਸੋਹਣਾ ਮਿਊਜ਼ਿਕ ਤੁਹਾਡੇ ਲਈ ਲੈ ਕੇ ਆਈਏ, ਸੋਹਣੀਆਂ ਸੋਹਣੀਆਂ ਗੱਲਾਂ ਕਰੀਏ, ਸੋਹਣੇ ਵਿਚਾਰ ਹੋਣ, ਕੁਝ ਬਨਾਵਟੀ ਨਾ ਹੋਵੇ, ਬਸ ਗੱਲ ਉਹੀ ਹੁੰਦੀ ਹੈ ਜੋ ਦਿਲ ਚੋਂ ਨਿਕਲੇ ਔਰ ਦੂਸਰੇ ਦੇ ਦਿਲ ਤੱਕ ਪਹੁੰਚੇ। ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਯਾਦਾਂ ਥੋੜੀਆਂ ਘੱਟ ਹੀ ਹੋਈਆਂ ਹੈ ਨਾ, ਪਰ ਕੋਈ ਗੱਲ ਨਹੀਂ, ਮੇਰਾ ਵੀ ਹੁਣ ਦਿਲ ਕਰਦਾ ਪਿਆ, ਬੜੇ ਦਿਨ ਜੇ ਹੋ ਗਏ, ਯਾਦਾਂ ਦੀ ਇੱਕ ਸਾਂਝ ਪਾਵਾਂ, ਲੰਬੀ ਜਿਹੀ ਗੱਲ ਤੋਰੀਏ, ਉਸ ਕਿਸੇ ਯਾਦ ਦਾ ਪੱਲਾ ਫੜੀਏ ਤੇ ਬਸ ਦੂਰ ਤੱਕ ਨਿਕਲ ਜਾਈਏ ਉਹਨਾਂ ਰਾਹਾਂ ਤੇ ਜੋ ਸਾਡੇ ਬਚਪਨ ਵੱਲ ਜਾਂਦੀਆਂ, ਜੋ ਸਾਡੀਆਂ ਯਾਦਾਂ ਦੀਆਂ ਪੈੜਾਂ ਨੇ। ਸੋ ਜ਼ਰੂਰ ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਕੋਈ ਹੋਰ ਗੱਲ ਤੋਰਾਂਗੇ ਯਾਦ ਦੀ ਔਰ ਤੁਹਾਡੇ ਨਾਲ ਮੈਂ ਫਿਰ ਦੂਰ ਤੱਕ ਨਿਕਲਾਂਗੀ ਉਹਨਾਂ ਰਾਹਾਂ ਤੇ ਜੋ ਰਾਹਾਂ ਲੈ ਜਾਂਦੀਆਂ ਨੇ ਮੈਨੂੰ ਮੇਰੇ ਪੰਜਾਬ, ਮੇਰੇ ਪਿੰਡ ਤੱਕ। ਸੋ ਬਹੁਤ ਬਹੁਤ ਸ਼ੁਕਰੀਆ ਅੱਜ ਦੇ ਪ੍ਰੋਗਰਾਮ ਦੇ ਲਈ। ਲਓ ਜੀ, ਹਮੇਸ਼ਾ ਕਹਿੰਦੀ ਹੁੰਦੀ ਆ ਕਿ ਪ੍ਰੋਗਰਾਮ ਸ਼ੁਰੂ ਹੁੰਦਾ 2 ਘੰਟੇ ਕਿੱਦਾਂ ਨਿਕਲ ਗਏ ਪਤਾ ਹੀ ਨਹੀਂ ਲੱਗਿਆ, ਪਰ ਅੱਜ ਤੇ 2.5 ਘੰਟੇ ਹੋ ਗਏ ਤੁਹਾਡੇ ਨਾਲ ਗੱਲਾਂ ਮਾਰਦੀ ਨੂੰ, ਪਰ ਜਾਣਾ ਪੈਣਾ ਹੈ ਜੀ ਕਿਉਂਕਿ ਸਮੇਂ ਦੀ ਗੱਲ ਕੀਤੀ ਸੀ। ਸੋ ਸਮੇਂ ਦੀ ਕਹਿੰਦੇ ਹੁੰਦੇ ਆ ਭਈ ਹਰ ਚੀਜ਼ ਦਾ ਸਮਾਂ ਹੁੰਦਾ, ਇੰਨਾ ਕੁ ਸਮਾਂ ਮੈਂ ਹਫ਼ਤੇ ਚ ਤੁਹਾਡੇ ਸਾਰਿਆਂ ਲਈ ਰੱਖਿਆ ਹੋਇਆ ਹੈ, ਬਾਕੀ ਵੀ ਜ਼ਿੰਦਗੀ ਦੇ ਜਿਹੜੇ ਸਮੇਂ ਆ ਉਹ ਕਿਸੇ ਨਾ ਕਿਸੇ ਤੌਰ ਤਰੀਕੇ ਕਿਸੇ ਨਾ ਕਿਸੇ ਦੇ ਨਾ ਹੁੰਦੇ ਆ। ਔਰ ਬਾਕੀ ਗੱਲ ਇਹ ਹੈ ਕਿ 2 ਘੰਟੇ ਹੀ ਸਿਰਫ ਤੁਹਾਡੇ ਲਈ ਨਹੀਂ ਹੁੰਦੇ, ਪੂਰਾ ਹਫ਼ਤਾ ਮੇਰੇ ਦਿਮਾਗ ਦੇ ਵਿੱਚ ਤੁਸੀਂ ਸਾਰੇ ਚੱਲਦੇ ਰਹਿੰਦੇ ਹੋ, ਹਰਮਨ ਪਰਿਵਾਰ ਚੱਲਦਾ ਰਹਿੰਦਾ ਕਿ ਇਸ ਹਫ਼ਤੇ ਉਹਨਾਂ ਨਾਲ ਕੀ ਗੱਲ ਕਰਾਂ, ਇਸ ਹਫ਼ਤੇ ਉਹਨਾਂ ਨਾਲ ਕੀ ਗੱਲ ਕਰਾਂ। ਸੋ ਤੁਹਾਡੇ ਨਾਲ ਬਹੁਤ ਪਿਆਰਾ ਜਿਹਾ ਰਿਸ਼ਤਾ ਬਣ ਗਿਆ ਹੋਇਆ, ਜਿਵੇਂ ਮੈਂ ਗੱਲ ਕਿਹਾ ਸੀ ਕਿ ਕੁਝ ਰਿਸ਼ਤੇ ਆਤਮਿਕ ਤੌਰ ਤੇ ਹੁੰਦੇ ਆ, ਰੂਹਾਨੀ ਹੁੰਦੇ ਆ, ਮੇਰਾ ਤੁਹਾਡਾ ਰਿਸ਼ਤਾ ਉਹ ਜਿਹਾ ਹੀ ਆ, ਕੁਝ ਆਵਾਜ਼ ਦਾ ਰਿਸ਼ਤਾ ਹੈ, ਅਸੀਂ ਇੱਕ ਦੂਜੇ ਨੂੰ ਦੇਖ ਨਹੀਂ ਸਕਦੇ, ਇੱਕ ਦੂਜੇ ਦੇ ਐਕਸਪ੍ਰੈਸ਼ਨਸ ਨਹੀਂ ਦੇਖ ਸਕਦੇ, ਜਾਂ ਇੱਕ ਦੂਜੇ ਦੇ ਫੇਸਿਸ, ਇੱਕ ਦੂਜੇ ਦੇ ਚਿਹਰੇ ਮੁਹਾਂਦਰੇ ਨਹੀਂ ਵੇਖ ਸਕਦੇ, ਪਰ ਫਿਰ ਵੀ ਉਹੀ ਰਿਸ਼ਤਾ ਸਭ ਤੋਂ ਵਧੀਆ ਹੁੰਦਾ ਹੈ, ਜੋ ਵਿਚਾਰਾਂ ਦਾ ਹੋਵੇ, ਜੋ ਗੱਲਾਂ ਬਾਤਾਂ ਦਾ ਹੋਵੇ, ਉਹੀ ਸਾਂਝ ਸਭ ਤੋਂ ਜ਼ਿਆਦਾ ਡੂੰਘੀ ਹੁੰਦੀ ਹੈ। ਸੋ ਬਹੁਤ ਬਹੁਤ ਸ਼ੁਕਰੀਆ ਤੁਹਾਡੇ ਸਾਰਿਆਂ ਦਾ ਪ੍ਰੋਗਰਾਮ ਦੇ ਵਿੱਚ ਸਾਂਝ ਲਈ, ਔਰ ਸਭ ਤੋਂ ਉਸ ਤੋਂ ਵੀ ਜ਼ਿਆਦਾ ਸ਼ੁਕਰੀਆ ਹਰਮਨ ਰੇਡੀਓ ਦਾ, ਤੁਹਾਡੇ ਸਾਰਿਆਂ ਦਾ, ਸਰਬਜੀਤ ਭਾਜੀ ਦਾ, ਇੰਨੇ ਪਿਆਰੇ ਰਿਸ਼ਤਿਆਂ ਨੂੰ, ਇੰਨੇ ਪਿਆਰੇ ਪਰਿਵਾਰ ਨੂੰ ਮੇਰੀ ਜ਼ਿੰਦਗੀ 'ਚ ਐਡ ਕਰਨ ਦੇ ਲਈ। ਔਰ ਚਲੋ ਜੀ, ਅੱਜ ਦੇ ਪ੍ਰੋਗਰਾਮ ਦੇ ਵਿੱਚ ਕੁਝ ਵੱਧ ਘੱਟ ਬੋਲ ਹੋ ਗਿਆ ਹੋਵੇ ਤੇ ਉਹਦੇ ਲਈ ਮਾਫੀ ਚਾਹੁੰਦੀ ਹਾਂ। ਆਉਣ ਵਾਲੇ ਪ੍ਰੋਗਰਾਮ ਦੇ ਵਿੱਚ ਵਾਅਦਾ ਕਰਦੀ ਹਾਂ ਕਿ ਬਹੁਤ ਸਾਰੀਆਂ ਯਾਦਾਂ ਲੈ ਕੇ ਫਿਰ ਹਾਜ਼ਰ ਹੋਵਾਂਗੀ। ਉਦੋਂ ਤੱਕ ਲਈ ਮੈਨੂੰ ਦਿਓ ਇਜਾਜ਼ਤ, ਚੜ੍ਹਦੀ ਕਲਾ ਤੇ ਰੱਬ ਰਾਖਾ।
ਸਦਾ